ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
8 to 10 प्रोग्राम लहरां दी सन
जगा के असी रखे हुए आस दे परिंदे एवें किते छेती जही डोली दानी जिंदे मंगी दानी दाते कोलों एवें बिंदे बिंदे पता लगदा नी जदों किते रब जी ने दिंदे ते लो जी सुपनिआं दा पिछा किताब दीआं इन्हां लाइनां दे नाल करदे आं शुरुआत अज दे दिन दी इस आस दे नाल कि तुहाडीआं आसां दे परिंदे हमेशा ही उडदे रहण ते इन्हां आसां दे नाल नाल तुसीं अपनी जिंदगी दे विच हर मुकाम नूं हासिल करो ते अज दे दिन दी शुरुआत करदे आं जी इसे ही दुआ दे नाल ते मैं तुहाडी होस्ट पॉबी सिद्धू प्रिस्टन तों ਸਾਰਿਆਂ ਦਾ ਸਵਾਗਤ ਕਰਦੀ ਆਂ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਕੰਮਾਂ ਕਾਰਾਂ ਦਾ ਕੀ ਹਾਲ ਚਾਲ ਆ ਤੇ ਲੱਗ ਗਏ ਹੋ ਜੀ ਕੰਮਾਂ ਕਾਰਾਂ ਤੇ ਵੀ ਤੇ ਬਾਕੀ ਵੀਕਐਂਡ ਤਾਂ ਸ਼ੁਰੂ ਹੋ ਹੀ ਗਿਆ ਵਾ ਤੇ ਅੱਜ ਦਾ ਜਿਹੜਾ ਕੰਮ ਆ ਉਹ ਤਾਂ ਫਟਾਫਟ ਹੀ ਨਿਬੜ ਜਾਣਾ ਕਿਉਂਕਿ ਸਾਰਿਆਂ ਨੂੰ ਚਾਹ ਹੁੰਦਾ ਅਗਲੇ ਦਿਨ ਦੀਆਂ 2 ਛੁੱਟੀਆਂ ਦਾ ਫੈਮਿਲੀ ਟਾਈਮ ਵੀ ਹੁੰਦਾ ਵਾ ਤੇ ਘਰ ਦੇ ਬਹੁਤ ਸਾਰੇ ਕੰਮ ਹੁੰਦੇ ਆ ਜੀ ਜਿਹੜੇ ਪੈਂਡਿੰਗ ਵੀ ਪਏ ਹੁੰਦੇ ਆ ਜਿਹੜੇ ਕਰਨੇ ਹੁੰਦੇ ਆ ਇਹਨਾਂ 2 ਦਿਨਾਂ ਦੇ ਵਿੱਚ ਤੇ ਲਓ ਫਿਰ ਆਪੋ ਆਪਣੇ ਟਾਰਗੇਟ ਦੇ ਵਿੱਚ ਆਪੋ ਆਪਣੇ ਕੰਮਾਂ ਦੇ ਵਿੱਚ ਤੇ ਆਪੋ ਆਪਣੇ ਫੈਮਿਲੀ ਟਾਈਮ ਨੂੰ ਤੁਸੀਂ ਸਾਰੇ ਖੂਬ ਇੰਜੋਏ ਕਰੋ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਤਰੀਕ ਅਤੇ ਦਿਨ ਤੋਂ ਦਿਨ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਸ਼ੁੱਕਰਵਾਰ ਆ ਤੇ ਤਰੀਕ ਆ 8 ਸਤੰਬਰ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ ਵਾ ਜੀ 8:03 ਸਵੇਰ ਦੇ ਤੇ ਆਪਣਾ ਇਹ ਜਿਹੜਾ ਸਾਥ ਆ ਇਹ ਰਹੂਗਾ 8 to 10 ਵਜੇ ਤੱਕ ਸਾਥ ਤੁਹਾਡੇ ਨਾਲ ਹੀ ਹੈ ਜੀ ਤੇ ਸਾਥ ਦੇਣ ਲਈ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਆ +917508014489 ਤੇ ਈਮੇਲ ਆ ਜੀ request@harmaradio.com ਆਪਾਂ ਤੁਹਾਨੂੰ ਦੱਸ ਦਿੱਤਾ ਜੀ ਕਿਸ ਤਰ੍ਹਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅੱਜ ਜੀ ਕਰਾਂਗੇ ਗੱਲਾਂ ਬਾਤਾਂ ਕੀ ਗੱਲਾਂ ਬਾਤਾਂ ਕਰਾਂਗੇ ਕਿ ਕੁੜੀਆਂ ਆਪਣੀ ਉਮਰ ਕਿਉਂ ਨੀ ਦੱਸਦੀਆਂ ਸਿਰਫ ਕੁੜੀਆਂ ਹੀ ਨੀ ਮੁੰਡੇ ਵੀ ਏਦਾਂ ਹੀ ਕਰਦੇ ਆ ਹਰ ਕੋਈ ਆਪਣੀ ਉਮਰ ਲੁਕਾਉਂਦਾ ਵਾ ਤੇ ਨਾਲ ਦੀ ਨਾਲ ਹੀ ਆਪਾਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਲਾਵਾਂਗੇ ਸਾਰੇ ਪ੍ਰੈਜੈਂਟਰਾਂ ਦੀਆਂ ਰੀਸਾਂ ਸਾਰਿਆਂ ਦੀਆਂ ਰੀਸਾਂ ਤਾਂ ਨਹੀਂ ਲੱਗਣੀਆਂ ਪਰ ਕੁਝ ਕੁ ਦੀਆਂ ਰੀਸਾਂ ਆਪਾਂ ਅੱਜ ਜ਼ਰੂਰ ਲਾਵਾਂਗੇ ਮੇਰੇ ਤੋਂ ਨਾ ਸ਼ੁਰੂਆਤ ਕਰਿਓ ਚੰਗਾ ਤੇ ਚਲੋ ਫਿਰ ਅੱਜ ਆਪਾਂ ਪਹਿਲਾ ਪ੍ਰੋਗਰਾਮ ਦਾ ਪਹਿਲਾ ਗਾਣਾ ਸੁਣਦੇ ਹਾਂ ਤੇ ਬ੍ਰਿਸਬੇਨ ਦਾ ਮੌਸਮ ਵੀ ਦੱਸ ਦਈਏ ਜੀ ਮੌਸਮ ਬ੍ਰਿਸਬੇਨ ਦਾ ਬੜਾ ਹੀ ਵਧੀਆ ਵਾ ਵੈਸੇ ਹੁਣ ਤਾਂ ਥੋੜੀ ਜਿਹੀ ਠੰਡ ਆ ਪਰ ਦਿਨ ਅੱਜ ਗਰਮ ਹੀ ਰਹੂਗਾ ਜੀ ਧੁੱਪ ਨਿਕਲੀ ਹੋਈ ਆ ਤੇ ਮਾੜੀ ਮੋਟੀ ਜੀ ਬਦਲਵਾਈ ਆ ਜਿਹੜੀ ਕਿ ਨਾ ਦੇ ਬਰਾਬਰ ਹੀ ਆ ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਕੀ ਮੌਸਮ ਆ ਉਹ ਤੁਸੀਂ ਹੀ ਸਾਨੂੰ ਦੱਸ ਦਿਓ ਕਿ ਮੈਲਬੋਰਨ ਮੈਲਬਰਨ ਤੇ ਕੈਨਬਰਾ ਦੇ ਵਿਚ ਤਾਂ ਬੱਦਲਵਾਈ ਬਣੀ ਹੋਈ ਆ, ਕਾਫੀ ਠੰਡ ਆ, ਤੇ ਸਿਡਨੀ ਦੇ ਵਿਚ ਅੱਜ ਤੇਜ਼ ਹਵਾਵਾਂ ਚੱਲਣਗੀਆਂ ਮੇਰੇ ਖਿਆਲ ਦੇ ਵਿਚ। ਤੁਸੀਂ ਕੀ ਕਹਿੰਦੇ ਹੋ ਦੱਸ ਦਿਓ, ਕਿਉਂਕਿ ਜਿੱਥੇ ਰਹਿੰਦੇ ਹੋਈ ਉੱਥੋਂ ਦਾ ਜ਼ਿਆਦਾ ਪਤਾ ਹੁੰਦਾ ਵਾ। ਸੋ ਦੱਸਿਓ ਜੀ ਫੇਰ ਕੀ ਚੱਲਦਾ ਤੁਹਾਡੇ ਮਨਾਂ ਦੇ ਵਿਚ। ਪਰ ਫਿਲਹਾਲ ਇੱਕ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਫਿਰ ਮਿਲਦੇ ਆ ਪ੍ਰੋਗਰਾਮ ਲਹਿਰਾਂ ਦੇ ਸੰਗ।
ਵੇਖ ਵੇਖ ਖੜੀ ਜਾਣਾ ਵੇ, ਕਾਸ ਤੋਂ ਬਰਫ ਵਾਂਗੂ ਖੜੀ ਜਾਣਾ ਵੇ, ਵੇਖ ਵੇਖ ਖੜੀ ਜਾਣਾ ਵੇ, ਕਾਸ ਤੋਂ ਬਰਫ ਵਾਂਗੂ ਖੜੀ ਜਾਣਾ ਵੇ, ਕੀਤੀ ਰੱਜ ਕੇ ਕਮਾਈ ਅੱਜ ਤਾਹੀ ਇਹ ਚੜਾਈ, ਕੀਤੀ ਰੱਜ ਕੇ ਕਮਾਈ ਅੱਜ ਤਾਹੀ ਇਹ ਚੜਾਈ, ਗੱਲ ਝੂਠ ਨਹੀਂ ਓ ਥੋੜਾ ਆਨੇ ਸੱਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ, ਸਾਡੇ ਵੱਲ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ, ਸਾਡੇ ਵਾਲੀ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ। ਬਹੁਤ ਜੁੱਤੀਆਂ ਕਸਾਈਆਂ ਨਾਲੇ ਲੜੀਆਂ ਲੜਾਈਆਂ, ਬਹੁਤ ਜੁੱਤੀਆਂ ਕਸਾਈਆਂ ਨਾਲੇ ਲੜੀਆਂ ਲੜਾਈਆਂ, ਬੜੇ ਮੋੜਾਂ ਉੱਤੇ ਖੜੇ ਜੱਚ ਜੱਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ, ਸਾਡੇ ਵਾਲੀ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ, ਸਾਡੇ ਵਾਲੀ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ। ਨਾ ਮੈਂ ਰਾਜਨੇਤਾ ਨਾ ਮੈਂ ਕੋਈ ਹੀਰੋ ਆ, ਪੜ੍ਹਨ ਲਿਖਣ ਵਿੱਚ ਵੀ ਮੈਂ ਜ਼ੀਰੋ ਆ, ਲਿਖਣ ਵਿੱਚ ਵੀ ਮੈਂ ਜ਼ੀਰੋ ਆ, ਖੇਡ ਖੇਡ ਕੇ ਕਬੱਡੀ ਕੋਠੀ ਰੋਡੀ ਉੱਤੇ ਵੱਡੀ, ਕਬੱਡੀ ਕਬੱਡੀ ਕਬੱਡੀ, ਖੇਡ ਖੇਡ ਕੇ ਕਬੱਡੀ ਕੋਠੀ ਰੋਡੀ ਉੱਤੇ ਵੱਡੀ, ਬਾਕੀ ਪਿੰਡ ਵਿੱਚ ਛੱਡ ਦਿੱਤੀ ਗੱਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ, ਸਾਡੇ ਵੱਲ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ, ਸਾਡੇ ਵਾਲੀ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ। ਚੱਲ ਓਏ ਮਿਹਨਤਾਂ ਦੇ ਬੂਟੇ ਨੂੰ ਹੀ ਬੈਂਦੇ ਫਲ ਓਏ, ਸੰਗ ਦਿਲ ਵਾਂਗੂ ਘੋੜਾ ਦੱਬੀ ਚੱਲ ਓਏ, ਮਿਹਨਤਾਂ ਦੇ ਬੂਟੇ ਨੂੰ ਹੀ ਪੈਂਦੇ ਫਲ ਓਏ, ਸੱਖ ਰੱਬੀ ਉੱਤੇ ਆਸ ਤੇਰੀ ਸੁਣੂ ਅਰਦਾਸ, ਰੱਖ ਰੱਬੀ ਉੱਤੇ ਆਸ ਤੇਰੀ ਸੁਣੂ ਅਰਦਾਸ, ਪਰ ਨਸ਼ਿਆਂ ਦੀ ਲਾਣਤ ਤੋਂ ਬਚ ਮਿੱਤਰਾ ਓਏ ਰੱਬ ਤੈਨੂੰ ਵੀ ਦਊ, ਸਾਡੇ ਵੱਲ ਵੇਖ ਕੇ ਨਾ ਮੱਛ ਮਿੱਤਰਾ ਓਏ ਰੱਬ ਤੈਨੂੰ ਵੀ ਦਊ,
ਜੀ। ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿਚ ਰੱਬ ਤੈਨੂੰ ਵੀ ਦਊ, ਸਾਡੇ ਵੱਲ ਦੇਖ ਕੇ ਨਾ ਮੱਛ ਮਿੱਤਰਾ, ਹਨਾ। ਤੇ ਬਿਲਕੁਲ ਅਸੀਂ ਉਹ ਕਹਿੰਦੇ ਹੁੰਦੇ ਨਾ ਕਿ ਮੈਨੇ ਪੱਥਰ ਸੇ ਜਿਸ ਕੋ ਬਣਾਇਆ ਸਨ ਵੋ ਖੁਦਾ ਹੋ ਗਏ ਦੇਖਤੇ ਦੇਖਤੇ। ਸੋ ਕਿਸੇ ਨੂੰ ਇੰਨੀ ਅਹਿਮੀਅਤ ਵੀ ਨੀ ਦੇਣੀ ਚਾਹੀਦੀ ਕਿ ਅਗਲਾ ਖੁਦਾ ਬਣ ਜਾਵੇ। ਸੋ ਪ੍ਰੋਗਰਾਮ ਦੇ ਵਿਚ ਹਰਮੀਤ ਸਿੰਘ ਚਾਹਨਾ ਭਾਜੀ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜਿਹੜੇ ਕਿ ਅੱਜ ਕੱਲ ਮੈਲਬੋਰਨ ਦੇ ਵਿਚ ਨੇ ਜੀ, ਉਹ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਚੁੱਕੇ ਆ। ਸੋ ਜ਼ਰੂਰ ਉਹਨਾਂ ਦੀ ਹਾਜ਼ਰੀ ਵੀ ਲਵਾਵਾਂਗੇ। ਤੇ ਕਹਿੰਦੇ ਹੁੰਦੇ ਨਾ ਕਿ ਗਾਣੇ ਦੇ ਵਿੱਚ ਸੀਗਾ ਕਿ ਬੰਦੇ ਨੂੰ ਮੱਚਣਾ ਨੀ ਚਾਹੀਦਾ, ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਕੋਸ਼ਿਸ਼ ਆਖਰਲੇ ਸਾਹ ਤੱਕ ਕਰਨੀ ਚਾਹੀਦੀ ਆ, ਮੰਜ਼ਿਲ ਮਿਲੇ ਤਾਂ ਤਜਰਬਾ ਚੀਜ਼ਾਂ ਦੋਨੋਂ ਹੀ ਲਾਜਵਾਬ ਨੇ। ਸੋ ਬਾਕੀ ਜੀ ਦੋਨੋਂ ਚੀਜ਼ਾਂ ਹੀ ਬਹੁਤ ਵਧੀਆ ਨੇ, ਚਾਹੇ ਮੰਜ਼ਿਲ ਮਿਲ ਜਾਵੇ ਚਾਹੇ ਤਜਰਬਾ ਮਿਲ ਜਾਵੇ, ਜੇ ਤਜਰਬਾ ਮਿਲਿਆ ਵਾ ਫਿਰ ਉਹ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਆਉਂਦਾ ਵਾ। ਤੇ ਪ੍ਰੋਗਰਾਮ ਦੇ ਵਿੱਚ ਜੀ ਅੱਜ ਪਹਿਲਾਂ ਹੀ ਦੱਸ ਚੁੱਕੀ ਹਾਂ ਮੈਂ ਕਿ ਆਪਾਂ ਗੱਲਬਾਤ ਕਰਾਂਗੇ ਕਿ ਕੁੜੀਆਂ ਉਮਰ ਕਿਉਂ ਨੀ ਦੱਸਦੇ? ਵੈਸੇ ਕੁੜੀਆਂ ਕੱਲਾ ਨੀ ਕਹਿਣਾ ਹੈਗਾ, ਸਾਰੇ ਹੀ ਲੁਕਾਉਂਦੇ ਆ ਉਮਰ, ਮੁੰਡੇ ਵੀ ਲੁਕਾਉਂਦੇ ਆ, ਹਨਾ, ਮੁੰਡੇ ਕਿਹੜਾ ਨਹੀਂ ਲੁਕਾਉਂਦੇ ਹੈਗੇ, ਕਾਹਤੋਂ ਲੁਕਾਉਂਦੇ ਆ ਇਹ ਉਮਰ, ਉਸ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ। ਤੇ ਨਾਲ ਹੀ ਮੈਂ ਇੱਕ ਸਵਾਲ ਵੀ ਪੁੱਛ ਲੈਂਦੀ ਹਾਂ ਜੀ, ਸਾਰੇ ਆਪਾਂ ਇੰਡੀਆ ਤੋਂ ਆ ਤੇ ਪਤਾ ਵੈਸੇ ਸਾਰਿਆਂ ਨੂੰ ਹੀ ਆ, ਮੈਂ ਜਸਟ ਇਹੀ ਦੇਖਣਾ ਚਾਹੁੰਦੀ ਸੀ ਕਿ ਤੁਹਾਨੂੰ ਯਾਦ ਵੀ ਆ ਕਿ ਨਹੀਂ। ਝਿਜਕਿਆ ਨਾ ਕਰੋ, ਕੋਈ ਗੱਲ ਨੀ, ਜੇ ਸਵਾਲ ਆ, ਸਵਾਲ ਜਵਾਬ ਨੀ ਹੁੰਦੇ, ਆਪਣੀ ਤਾਂ ਇੱਕ ਨਾਰਮਲ ਜੀ ਬਾਤਚੀਤ ਹੁੰਦੀ ਆ, ਸੋ ਇਹਦੇ ਵਿੱਚ ਜੇ ਕਦੇ ਕੋਈ ਗੱਲ ਏਦਾਂ ਦਾ ਜੋ ਮੈਂ ਪੁੱਛਦੀ ਹਾਂ, ਕਈ ਵਾਰੀ ਨਹੀਂ ਵੀ ਸਹੀ ਹੁੰਦਾ, ਤੁਸੀਂ ਭੇਜ ਦਿਆ ਕਰੋ, ਇਸ ਜਸਟ ਫਾਰ ਫਨ, ਹਨਾ, ਫਨ ਦੇ ਨਾਲ ਨਾਲ ਨੌਲੇਜ ਵੀ ਮਿਲ ਜਾਂਦੀ ਆ, ਥੋੜਾ ਜਿਹਾ ਪਤਾ ਲੱਗ ਜਾਂਦਾ, ਬਾਕੀ ਨੌਲੇਜ ਮੈਨੂੰ ਤਾਂ ਆਪ ਇੰਨੀ ਜ਼ਿਆਦਾ ਹੈ ਨਹੀਂ ਜੀ। ਤੇ ਤੁਸੀਂ ਮੈਨੂੰ ਅੱਜ ਦੱਸਣਾ ਜੀ, ਇੰਡੀਆ ਦੇ ਵਿੱਚ ਆਪਾਂ ਘਰ ਬਣਾਉਣੇ ਹੁੰਦੇ ਆ, ਘਰ ਤਾਂ ਇੱਥੇ ਵੀ ਬਣਾਉਣੇ ਆ, ਉਹ ਇੰਡੀਆ ਦੇ ਵਿੱਚ ਮੈਂ ਤਾਂ ਕਹਿੰਦੀ ਹਾਂ ਕਿਉਂਕਿ ਇੱਥੋਂ ਤੇ ਉੱਥੋਂ ਦਾ ਫਰਕ ਆ। ਸੋ ਇੰਡੀਆ ਦੇ ਵਿੱਚ ਆਪਾਂ ਘਰ ਬਣਾਉਣੇ ਹੁੰਦੇ ਆ, ਤੇ ਜਿਹੜੀਆਂ ਇੱਟਾਂ ਆਪਾਂ ਯੂਜ਼ ਕਰਦੇ, ਇੱਟਾਂ ਦੀ ਵਰਤੋਂ ਹੁੰਦੀ ਆ, ਉਹ ਇੱਟ ਦੀ ਲੰਬਾਈ ਕਿੰਨੀ ਹੁੰਦੀ ਆ? ਸੋ ਇੱਕ ਤਾਂ ਤੁਸੀਂ ਮੈਨੂੰ ਇਹ ਦੱਸ ਦੇਣਾ, ਤੇ ਦੂਸਰਾ ਮੈਨੂੰ ਇਹ ਦੱਸ ਦਿਓ, ਖੁਰਪਾ ਤੇ ਰੰਬੀ ਦੇ ਵਿੱਚ ਫਰਕ ਕੀ ਹੁੰਦਾ? ਪਤਾ ਹੀ ਹੋਣਾ ਸਾਰਿਆਂ ਨੂੰ, ਹਨਾ, ਦੇਖਿਓ ਠਾਹ ਠਾਹ ਮੈਸੇਜ ਆਉਣਗੇ ਅੱਜ, ਹਨਾ। ਦੱਸੋ ਜੀ, ਇੱਟ ਦੀ ਲੰਬਾਈ ਕਿੰਨੀ ਹੁੰਦੀ ਆ, ਤੇ ਇੱਕ ਖੁਰਪਾ ਤੇ ਰੰਬੀ ਦੇ ਵਿਚਲਾ ਫਰਕ ਕੀ ਹੁੰਦਾ ਵਾ? ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਇਹ ਦੱਸ ਦਿਓ, ਤੇ ਬਾਕੀ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰੂੰਗੀ। ਤੇ ਇੱਧਰ ਹਰਮੀਤ ਸਿੰਘ ਚਾਨਾ ਭਾਜੀ ਆਪਣੇ ਦੋਸਤਾਂ ਦੇ ਨਾਲ, ਬੱਬੂ ਧੀਰਾ, AS ਫੌਜੀ ਤੇ ਦਲਜੀਤ ਸਿੰਘ ਫਰੋਮ ਕੈਨਬਰਾ ਪ੍ਰੋਗਰਾਮ ਸੁਣ ਰਹੇ ਆ ਜੀ, ਕਹਿੰਦੇ ਫਸਟ ਆਫ ਆਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਾਰੇ ਲਿਸਨਰ ਨੂੰ ਗੁੱਡ ਮਾਰਨਿੰਗ ਕਹਿ ਰਹੇ ਆ, ਮਿੰਟੂ ਭਾਜੀ ਨੂੰ, ਮੈਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ, ਪਟਿਆਲਾ ਸਟੂਡੀਓ ਤੋਂ। ਕਹਿੰਦੇ ਕਿ ਅੱਜ ਇੱਥੋਂ ਦਾ ਜਿਹੜਾ ਮੌਸਮ ਆ ਜੀ, ਉਹ ਬੱਦਲਵਾਈ ਵਾਲਾ ਵਾ, ਕਲਾਉਡੀ ਆ, ਤੇ ਗਾਣਾ ਉਹਨਾਂ ਨੇ ਸੁਣਨਾ ਚਾਹਿਆ ਜੀ, ਕਾਨੂੰਨ ਜਿੰਦਾ ਧਾਲੀਵਾਲ ਦਾ। ਤੇ ਲਓ ਫਿਰ ਉਹਨਾਂ ਦੀ ਫਰਮਾਇਸ਼ ਤੇ ਆਪਾਂ ਗਾਣਾ ਜ਼ਰੂਰ ਸੁਣਾਵਾਂਗੇ। ਤੇ ਨਾਲ ਹੀ ਜੀ ਉਹਨਾਂ ਨੇ ਇੱਕ ਭੇਜਿਆ ਵਾ ਜੀ ਲਿਖਤ, ਕਹਿੰਦੇ ਸਵੇਰ ਹੁੰਦੇ ਹੀ ਤਾਰੇ ਬਦਲ ਜਾਂਦੇ ਨੇ, ਰੁੱਤਾਂ ਦੇ ਨਾਲ ਨਜ਼ਾਰੇ ਬਦਲ ਜਾਂਦੇ ਨੇ, ਛੱਡ ਦੇ ਦਿਲਾ ਹਰ ਇੱਕ ਤੇ ਇਤਬਾਰ ਕਰਨ ਦੀ ਆਦਤ, ਵਕਤ ਦੇ ਨਾਲ ਨਾਲ ਇੱਥੇ ਸਾਰੇ ਬਦਲ ਜਾਂਦੇ ਨੇ। ਲਓ ਜੀ ਫਿਰ ਇਹਨਾਂ ਨੇ ਤਾਂ ਦੱਸ ਦਿੱਤਾ ਕਿ ਵਕਤ ਦੇ ਨਾਲ ਨਾਲ ਇੱਥੇ ਸਾਰੇ ਬਦਲ ਜਾਂਦੇ ਆ। ਤੇ ਨਾਲ ਹੀ ਜੀ ਕਹਿੰਦੇ ਕਿ ਕੋਈ ਕਹਿੰਦਾ ਉਹ ਦੂਰ ਵਸੇਂਦਾ, ਕੋਈ ਕਹਿੰਦਾ ਉਹ ਦੂਰ ਵਸੇਂਦਾ, ਕੋਈ ਕਹਿੰਦਾ ਉਹ ਨੇੜੇ, ਕੋਈ ਕਹਿੰਦਾ ਉਹ ਪੱਥਰਾਂ ਦੇ ਵਿੱਚ, ਕੋਈ ਕਹਿੰਦਾ ਵਿੱਚ ਬੁੱਲੇ ਮੇਰੇ, ਕੋਈ ਕਹਿੰਦਾ ਉਹ ਦਿਨੇ ਮਿਲਦਾ, ਕੋਈ ਕਹਿੰਦਾ ਮਿਲਦਾ ਵਿੱਚ ਹਨੇਰੇ, ਬੁੱਲੇ ਸ਼ਾਹ ਮੇਰਾ ਯਾਰ ਤਾਂ ਐਸਾ, ਮੈਨੂੰ ਦਿਸਦਾ ਜਾ ਸਪੇਰੇ। ਕਿਆ ਬਾਤ ਹੈ ਜੀ, ਬਹੁਤ ਹੀ ਵਧੀਆ ਲਿਖਤਾਂ ਨੇ ਜੋ ਬਹੁਤ ਵਧੀਆ ਵਿਚਾਰ ਨੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਨੇ। ਰੱਬ ਕਿਤੇ ਵੀ ਨੀ ਹੈਗਾ, ਨਾ ਦੂਰ ਨਾ ਨੇੜੇ, ਸਭ ਦੇ ਆਸ ਪਾਸ ਹੀ ਆ, ਬਸ ਅੱਖ ਚਾਹੀਦੀ ਆ ਜੀ ਦੇਖਣ ਵਾਲੀ, ਤੇ ਬਾਕੀ ਫਿਰ ਕੀ ਚੱਲਦਾ ਰਹਿੰਦਾ ਤਾਣਾ ਬਾਣਾ, ਉਹ ਉਸ ਹਿਸਾਬ ਨਾਲ ਹੀ ਆ, ਕਿਉਂਕਿ ਜਿਹਨੂੰ ਮੈਂ ਦੇਖਣਾ ਉਹਨੂੰ ਤਾਂ ਨਾਲ ਹੀ ਦੇਖ ਜਾਣਾ, ਤੇ ਜਿਹਨੂੰ ਨਹੀਂ ਉਹਨੂੰ ਫਿਰ ਬਰਾਬਰ ਖੜਾ ਵੀ ਨੀ ਦੇਖਣਾ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਸੁਣਨ ਵਾਲਿਆਂ ਨੂੰ। ਸੋ ਬਹੁਤ ਹੀ ਵਧੀਆ ਗੱਲ ਆ ਜੀ। ਤੁਸੀਂ ਹੋਰ ਦੱਸੋ, ਮੈਲਬੋਰਨ ਦੇ ਵਿੱਚ ਡੇਰੇ ਲੱਗ ਚੁੱਕੇ ਨੇ ਤੁਹਾਡੇ ਵੀ, ਕਿੱਦਾਂ ਦਾ ਮੌਸਮ ਆ ਉੱਥੋਂ ਦਾ ਤੇ ਕਿੱਦਾਂ ਦਾ ਲੱਗ ਰਿਹਾ ਵਾ ਸ਼ਹਿਰ ਮੈਲਬੋਰਨ? ਤੇ ਜੇ ਕਦੇ ਇਨ ਫਿਊਚਰ ਟਾਈਮ ਹੋਏ, ਇਕੱਠੇ ਹੋਏ, ਤਾਂ ਜੀ ਜ਼ਰੂਰ ਆਪਾਂ ਤੁਹਾਨੂੰ ਮਿਲਾਂਗੇ, ਤੇ ਤੁਹਾਡੇ ਤੋਂ ਵਧੀਆ ਵਧੀਆ ਗੱਲਾਂ ਵੀ ਸਿੱਖਾਂਗੇ। ਚਲੋ ਸਵਾਲ ਆਪਾਂ ਤੁਹਾਨੂੰ ਦੱਸ ਦਿੱਤੇ, ਵੈਸੇ ਐਡੇ ਔਖੇ ਵੀ ਹੈ ਨੀ ਗੇ, ਤੁਸੀਂ ਅੱਜ ਦੱਸ ਦਿਓ, ਤੁਹਾਨੂੰ ਵੀ ਪਤਾ ਹੀ ਹੋਊਗਾ, ਕਿਉਂਕਿ ਅੱਧਿਆਂ ਦੇ ਤਾਂ ਨਾਲ ਦੀਆਂ ਵੀ ਹੈਗੀਆਂ, ਜਿਹਨਾਂ ਨੂੰ ਕਹਿੰਦੇ ਹੁੰਦੇ ਨਾ ਕਿ ਦੇਖੀ ਮੈਂ ਆਪਦੀ ਉਮਰ ਤੋਂ ਥੋੜੀ ਯੰਗ ਲੱਗਦੀ ਆ ਨਾ, ਸੋ ਪਤਾ ਹੀ ਹੁੰਦਾ ਸੀ ਕੁੜੀਆਂ ਵੀ ਉਮਰ ਕਿਉਂ ਲੁਕਾਉਂਦੀਆਂ ਨੇ ਤੇ ਮੁੰਡੇ ਵੀ ਉਮਰ, ਸਾਰੇ ਕਾਹਤੋਂ ਸਾਰੇ ਆ ਜਾਂਦੇ ਆ, ਮੁੰਡੇ ਕੁੜੀਆਂ ਸਾਰੇ, ਹਨਾ, ਆਲ ਟੁਗੈਦਰ, ਵੀ ਉਮਰ ਕਿਉਂ ਲੁਕਾਉਂਦੇ ਆ? ਸੋ ਇਸਦੇ ਬਾਰੇ ਗੱਲਬਾਤ ਆਪਾਂ ਪ੍ਰੋਗਰਾਮ ਦੇ ਅਗਲੇ ਹਫਤੇ ਵਿੱਚ ਕਰਾਂਗੇ, ਪਰ ਨਾਲ ਹੀ ਆਪਾਂ ਹੁਣ ਖਬਰਾਂ ਬਾਰੇ ਵੀ ਗੱਲਬਾਤ ਕਰਨੀ ਆ, ਕਿਉਂਕਿ ਬਹੁਤ ਕੁਛ ਹੋ ਰਿਹਾ ਵਾ ਇੰਡੀਆ ਦੇ ਵਿੱਚ ਵੀ, ਤੇ ਬਹੁਤ ਕੁਛ ਹੋ ਰਿਹਾ ਵਾ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ। ਤੇ ਲਓ ਜੀ ਫਿਰ ਖਬਰਾਂ ਬਾਰੇ ਆਪਾਂ ਗੱਲਬਾਤ ਕਰਦੇ ਆ ਮਿੰਟੂ ਬਰਾੜ ਜੀ ਦੇ ਨਾਲ, ਜਿਹੜੇ ਪ੍ਰੋਗਰਾਮ ਦੇ ਵਿੱਚ ਆਲਰੇਡੀ ਆ ਚੁੱਕੇ ਨੇ ਜੀ, ਸ਼ਿਰਕਤ ਕਰ ਚੁੱਕੇ ਨੇ। ਸੋ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆ ਕਹਿੰਦੇ ਆ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੀ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ। ਤੇ ਹੋਰ ਬਰਾੜ ਸਾਹਿਬ, ਤੁਹਾਡੇ ਸ਼ਹਿਰ ਦਾ ਮੌਸਮ ਕੀ ਕਹਿੰਦਾ ਅੱਜ?
ਮੌਸਮ ਠੀਕ ਆ ਜੀ, ਥੋੜਾ ਜਿਹਾ ਬਰਸਾਤੀ ਮੌਸਮ ਹੋਣ ਕਰਕੇ ਥੋੜੇ ਥੋੜੇ ਸ਼ਾਵਰਸ ਚੱਲੀ ਜਾਂਦੇ ਆ। ਅੱਜ ਮੈਂ ਐਡਲੇਡ ਆਇਆ ਹੋਇਆ ਸੀ ਤੇ ਇੱਥੇ ਥੋੜੀ ਬਹੁਤ ਜਿਹੜਾ ਰਿਵਰਲੈਂਡ ਨਾਲੋਂ ਮੌਸਮ ਚ ਫਰਕ ਆ, ਉੱਥੇ ਥੋੜਾ ਜਿਹਾ ਡਰਾਈ ਮੌਸਮ ਚੱਲ ਰਿਹਾ, ਭਾਵੇਂ ਬਰਸਾਤਾਂ ਦੀ ਰੁੱਤ ਆ ਪਰ ਬਰਸਾਤ ਦੀ ਕਮੀ ਆ। ਇੱਥੇ ਥੋੜੀ ਜੀ ਬਰਸਾਤ ਰੁਕ ਰੁਕ ਕੇ ਪੈ ਰਹੀ ਆ ਕਈ ਦਿਨਾਂ ਤੋਂ
ਜੀ। ਤੇ ਬਰਾੜ ਸਾਹਿਬ, ਚਲੋ ਮੌਸਮ ਦਾ ਹਾਲ ਚਾਲ ਸਾਡੇ ਤੁਹਾਡੇ ਵੀ ਸ਼ਹਿਰ ਦਾ ਹੋ ਗਿਆ, ਤੇ ਸਾਡੇ ਸ਼ਹਿਰ ਦਾ ਜੀ ਅੱਜ ਗਰਮੀ ਆ, ਸੋ ਗਰਮੀ ਤੇ ਚੱਲਦੇ ਆ ਅੱਗੇ ਖਬਰਾਂ ਵੱਲ। ਤੋਂ ਖਬਰਾਂ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮੁੰਬਈ ਲੜੀਵਾਰ ਧਮਾਕੇ ਦੀ। 24 ਸਾਲ ਬਾਅਦ ਟਾਂਡਾ ਅਦਾਲਤ ਨੇ ਸੁਣਾਇਆ ਫੈਸਲਾ, ਸਲੇਮ ਨੂੰ ਤੋਮਰ ਕੈਦ ਤੇ ਦੋ ਨੂੰ ਮੌਤ ਦੀ ਸਜ਼ਾ, ਇਸ ਦੇ ਬਾਰੇ ਤੁਸੀਂ ਕੀ ਕਹੋਗੇ?
ਬਿਲਕੁਲ ਜੀ, ਬਹੁਤ ਦਰਦਨਾਕ ਹਾਦਸਾ ਹੋਇਆ ਸੀ ਜੀ, ਜਿਹਦੇ ਚ 237 ਦੇ ਕਰੀਬ ਲੋਕ ਮਰੇ ਸੀ, 700 ਦੇ ਕਰੀਬ ਜ਼ਖਮੀ ਹੋਏ ਸੀ ਤੇ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਨਾਮਜ਼ਦ ਹੋਏ ਸੀ। ਤੇ ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਵੀ ਜੇ ਅਬੂ ਸਲੇਮ ਦਾ ਨਾਂ ਇਸ ਚ ਵੱਡੇ ਪੱਧਰ ਤੇ ਉਭਰ ਕੇ ਆਇਆ ਸੀ ਤੇ ਪਰ ਉਸਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ ਗਈ, ਉਸਨੂੰ ਸਿਰਫ ਉਮਰ ਕੈਦ ਸੁਣਾਈ ਗਈ ਆ, ਤੇ ਜਿਹੜੀ ਕਿ ਆਮ ਹੈਰਾਨੀਜਨਕ ਗੱਲ ਆ। ਪਰ ਗੱਲ ਕਈ ਵਾਰ ਕੀ ਹੁੰਦਾ ਵੀ ਕਾਨੂੰਨ ਦੇ ਵੀ ਹੱਥ ਵੱਡੇ ਜਾਂਦੇ ਆ, ਕਾਨੂੰਨ ਚ ਹੱਥ ਜਿੰਨੇ ਮਰਜ਼ੀ ਲੰਮੇ ਹੋਣ ਪਰ ਕਾਨੂੰਨ ਵੀ ਗਾਹ ਅਗਲੇ ਕਾਨੂੰਨ ਦੇ ਦਾਇਰੇ ਚ ਆ ਜਾਂਦਾ। ਤੇ ਅਬੂ ਸਲੇਮ ਦੇ ਮਾਮਲੇ ਚ ਜੇ ਗੱਲ ਕਰੀਏ ਤਾਂ ਤੁਹਾਡੇ ਯਾਦ ਹੋਣਾ ਵੀ ਉਹਨੂੰ ਕਿਸੇ ਹੋਰ ਮੁਲਕ ਦੇ ਵਿੱਚੋਂ ਅਰੈਸਟ ਕੀਤਾ ਗਿਆ ਸੀ। ਸੋ ਜਦੋਂ ਤੁਸੀਂ ਦੂਜੇ ਮੁਲਕ ਦੇ ਵਿੱਚੋਂ ਅਰੈਸਟ ਕਰਦੇ ਹੋ ਤਾਂ ਉਸ ਮੁਲਕ ਦੀ ਤੋਂ ਤੁਸੀਂ ਹਵਾਲਗੀ ਲੈਣੀ ਹੁੰਦੀ ਹੈ ਤੇ ਹਵਾਲਗੀ ਲੈਣ ਲਈ ਉਸ ਮੁਲਕ ਦੀਆਂ ਸ਼ਰਤਾਂ ਹੁੰਦੀਆਂ। ਸੋ ਉਹ ਸ਼ਰਤਾਂ ਦੇ ਤਹਿਤ ਜਿਹੜੀ ਇਹ ਸ਼ਰਤ ਸੀ ਵੀ ਜਿਹਦੇ ਵਿੱਚ ਕਿਹਾ ਗਿਆ ਸੀ ਵੀ ਅਬੂ ਸਲੇਮ ਨੂੰ ਤੁਸੀਂ ਫਾਂਸੀ ਨਹੀਂ ਦੇ ਸਕਦੇ, ਫਾਂਸੀ ਦੀ ਸਜ਼ਾ ਅਬੂ ਸਲੇਮ ਨੂੰ ਨਹੀਂ ਦੇ ਸਕਦੇ, ਇਹ ਇੱਕ ਵੱਡੀ ਸ਼ਰਤ ਜਿਹੜੀ ਰੱਖੀ ਗਈ ਸੀ। ਸੋ ਇਸੇ ਦੇ ਕਾਰਨ ਹੀ ਜਿਹੜਾ ਇਹ ਗੱਲਾਂ ਹੋਈਆਂ ਵੀ ਉਹਨਾਂ ਨੂੰ ਉਮਰ ਕੈਦ ਰੱਖੀ ਗਈ ਤੇ ਪਰ ਬਾਕੀ ਦੋ ਨੂੰ ਮੌਤ ਦੀ ਸਜ਼ਾ ਤੇ ਹੋਰ ਬਹੁਤ ਸਾਰੀਆਂ ਸਜ਼ਾਵਾਂ ਕੱਲ ਸੁਣਾਈਆਂ ਗਈਆਂ। ਪਰ ਇਹ ਫੈਸਲਾ ਜਿੱਥੇ ਦੇਖਣ ਵਾਲੀ ਗੱਲ ਹੈ ਵੀ ਇਹ ਫੈਸਲਾ ਕੋਰਟ, ਹਾਈ ਕੋਰਟ ਦਾ ਫੈਸਲਾ, ਸਟਿਲ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਜਾਣਾ ਤੇ ਜਾਊਗਾ ਵੀ ਸੁਪਰੀਮ ਕੋਰਟ ਦੇ ਵਿੱਚ, ਤੇ ਫੇਰ ਜਿਵੇਂ ਸਾਲਾਂ ਲੰਘ ਗਏ, ਬੰਬਈ 92 ਦੇ ਵਿੱਚ ਹਾਦਸਾ ਵਾਪਰਿਆ, ਦੇਖੋ ਕਿੱਥੋਂ ਦੀ ਕਿੱਥੇ ਚੱਲਦੇ ਚਲਾਉਂਦੇ, ਫੇਰ ਗਾਂਹ ਬਾ ਬਹੁਤੀਆਂ ਸਜ਼ਾਵਾਂ ਹਜੇ ਚੱਲੀ ਜਾਂਦੀਆਂ ਤੇ ਫੇਰ ਹੁਣ ਗਾਂਹ ਕਦੋਂ ਤੱਕ ਜਿਹੜੀਆਂ ਜਿਹੜੇ ਹਾਦਸੇ ਜਿਹੜੇ ਚੱਲਣਗੇ, ਇਹਨਾਂ ਦੀਆਂ ਸਜ਼ਾਵਾਂ ਚੱਲਣਗੀਆਂ ਤੇ ਉਮਰ ਬੰਦੇ ਦੀ ਏਦਾਂ ਹੀ ਨੰਘਾ ਦਿੰਦੇ ਆ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਫਾਸਟ ਟਰੈਕ ਨਾਂ ਦੀ ਘਾਟ, ਭਾਵੇਂ ਫਾਸਟ ਟਰੈਕ ਹੀ ਕਹਿ ਕੇ ਕੇਸ ਨਜਿੱਠੇ ਜਾਂਦੇ ਆ, ਪਰ ਫਾਸਟ ਟਰੈਕ ਨਾਂ ਦੀ ਕਿਤੇ ਨਾ ਕਿਤੇ ਘਾਟ ਮੈਨੂੰ ਦਿਖਾਈ ਦੇ ਰਹੀ ਆ। ਕੇਸਾਂ ਨੂੰ ਲਮਕਾਇਆ ਜਾਂਦਾ, ਜਿਵੇਂ ਹੁਣ ਜੇ ਕੰਪੇਅਰ ਡੇਰੇ ਦੇ ਕੇਸ ਨੂੰ ਕਰੀਏ ਤਾਂ ਡੇਰੇ ਦੇ ਕੇਸ ਚ ਬਾਬੇ ਦੇ ਹੱਕ ਚ 90 ਤੋਂ ਉੱਤੇ ਬੰਦੇ ਭੁਗਤੇ ਆ ਜਿਨ੍ਹਾਂ ਦਾ ਕੋਈ ਤੁੱਕ ਨੀ ਬਣਦਾ ਸੀ। ਸਿਰਫ ਭੁਗਤਣ ਦਾ ਕਾਰਨ ਇਹ ਸੀ ਵੀ ਕੇਸ ਲੰਮਾ ਚੱਲੀ ਜਾਵੇ, ਹਰ ਵਾਰ ਇੱਕ ਦੋ ਗਵਾਹੀਆਂ ਨਵੀਆਂ ਦਿਖਾ ਦੇਣੀਆਂ ਤੇ ਕੇਸ ਲੰਮਾ ਚੱਲੀ ਜਾਵੇ। ਪਰ ਇੰਡੀਆ ਦੀ ਜਿਹੜੀ ਜੁਡੀਸ਼ਲੀ ਭਾਵੇਂ ਸਹੀ ਕਹਿੰਦੇ ਨੀ ਚੱਕੀ ਪੀਂਦੀ ਤਾਂ ਬਰੀਕ ਆ, ਪਰ ਕਿਤੇ ਨਾ ਕਿਤੇ ਜੁਡੀਸ਼ਲੀ ਨੂੰ ਪ੍ਰਭਾਵਿਤ ਵੀ ਕੀਤਾ ਜਾਂਦਾ ਤੇ ਕਿਤੇ ਨਾ ਕਿਤੇ ਜੁਡੀਸ਼ਲੀ ਨੂੰ ਮਿਸ ਯੂਜ ਵੀ ਕੀਤਾ ਜਾਂਦਾ, ਇਹੀ ਗੱਲ ਇਸ ਚ ਨਿਕਲ ਕੇ ਆਈ ਹੈ
ਜੀ। ਸੋ ਅੱਗੇ ਗੱਲ ਕਰਦੇ ਹਾਂ ਜੀ SYL ਮੁੱਦੇ ਬਾਰੇ, ਜਿਸ ਦੇ ਬਾਰੇ ਸੁਪਰੀਮ ਕੋਰਟ ਨੇ 8 ਨਵੰਬਰ ਨੂੰ ਕਿਹਾ ਕਿ ਫਿਰ ਤੋਂ ਸੁਣਵਾਈ ਹੋਵੇਗੀ ਤੇ ਕੇਂਦਰ ਨੇ ਪੰਜਾਬ ਹਰਿਆਣਾ ਨਾਲ ਗੱਲਬਾਤ ਆ ਜਿਹੜੀ ਉਹ ਜਾਰੀ ਰੱਖੀ ਆ। ਸੋ ਤੁਹਾਡੇ ਮੁਤਾਬਕ ਇਸ ਦੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋ ਸਕਦੀ ਆ?
ਦੇਖੋ ਸਿਆਸੀ ਪਾਰਟੀਆਂ ਦਾ ਮੈਂ ਹਰ ਰੋਜ਼ ਇਹੀ ਕਹਿਣਾ ਵੀ ਇਸ ਮੁੱਦੇ ਨੂੰ ਕਦੇ ਵੀ ਨਹੀਂ ਹੱਲ ਕਰਨਾ ਚਾਹੁਣਗੀਆਂ, ਕਿਉਂਕਿ ਇਸ ਮੁੱਦੇ ਦੇ ਤਹਿਤ ਹੀ ਉਹ ਆਪਣੀ ਰੋਜ਼ੀ ਰੋਟੀ ਚਲਾ ਰਹੀਆਂ, ਆਪ ਜਿਹੜਾ ਉਹਨਾਂ ਨੇ ਇੱਕ ਸਿਸਟਮ ਬਣਾਇਆ ਹੋਇਆ। ਪਰ ਜਿਹੜੇ ਹੈਗੀ ਜੇ ਗੱਲ ਕਰੀਏ ਆਪਾਂ ਸੁਪਰੀਮ ਕੋਰਟ ਦਾ, ਜਿਵੇਂ ਹੁਣ ਸਖ਼ਤ ਰਵੱਈਆ ਸੁਪਰੀਮ ਕੋਰਟ ਨੇ ਅਪਣਾਇਆ ਤਾਂ ਉਹਦੇ ਨਾਲ ਇਹਨਾਂ ਨੂੰ ਜਵਾਬ ਤਾਂ ਹੋਣਾ ਹੀ ਪਊਗਾ ਆਉਣ ਵਾਲੇ 3 ਸਾਲਾਂ ਨੂੰ, 3 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੂੰ ਕੋਈ ਨਾ ਕੋਈ ਜਵਾਬ ਤਾਂ ਦੇਣਾ ਹੀ ਪੈਣਾ। ਸੋ ਹੁਣ ਤਾਂ ਸਿਰਫ ਇਹੀ ਆ ਵੀ ਜੇ 3 ਮਹੀਨਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਤਾਂ ਇਹ ਕਿਹਾ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕੰਮ ਸ਼ੁਰੂ ਕਰਾ ਦਿੱਤਾ ਜਾਵੇ, ਨਹਿਰ ਬਣਾਈ ਜਾਵੇ ਪੰਜਾਬ ਦੇ ਵਿੱਚ। ਹੁਣ ਤੁਸੀਂ ਦੇਖੋ ਵੀ ਸੁਪਰੀਮ ਕੋਰਟ ਦਾ ਚਾਹੇ ਜਿੰਨਾ ਸਖ਼ਤ ਆਰਡਰ ਆਏ ਪਰ ਕੀ ਸੁਪਰੀਮ ਕੋਰਟ ਦੇ ਇਸ ਆਰਡਰ ਨਾਲ ਹੁਣ ਸਵੇਰੇ ਕੈਪਟਨ ਕਹਿ ਦੂਗਾ ਵੀ ਕਾਂਗਰਸ ਉਹ ਬਣਾ ਲਓ? ਕਿਉਂਕਿ ਜਿਹੜਾ ਵੀ ਸਿਆਸੀ ਲੀਡਰ, ਜਿਹੜਾ ਵੀ ਕੋਈ ਵੀ ਬਿੱਲੀ ਦੇ ਗਲ ਚ ਟੱਲੀ ਬੰਨਣੀ ਚਾਹੂ ਉਹੀ ਮਾਰਿਆ ਜਾਊ। ਸੋ ਉਸੇ ਦਾ ਜਿਹੜਾ ਕੈਰੀਅਰ ਖਤਮ ਹੋ ਜਾਊਗਾ ਤੇ ਕੋਈ ਨੀ ਚਾਹੁੰਦਾ ਵੀ ਅਸੀਂ ਇਸ ਮੇਰੇ ਕਾਰਜਕਾਲ ਦੌਰਾਨ ਹੋਵੇ, ਉਹ ਚਾਹੁੰਦੇ ਆ ਵੀ ਵਕਤ ਲੰਘੇ ਕਿਵੇਂ ਨਾ ਕਿਵੇਂ। ਪਰ ਹੁਣ ਸੈਂਟਰ ਨੂੰ ਜਿਹੜੀ ਸਖ਼ਤ ਹਦਾਇਤ ਦਿੱਤੀ ਆ ਵੀ ਤੁਸੀਂ ਵਿੱਚ ਪੈ ਕੇ ਇਹਦਾ ਹੱਲ ਕਰੋ, ਤੇ ਇਹ ਨਾ ਹੋਵੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੈਂਟਰ ਆਪਦੇ ਹੱਥ ਚ ਲੈ ਲੇ ਤੇ ਸੈਂਟਰ ਕਹੇ ਵੀ ਹਾਂ ਮੈਂ ਬਣਾਉਣਾ ਇਹ ਜਿਹੜੀ ਨਹਿਰ ਆ ਪੰਜਾਬ ਦਾ ਤੇ ਹਰਿਆਣੇ ਦਾ ਦੋਨਾਂ ਦਾ ਹਿੱਸਾ, ਤਾਂ ਉਹਦਾ ਜਿਹੜੇ ਨਤੀਜੇ ਆ ਉਹ ਸਾਨੂੰ ਦਿਖੀ ਜਾਂਦੇ ਆ ਵੀ ਉਹ ਐਡੇ ਸੁਖਾਲੇ ਨਹੀਂ ਹੋਣਗੇ। ਇੰਨਾ ਸੌਖਾ ਸੈਂਟਰ ਨੂੰ ਵੀ ਨਹੀਂ ਬਣਾਉਣ ਦਿੱਤਾ ਜਾਊਗਾ, ਚਾਹੇ ਉਹ ਡਿਫੈਂਸ ਆ ਕੇ ਮਿਨਿਸਟਰੀ ਫੌਜ ਲਾ ਕੇ ਤੇ ਬਣਾਉਣਗੇ, ਪਰ ਫੇਰ ਵੀ ਇੱਕ ਮਾਹੌਲ ਆ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੋਊਗਾ। ਸੋ ਕਿਤੇ ਨਾ ਕਿਤੇ ਜਿਹੜਾ ਮਸਲਾ ਚਾਹੇ 30-35 ਸਾਲ ਪੁਰਾਣਾ ਪਰ ਫੇਰ ਜਿਹੜੀ ਉਹਦੇ ਤੇ ਜਿਹੜਾ ਗੁੰਝਲ ਜਾਂ ਕਹਿੰਦੇ ਮਾੜਾ ਟਾਈਮ ਇਹਦਾ ਫੇਰ ਦਿਖਾਈ ਦੇ ਰਿਹਾ
ਜੀ। ਤੇ ਅੱਗੇ ਬਰਾੜ ਸਾਹਿਬ ਇੱਕ ਹੋਰ ਖਬਰ ਆ ਜਿਹੜੀ ਕਿ ਅੱਜ ਕੱਲ ਇੰਡੀਆ ਦੇ ਵਿੱਚ ਜ਼ਿਆਦਾ ਹੀ ਇੱਦਾਂ ਦੀਆਂ ਘਟਨਾਵਾਂ ਹੋ ਰਹੀਆਂ। ਬਨੂੜ ਤੋਂ ਕੌਂਸਲਰ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ। ਸੋ ਇਹ ਜਿਹੜੀਆਂ ਏਦਾਂ ਗੋਲੀਆਂ ਸ਼ਰੇਆਮ ਹੀ ਚੱਲ ਰਹੀਆਂ ਵਾ, ਇਹ ਘਟਨਾਵਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਤੇ ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਮਤਲਬ ਕਿ ਇਹਨੂੰ ਨੱਥ ਪਾਈ ਜਾ ਸਕਦੀ ਆ? ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਜਾਂ ਸਾਡੇ ਸਿਸਟਮ ਨੂੰ ਜਾਂ ਫਿਰ ਇਹਦੇ ਪਿੱਛੇ ਹੋਰ ਕੀ ਰੀਜ਼ਨ ਹੋ ਸਕਦੇ? ਕਿਉਂਕਿ ਆਏ ਦਿਨ ਅਸੀਂ ਸੁਣਦੇ ਹਾਂ ਕਿ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ, ਸ਼ਰੇਆਮ ਇਹ ਕੁਛ ਹੋ ਰਿਹਾ ਵਾ। ਸੋ ਇਹਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ?
ਦੇਖੋ, ਚਾਹੇ ਕੁਛ ਮਰਜ਼ੀ ਕਹਿ ਦਈਏ, ਜਾਗਰਤੀ ਕਹਿ ਦਈਏ, ਜਾਂ ਅਸੀਂ ਕਹਿ ਦਈਏ ਵੀ ਸਾਡਾ ਪਿਛੜਿਆਪਣ, ਜਾਂ ਅਸੀਂ ਸਾਡੇ ਸਿਸਟਮ ਨੂੰ ਅਸੀਂ ਦੋਸ਼ ਦਿੰਦੇ ਹਾਂ ਵੀ ਸਾਡਾ ਸਿਸਟਮ ਮਾੜਾ, ਸਾਡੇ ਸਿਸਟਮ ਵਧੀਆ ਨਾ, ਕਾਨੂੰਨ ਵਧੀਆ ਨਾ ਹੋਣ ਕਾਰਨ ਇਹ ਕੁਛ ਹੈ। ਪਰ ਜਿਹੜੀਆਂ ਇਸ ਢੰਗ ਨਾਲ ਕਤਲ ਹੁੰਦੇ ਆ ਨਾ, ਇਹਨਾਂ ਦੇ ਉੱਤੇ ਕੰਟਰੋਲ ਕਰਨਾ, ਜਾਂ ਸਰਕਾਰ ਜੇ ਕਹੀਏ ਵੀ ਆਪਾਂ ਇਹ ਕੈਪਟਨ ਦੋਸ਼ੀ ਆ ਜਾਂ ਪਹਿਲਾਂ ਬਾਦਲ ਦੋਸ਼ੀ ਸੀ, ਇਹ ਨਹੀਂ ਹੁੰਦਾ। ਕੈਪਟਨ ਬਾਦਲ ਦੇ ਸਾਰੇ ਨਹੀਂ ਹੈ, ਕਾਨੂੰਨ ਆ ਜਿਹੜਾ ਕਾਨੂੰਨ ਆ, ਕਾਨੂੰਨ ਨੇ ਆਪਦੇ ਰਾਹ ਚੱਲਣਾ, ਉਹ ਸਜਾਵਾਂ ਹੁੰਦੀਆਂ, ਸਭ ਕੁਛ ਹੁੰਦੀਆਂ। ਪਰ ਜਿਹੜੇ ਇਹ ਜਾ ਮਾਹੌਲ ਜਾਂ ਇਹਦੀਆਂ ਗੱਲਾਂ ਬਣਦੀਆਂ, ਤਾਂ ਉਹਦੇ ਚ ਕੁਝ ਇੱਕ ਪਰਸੈਂਟ ਹੁੰਦਾ ਵੀ ਪੁਲਿਸ ਦੀ ਸ਼ੈ ਹੋ ਸਕਦੀ ਹੈ, ਕੁਝ ਇੱਕ ਪਰਸੈਂਟ ਹੁੰਦਾ ਸਿਆਸੀ ਲੀਡਰਾਂ ਦੀ ਸ਼ੈ ਹੁੰਦੀ ਆ, ਪਰ ਜ਼ਿਆਦਾਤਰ ਜਿਹੜਾ ਗੈਂਗ ਵਾਰ ਪਣਪ ਚੁੱਕਿਆ ਜਾਂ ਇਹ ਚੀਜ਼ਾਂ। ਪਰ ਜਿਹੜੀ ਮੇਰਾ ਕਹਿਣ ਦਾ ਸਿਸਟਮ ਦਾ ਮਤਲਬ ਆ ਵੀ ਇਹ ਚੀਜ਼ਾਂ ਹੁਣ ਅਸੀਂ ਅਮੈਰੀਕਾ ਨੂੰ ਸਭ ਤੋਂ ਐਡਵਾਂਸ ਕੰਟਰੀ ਮੰਨਦੇ ਹਾਂ, ਦੁਨੀਆਂ ਤੇ ਉਹ ਰਾਜ ਕਰਦਾ, ਬਹੁਤ ਕੁਛ ਜਿਹੜਾ ਅਮੈਰੀਕਾ ਦਾ ਅਸੀਂ ਮੰਨਦੇ ਹਾਂ ਚੰਗਾ, ਪਰ ਅਮੈਰੀਕਾ ਦੇ ਵਿੱਚ ਵੀ ਤਾਂ ਡੇਲੀ ਇਹੋ ਜਿਹੇ ਕਤਲ ਹੁੰਦੇ ਆ, ਹਰ ਰੋਜ਼ ਕਿਤੇ ਨਾ ਕਿਤੇ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਤਾਂ ਫਿਰ ਇਹਦਾ ਮਤਲਬ ਅਮੈਰੀਕਾ ਦੀ ਗੌਰਮੈਂਟ ਵੀ ਫੇਲੀਅਰ ਹੈ ਤੇ ਅਮੈਰੀਕਾ ਚ ਵੀ ਇਹ ਚੀਜ਼ ਤਾਂ ਮਾੜਾ ਹੋ ਗਿਆ ਨਾ। ਸੋ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ, ਇਹ ਪਰਸਨਲ ਮੁੱਦੇ ਹੁੰਦੇ ਆ, ਪਰਸਨਲ ਲੜਾਈਆਂ ਹੁੰਦੀਆਂ, ਲੋਕਾਂ ਦੇ ਵਿੱਚ ਅੱਗ ਹੀ ਇੰਨੀ ਵੱਧ ਗਈ ਹੈ, ਕੋਈ ਕਿਸੇ ਨੂੰ ਸੁਣਨਾ ਨੀ ਚਾਹੁੰਦਾ। ਅੱਗੇ ਅਸਲਾ ਸੀ ਜਿਹੜਾ ਉਹ ਥੋੜਾ ਜਿਹਾ ਔਖਾ ਮਿਲਦਾ ਸੀ, ਹੁਣ ਅਸਲੇ ਦੇ ਲਾਇਸੈਂਸ ਹੀ ਅਸਲਾ ਹੀ ਬਹੁਤ ਜ਼ਿਆਦਾ ਹੋ ਗਿਆ, ਤੇ ਫਿਰ ਲੋਕਾਂ ਚ ਸੁਣਨ ਸ਼ਕਤੀ ਜਾਂ ਕਹਿ ਸਕਦੇ ਖਾਣ ਪੀਣ ਇਹੋ ਜਿਹਾ ਹੋ ਗਿਆ ਵੀ ਰਹੀ ਨੀ ਹੈ, ਤੇ ਉਹਨਾਂ ਨੂੰ ਇਹ ਲੱਗਦਾ ਵੀ ਜੇ ਬੰਦਾ ਮਾਰਤਾ ਤਾਂ ਵੱਡੇ ਦੇ ਜਿਹੜਾ ਵੱਡੀ ਸਮੱਸਿਆ ਦਾ ਹੱਲ ਹੋ ਗਿਆ। ਪਰ ਇਹ ਉਹਨਾਂ ਨੂੰ ਭੁਲੇਖਾ ਵੀ ਕੁਦਰਤ ਆ ਨਾ ਜਿਹੜੀ, ਉਹ ਇੱਕ ਵੱਖਰੇ ਢੰਗ ਨਾਲ ਜਿਹੜਾ ਸਾਰਾ ਕੁਛ ਮੈਨੇਜ ਕਰਦੀ ਆ, ਉਹ ਜਿਹੜੀ ਸ਼ਹਿ ਮਾਤ ਦੀ ਗੇਮ ਨਾਲ ਚੱਲਦੀ ਆ, ਜੇ ਇੱਕ ਖਤਮ ਹੋ ਗਿਆ ਤਿੰਨ ਪਿੱਛੇ ਹੋਰ ਖੜੇ ਹੁੰਦੇ ਆ ਉਹਦੀ ਜਿਹੜੀ ਉਲਸ ਦੀ ਥਾਂ ਪੂਰਾ ਕਰਨ ਵਾਸਤੇ। ਜੇ ਹੁਣ ਜੇ ਕਹੀਏ ਵੀ ਕੋਈ ਕਿਸੇ ਇੱਕ ਬੰਦੇ ਕਾਰਨ ਜਾਂ ਇੱਕ ਜਾਂ ਕੋਈ ਏਰੀਏ ਜਾਂ ਹਲਕੇ ਨੂੰ ਫਰਕ ਪੈ ਜੂ ਜਾਂ ਪ੍ਰਭਾਵਿਤ ਹੋ ਜੂਗਾ, ਤਾਂ ਉਹ ਨਹੀਂ ਹੁੰਦਾ ਹੁੰਦਾ, ਕੋਈ ਇਹ ਵਹਿਮ ਹੀ ਹੁੰਦਾ ਵੀ ਜਿਹੜਾ ਕਿ ਇੱਕ ਬੰਦੇ ਨਾਲ ਜਾਂ ਕਿਸੇ ਹੋਰ ਨਾਲ ਚੱਲਦਾ। ਕੱਲ ਪਰਸੋਂ ਕਿਸੇ ਨੇ ਇੱਥੇ ਮੇਰੇ ਕੋਲੇ ਪਹੁੰਚੀ ਸੀ ਖਬਰ, ਕਹਿੰਦੇ ਕਿਸੇ ਨੇ ਸੁੱਖ ਸੁੱਖੀ ਸੀ ਵੀ ਡਰ ਸਾਰੇ ਮੈਲਬਨ ਨੂੰ ਜਾਈ ਜਾਂਦੇ ਆ, ਵੀ ਮਿੰਟੂ ਬਰਾੜ ਵੀ ਇੱਥੋਂ ਜਾਵੇ ਤਾਂ ਖਹਿੜਾ ਛੁੱਟੇ, ਉਹ ਮੈਂ ਚਲਾ ਜਾਊਂਗਾ, ਮੇਰੇ ਨਾਲ ਖਹਿੜਾ ਨੀ ਛੁੱਟਦਾ ਗਾ, ਮੇਰੇ ਨਾਲ ਖਹਿੜਾ ਨੀ ਛੁੱਟਦਾ, ਇਹ ਸੱਚਾਈ ਆ। ਮੇਰੇ ਤੋਂ ਬਾਅਦ ਹੋਰ ਦੋ ਖੜੇ ਹੋ ਜਾਣਗੇ, ਦੋ ਤੋਂ ਬਾਅਦ ਚਾਰ ਖੜੇ ਹੋ ਜਾਣਗੇ, ਇਹ ਤਾਂ ਇਹ ਨਾ ਦੁਨੀਆਦਾਰੀ ਦੇ ਵਿੱਚ ਤੁਸੀਂ ਰੱਜ ਕੇ ਨਹੀਂ ਜਿਉਂ ਸਕਦੇ। ਤੁਹਾਨੂੰ ਤੇ ਜ਼ਰੂਰੀ ਨੀ ਹੁੰਦਾ ਹਰ ਬੰਦਾ ਤੁਹਾਡੀ ਸੋਚ ਮੁਤਾਬਕ ਸੋਚੇ, ਤੁਹਾਡੇ ਮੁਤਾਬਕ ਬੋਲੇ, ਤੁਹਾਡੇ ਮੁਤਾਬਕ ਗੱਲ ਕਰੇ, ਏਦਾਂ ਨਹੀਂ ਹੁੰਦਾ। ਇਹ ਤਾਂ ਹੁੰਦਾ ਤਾਂ ਉਹੀ ਆ ਜਿਹੜਾ ਜਿਹੜਾ ਸਿਸਟਮ ਦੇ ਮੁਤਾਬਕ ਹੁੰਦਾ। ਸੋ ਕਿਤੇ ਨਾ ਕਿਤੇ ਜਿਹੜੀ ਕਤਲੇਆਮ ਦੀਆਂ ਗੱਲਾਂ, ਮੇਰੇ ਹਿਸਾਬ ਨਾਲ ਉਹ ਲੋਕ ਆ ਜਿਹੜੇ ਲੋਕਾਂ ਨੂੰ ਇਹ ਲੱਗਦਾ ਵੀ ਆਹ ਬੰਦਾ ਮਾਰਤਾ ਤਾਂ ਸਾਡੇ ਤਾਂ ਰਾਹ ਹੀ ਸਾਫ਼ ਹੋ ਗਏ, ਤੇ ਉਹ ਉਸੇ ਕਾਰਨ ਜਿਹੜਾ ਵਧੀ ਜਾਂਦਾ। ਦੂਜਾ ਨਿੱਕੇ ਨਿੱਕੇ ਇਕੱਲਾ ਇੱਕ ਕਾਰਨ ਹੀ ਰੋਜ਼ ਅਸੀਂ ਕਹਿੰਦੇ ਹਾਂ, ਨਿੱਕੇ ਨਿੱਕੀਆਂ ਗੱਲਾਂ ਇਹਦਾ ਸਹਾਈ ਹੋਈਆਂ ਇਹਦੇ ਵਿੱਚ, ਚਾਹੇ ਗੈਂਗ ਵਾਰ ਬਣਾਉਣ ਦੇ ਵਿੱਚ ਮਿਊਜ਼ਿਕ ਇੰਡਸਟਰੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਇਹ ਵੀ ਅਸੀਂ ਰੋਜ਼ ਮੰਨਦੇ ਹਾਂ। ਗਾਉਣ ਵਜਾਉਣ ਵਾਲਿਆਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਇੱਕ ਪਾਸੇ ਗਾਉਣ ਵਜਾਉਣ ਵਾਲਿਆਂ ਦੇ ਮਾਮਲਿਆਂ ਦੇ ਵਿੱਚ ਨਾ, ਮੈਂ ਇੱਕ ਗੱਲ ਕਹਿਣਾ ਹੁੰਦਾ ਸੀ, ਕਈ ਵਾਰੀ ਬਾਈ ਹਰਦੇਵ ਮਾਈ ਨੰਗਲ ਮੈਨੂੰ ਗੱਲ ਅਕਸਰ ਹੀ ਜਦੋਂ ਅਸੀਂ ਬਹਿੰਦੇ ਮਹਿਫਲਾਂ ਚ ਤਾਂ ਉਹ ਕਰ ਦਿੰਦੇ ਸੀ, ਕਹਿੰਦੇ ਬਾਈ ਕਹਿੰਦਾ ਵੀ ਮਰਾਸੀ ਨੂੰ ਲੋਕ ਇਹ ਕਹਿੰਦੇ ਆ ਵੀ ਮਰਾਸੀ ਆ ਕਿਸੇ ਦਾ ਬੁਰਾ ਨੀ ਲੋਚਦਾ, ਮਰਾਸੀ ਹਮੇਸ਼ਾ ਇਹ ਕਹਿੰਦਾ ਵੀ ਖੁਸ਼ੀਆਂ ਆਉਣ, ਖੇੜੇ ਬਣਨ, ਜੇ ਕਹਿੰਦਾ ਖੁਸ਼ੀਆਂ ਖੇੜੇ ਕਿਸੇ ਦੇ ਘਰੇ ਆਉਣਗੇ ਤਾਂ ਕਹਿੰਦਾ ਉਹ ਮਰਾਸੀ ਨੂੰ ਉੱਥੋਂ ਚਾਰ ਪੈਸੇ ਮਿਲਣਗੇ, ਤੇ ਉਹ ਇਸ ਲਈ ਸਦਾ ਹੀ ਖੁਸ਼ੀਆਂ ਲੋਚਦਾ। ਸੋ ਇਸੇ ਢੰਗ ਨਾਲ ਉਹ ਖੁਸਰਿਆਂ ਦੀ ਵੀ ਜੇ ਗੱਲ ਕਰੀਏ ਤਾਂ ਉਹ ਵੀ ਖੁਸ਼ੀਆਂ ਲੋਚਦੇ ਆ, ਤੇ ਉਹ ਕਹਿੰਦੇ ਹੁੰਦੇ ਸੀ ਵੀ ਅੱਜ ਦੇ ਜਿਹੜੇ ਕਲਾਕਾਰ ਆ ਜਾਂ ਸਿੰਗਰ ਆ ਜਾਂ ਗਾਉਣ ਵਾਲੇ ਆ ਉਹ ਵੀ ਮਾੜਾ ਨੀ ਸੋਚਦੇ, ਖੁਸ਼ੀਆਂ ਹੀ ਲੋਚਦੇ ਆ ਸਾਰਾ ਦਿਨ, ਤੇ ਤਾਂ ਕਿ ਖੁਸ਼ੀਆਂ ਆਉਣ ਸਾਰਿਆਂ ਕੋਲੇ ਤੇ ਉਹਨਾਂ ਨੂੰ ਵੀ ਕੰਮ ਮਿਲੇ। ਪਰ ਦੂਜੇ ਪਾਸੇ ਅਕਸਰ ਸਾਡੀ ਇਸ ਗੱਲ ਦੇ ਉੱਤੇ ਜਿਰਾ ਹੁੰਦੀ ਸੀ, ਬਹਿਸ ਹੁੰਦੀ ਸੀ ਵੀ ਖੁਸ਼ੀਆਂ ਲੋਚਦੇ ਆ, ਪਰ ਨਾਲ ਨਾਲ ਖੁਸ਼ੀਆਂ ਲੋਚਦੇ ਲੋਚਦੇ ਇਹੋ ਜਿਹਾ ਕਲਚਰ ਖੰਡਿਆ ਰਹੇ ਆ, ਇਹੋ ਜਿਹਾ ਕਲਚਰ ਅੱਗ ਸਿੱਟ ਰਹੇ ਆ ਜਿਹੜੀ ਆਉਣ ਵਾਲੇ ਦਿਨਾਂ ਚ ਭਾਂਬੜ ਬਣੂਗੀ। ਤਾਂ ਉਹੀ ਕਲਚਰ ਹੈ ਜੀ, ਜਿਹੜਾ ਹਥਿਆਰਾਂ ਦਾ ਕਲਚਰ ਜਾਂ ਇੱਕ ਦੂਜੇ ਨੂੰ ਗੈਂਗਵਾਰ ਦਾ ਡਰਾਉਣ ਦਾ ਕਲਚਰ, ਉਸੇ ਦੇ ਕਾਰਨ ਇਹ ਰੋਜ਼ ਕਤਲ ਹੋ ਰਹੇ ਆ ਜਿਹੜੇ।
ਜੀ ਸੋ ਬ੍ਰਾਟ ਸਾਹਿਬ, ਇੱਕ ਆਪਣੇ ਇੱਧਰ ਆਸਟ੍ਰੇਲੀਆ ਤੋਂ ਵੀ ਖਬਰ ਸੀਗੀ ਪਰਥ ਦੇ, ਪਰਥ ਤੋਂ ਜਿਹੜੀ ਕਿ ਇੱਕ ਆਪਣਾ ਮੁੰਡਾ ਜਿਹਨੂੰ ਪਿੱਛੇ ਜੇ ਉਹ ਕਿਸੇ ਉਹਦੇ ਤੋਂ ਡੈਥ ਹੋ ਗਈ ਸੀਗੀ ਕਿਸੇ ਦੀ, ਉਸ ਕੇਸ ਦੇ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ ਵੀ ਕੀ ਉਹ ਵਾਕਈ ਏਦਾਂ ਦਾ ਸੀ ਜਾਂ ਕੀ ਉਸਦੀ ਤੁਸੀਂ ਉਹਦੀ ਕੇਸ ਦੀ ਕੋਈ ਛਾਣਬੀਣ ਹੋਈ ਆ ਕਿ ਰਿਐਲਿਟੀ ਕੀ ਆ ਉਸਦੀ?
ਦੇਖੋ ਕੇਸ ਦੀ ਹਜੇ ਤੱਕ ਪੂਰੀ ਪੂਰਨ ਛਾਣਬੀਨ ਨਹੀਂ ਹੋ ਸਕੀ ਆ, ਤੇ ਪਰ ਜਿਹੜੀ ਅਸਲੀਅਤ ਇਹ ਆ ਵੀ ਐਕਸੀਡੈਂਟ ਤਾਂ ਹੋਇਆ, ਬੰਦਾ ਵੀ ਉਹਦੇ ਚ ਮਾਰਿਆ, ਪਰ ਹੁਣ ਜਿਹੜਾ ਜਿਹੜਾ ਕਦੇ ਵੀ ਜਿਹੜਾ ਐਕਸੀਡੈਂਟ ਜਿਹੜਾ ਹੁੰਦਾ, ਐਕਸੀਡੈਂਟ ਦੇ ਵਿੱਚ ਕੋਈ ਵੀ ਬੰਦਾ ਜਾਣ ਬੁੱਝ ਕੇ ਕੋਈ ਬੰਦਾ ਐਕਸੀਡੈਂਟ ਨਹੀਂ ਕਰਦਾ ਹੈਗਾ, ਇਹ ਤਾਂ ਤੁਸੀਂ ਦੇਖਿਆ ਹੋਣਾ। ਹਾਂ ਉਹ ਗੱਲ ਵੱਖਰੀ ਆ ਵੀ ਉਹ ਵੀ ਜਾਣ ਬੁੱਝ ਕੇ ਵਰਗੇ ਹੋ ਜਾਂਦਾ ਵੀ ਜਦੋਂ ਬੰਦਾ ਤੁਰਿਆ ਜਾਂਦਾ ਤੇ ਫੋਨ ਯੂਜ ਕਰ ਰਿਹਾ, ਮੈਸੇਜ ਕਰ ਰਿਹਾ ਜਾਂ ਇਹ ਜਿਹੀਆਂ ਗੱਲਾਂ ਕਰ ਰਿਹਾ ਤਾਂ ਉਹ ਜਾਣ ਬੁੱਝ ਕੇ ਹੋ ਜਾਂਦਾ। ਦੂਜੇ ਪਾਸੇ ਜਿਹੜੀ ਗੱਲ ਇਹ ਆ ਜਾਂਦੀ ਆ ਵੀ ਜਿਹੜਾ ਇੰਟਰਨੈਸ਼ਨਲ ਇੱਕ ਲਾਅ ਆ ਵੀ ਜੇ ਕੋਈ ਤੁਸੀਂ ਇਨ ਲਾਇਸੈਂਸ ਤੁਸੀਂ ਇੱਕ ਕੰਟਰੀ ਛੱਡ ਕੇ ਦੂਜੀ ਕੰਟਰੀ ਜਾਂਦੇ ਹੋ ਤਾਂ ਤੁਸੀਂ ਲਾਇਸੈਂਸ ਦਾ ਤੁਹਾਨੂੰ ਉੱਥੋਂ ਦਾ ਲਾਇਸੈਂਸ ਪਾਸ ਕਰਨਾ ਪੈਂਦਾ, ਬਣਾਉਣਾ ਪੈਂਦਾ, ਪਰ ਟੈਂਪਰੇਰੀ ਤੁਹਾਨੂੰ 6 ਮਹੀਨਿਆਂ ਦਾ ਇੱਕ ਐਕਸਟੈਂਸ਼ਨ ਮਿਲ ਜਾਂਦੀ ਆ। ਲੋਕ ਉੱਥੇ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਲਾਇਸੈਂਸ ਬਣਾ ਕੇ ਵੀ ਦੇ ਦਿੰਦੇ ਆ ਤੇ ਉਹ ਤੁਸੀਂ ਇੱਥੇ ਅੱਗੇ ਯੂਜ਼ ਕਰ ਸਕਦੇ ਹੋ, ਪਰ ਗੱਲ ਇਹ ਆ ਜਾਂਦੀ ਆ ਵੀ ਲਾਇਸੈਂਸ ਤਾਂ ਤੁਸੀਂ ਬਣਾ ਲਓਗੇ, ਯੂਜ਼ ਵੀ ਤੁਸੀਂ ਕਰ ਲਓਗੇ, ਪਰ ਤੁਹਾਨੂੰ ਜਦੋਂ 100% ਲਾਅ ਹੀ ਨੀ ਪਤਾ, 100% ਕਾਨੂੰਨ ਦਾ ਹੀ ਨੀ ਪਤਾ, ਕਿਉਂਕਿ ਇੰਡੀਆ ਦੇ ਵਿੱਚ ਲੱਖ ਗੇਬੇ ਦੇ ਸਾਈਨ ਲੱਗਿਆ ਨਹੀਂ ਸਾਨੂੰ ਪਤਾ, ਲੱਖ ਸਟੋਪ ਸਾਈਨ ਲੱਗਿਆ ਨਹੀਂ ਸਾਨੂੰ ਉਹ ਗੱਲ ਦਾ ਦੱਸੀ ਜਾਂਦੀ ਵੀ ਸਟੋਪ ਸਾਈਨ ਕਾਹਦੇ ਲਈ ਆ। ਸੋ ਮੈਨੂੰ ਲੱਗਦਾ ਵੀ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਵੀ ਸਾਰਿਆਂ ਨੇ ਕੋਈ ਨਾ ਕੋਈ ਡਰਾਈਵਿੰਗ ਕਰਦੇ ਹੋਏ ਗਲਤੀ ਕੀਤੀ ਹੋਣੀ ਆ, ਲਾਜ਼ਮੀ ਕੀਤੀ ਹੋਣੀ ਆ, ਇਹ ਹੋ ਹੀ ਨਹੀਂ ਸਕਦਾ ਵੀ ਨਾ ਕੀਤੀ ਹੋਵੇ, ਪਰ ਉਹ ਆ ਵੀ ਕਿਸੇ ਦੀ ਬਚਤ ਰਹਿ ਗਈ ਤੇ ਕਿਸੇ ਦੇ ਕਰਮ ਮਾੜੇ ਆ ਤੇ ਉਹ ਵਿਚਾਰਾ ਫਸ ਗਿਆ। ਨੌਜਵਾਨ ਉਮਰ ਦੇ ਵਿੱਚ ਇੱਥੇ ਆਇਆ ਤਾਂ ਚੰਗੇ ਭਵਿੱਖ ਲਈ ਸੀ, ਪਰ ਜਦੋਂ ਕੋਈ ਇਹ ਜਿਹਾ ਹਾਦਸਾ ਵਾਪਰ ਜੇ ਤੇ ਉਦੋਂ ਬੰਦਾ ਕਰੇ ਕੀ? ਸੋ ਕੁੱਲ ਮਿਲਾ ਕੇ ਜਿਹੜੀ ਇਹ ਜਾਣ ਬੁੱਝ ਕੇ ਤਾਂ ਕੁਛ ਕੀਤਾ ਨਹੀਂ ਗਿਆ, ਪਰ ਦੂਜੇ ਪਾਸੇ ਕਾਨੂੰਨ ਆ ਜਿਹੜਾ ਕਾਨੂੰਨ ਨੇ ਉਸ ਬੰਦੇ ਦੀ ਵੀ ਰੱਖਿਆ ਕਰਨੀ ਹੈ ਜਿਹਦੀ ਮੌਤ ਹੋਈ ਆ, ਉਹਦੇ ਪਰਿਵਾਰ ਨੂੰ ਵੀ ਉਹਨੂੰ ਇਨਸਾਫ ਦੇਣਾ, ਤਾਂ ਉਹ ਕਾਨੂੰਨ ਨੇ ਸਾਰੇ ਪਹਿਲੂ ਦੇਖੇ ਪਰਖੇ ਹੀ ਹੋਣੇ ਆ। ਜੇ ਅਸੀਂ ਕਹੀਏ ਵੀ ਅਸੀਂ ਹੁਣ ਕੋਈ ਇਸ ਚੀਜ਼ ਨੂੰ ਹੋਰ ਮੁੱਦਾ ਬਣਾ ਕੇ ਜਾਂ ਕਿਸੇ ਢੰਗ ਨਾਲ ਸਜ਼ਾ ਖਤਮ ਕਰਾ ਲਈਏ ਜਾਂ, ਮੈਨੂੰ ਨਹੀਂ ਲੱਗਦਾ ਇਹ ਹੋਊਗਾ, ਇਹਦੇ ਨਾਲ ਕਿਤੇ ਨਾ ਕਿਤੇ ਸਾਡੇ ਤੇ ਵੀ ਅਸਰ ਆਊਗਾ ਸਾਰਿਆਂ ਤੇ ਵੀ ਅਸੀਂ ਇੱਕ ਦੋਸ਼ੀ ਦਾ ਸਾਥ ਦੇ ਰਹੇ ਹਾਂ। ਜਦੋਂ ਕੋਰਟ ਨੇ ਚਾਹੇ ਉਹ ਲੱਖ ਅਵਧਿਆਪ ਨੂੰ ਕਹੇ ਵੀ ਮੈਂ ਦੋਸ਼ੀ ਨਹੀਂ ਹੈ, ਪਰ ਜੇ ਕੋਰਟ ਦੇ ਵਿੱਚ ਪ੍ਰੂਵ ਹੋ ਗਿਆ, ਸਾਬਤ ਹੋ ਗਿਆ ਦਲੀਲਾਂ ਨਾਲ, ਗਵਾਹੀਆਂ ਨਾਲ, ਸਬੂਤਾਂ ਨਾਲ, ਤਾਂ ਫਿਰ ਅਸੀਂ ਉਹਨੂੰ ਨਿਰਦੋਸ਼ ਨਹੀਂ ਕਰਾਰ ਦੇ ਸਕਦੇ। ਇਹ ਸਾਡੇ ਕੋਲੇ ਕੋਈ ਇਹੋ ਜਿਹਾ ਅਧਿਕਾਰ ਨਹੀਂ ਵੀ ਅਸੀਂ ਨਿਰਦੋਸ਼ ਕਰਾਰ ਦੇ ਦਈਏ। ਸੋ ਅਸੀਂ ਤਾਂ ਅਰਦਾਸ ਦੁਆ ਕਰਦੇ ਹਾਂ ਜੀ ਇਸ ਨੌਜਵਾਨ ਦੇ ਭਵਿੱਖ ਲਈ ਕੋਈ ਗਾਂਹ ਨੂੰ ਹੋ ਸਕੇ, ਕੋਈ ਉਹਦੇ ਫੈਸਲੇ ਚ ਤਬਦੀਲੀ ਆਵੇ, ਕਿਤੇ ਅਗਲੀ ਕੋਰਟ ਚ ਕੁਛ ਫਾਇਦਾ ਹੋਵੇ, ਪਰ ਕੁੱਲ ਮਿਲਾ ਕੇ ਸਾਨੂੰ ਹੁਣ ਇਹ ਚੀਜ਼ ਜ਼ਰੂਰ ਦੇਖਣੀ ਬਣਨੀ ਆ ਵੀ ਪਹਿਲਾਂ ਵੀ ਦੇਖੋ ਉਦੋਂ ਇੱਕ ਮੁੰਡਾ ਮੈਲਬਨ ਦੇ ਵਿੱਚ ਜਿਹੜਾ ਗੱਡੀ ਚੜਾ ਕੇ ਭੱਜ ਗਿਆ ਸੀ, ਭਾਵੇਂ ਉਹਦੀ ਦੁਬਾਰੇ ਉਹਨੂੰ ਲੈਂਦਾ ਗਿਆ, ਪਰ ਅਸੀਂ ਇਹੀ ਬੇਨਤੀ ਅਰਦਾਸ ਕਰਦੇ ਹਾਂ ਸਾਰੇ ਲੋਕਾਂ ਨੂੰ ਜਿਹੜੇ ਲੋਕ ਡਰਾਈਵਿੰਗ ਲਾਇਸੈਂਸ ਅਜੇ ਨਹੀਂ ਬਣਾਇਆ, ਕਲਾਸਾਂ ਨਹੀਂ ਲਈਆਂ, ਵੀ ਉਹ ਪਲੀਜ਼ ਪਲੀਜ਼ ਕਲਾਸਾਂ ਲੈ ਲੈਣ। ਕਲਾਸਾਂ ਲਏ ਬਿਨਾਂ, ਪੜ੍ਹੇ ਬਿਨਾਂ, ਸਿੱਖੇ ਬਿਨਾਂ ਤੁਸੀਂ ਇੱਥੋਂ ਦੇ ਲਾਅ ਨਹੀਂ ਸਿੱਖ ਸਕਦੇ, ਤੁਸੀਂ ਇੱਥੇ ਡਰਾਈਵਿੰਗ ਨਹੀਂ ਕਰ ਸਕਦੇ। ਸੋ ਕੋਸ਼ਿਸ਼ ਕਰਿਆ ਕਰੋ ਵੀ ਸੇਫ ਡਰਾਈਵਿੰਗ ਜਿੰਨੀ ਮਰਜ਼ੀ ਹੋ ਸਕੇ ਕਰੋ, ਤੁਸੀਂ ਤੁਹਾਡੀ ਇਕੱਲੀ ਆਪਣੀ ਜਾਨ ਨਹੀਂ ਉਹਦੇ ਨਾਲ ਪ੍ਰਭਾਵਿਤ ਹੁੰਦੀ, ਤੁਹਾਡੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੋਰ ਪ੍ਰਭਾਵਿਤ ਹੁੰਦੀਆਂ, ਸਾਹਮਣੇ ਤੇ ਤਾਂ ਹੋਣੇ ਹੋਣਾ, ਤੁਹਾਡਾ ਖੁਦ ਦਾ ਪਰਿਵਾਰ ਵੀ ਪ੍ਰਭਾਵਿਤ ਹੁੰਦਾ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਐਜੂਕੇਸ਼ਨ ਮਸਟ ਹੋਣੀ ਚਾਹੀਦੀ ਹੈ, ਤੇ ਸਾਨੂੰ ਜਿਹੜੇ ਮੰਨ ਲਓ ਪੁਰਾਣੇ ਆ ਗਏ ਆ 10 ਸਾਲ ਹੋ ਗਏ ਆ, ਸਾਨੂੰ ਨਵੇਂ ਆਇਆਂ ਨੂੰ ਗਾਈਡ ਵੀ ਕਰਨਾ ਚਾਹੀਦਾ।
ਜੀ ਤੇ ਅੱਗੇ ਬ੍ਰਾਟ ਸਾਹਿਬ, ਮੈਂ ਵੈਸੇ ਡੇਰਾ ਸਾਸਾ ਦੀ ਗੱਲ ਪਹਿਲਾਂ ਤਾਂ ਨਹੀਂ ਸੀ ਸ਼ੁਰੂ ਕੀਤੀ ਕਿਉਂਕਿ ਮੇਰੇ ਖਿਆਲ ਦੇ ਵਿੱਚ ਬਹੁਤ ਹਰੇਕ ਪ੍ਰੋਗਰਾਮ ਦੇ ਵਿੱਚ ਹੀ ਉਹ ਕੋਈ ਨਾ ਕੋਈ ਟੌਪਿਕ ਏਦਾਂ ਦਾ ਚੱਲਦਾ ਰਹਿੰਦਾ ਵਾ। ਸੋ ਉਸਦੀ ਅਗਲੀ ਕੋਈ ਨਿਊਜ਼ ਜਾਂ ਕੋਈ ਹੋਰ ਖੁਲਾਸਾ ਹੋਇਆ ਹੋਵੇ ਉਸਦੇ ਬਾਰੇ?
ਦੇਖੋ ਮੈਂ ਇੱਥੇ ਇੱਕ ਗੱਲ ਇਹ ਵੀ ਕਹਿਣੀ ਚਾਹੂੰਗਾ, ਮੈਨੂੰ ਵੀ ਕਈ ਬੰਦਿਆਂ ਨੇ ਇਸ ਚੀਜ਼ ਦਾ ਲਾਂਭਾ ਦਿੱਤਾ ਤੇ ਵੀ ਤੁਸੀਂ ਐਵੇਂ ਰੋਜ਼ ਹੀ ਉਹੀ ਵਕਤ ਬਰਬਾਦ ਕਰ ਰਹੇ ਹੋ, ਡੇਰੇ ਦੀਆਂ ਗੱਲਾਂ ਕਰ ਰਹੇ ਹੋ, ਉਹ ਕਰ ਰਹੇ ਹੋ, ਪਰ ਦੇਖੋ ਇਹ ਇੱਕ ਮੀਡੀਆ ਦਾ ਇੱਕ ਲਾਅ, ਮੀਡੀਆ ਦਾ ਇੱਕ ਅਸੂਲ ਆ, ਮੀਡੀਆ ਦੀ ਹੋਣਾ ਚਾਹੀਦਾ ਅਸੂਲ ਵੀ ਜੇ ਕੋਈ ਮਸਲਾ ਹੋਇਆ ਉਹਦੀ ਸਨਸਨੀਖੇਜ਼ ਖਬਰ ਦੇ ਕੇ ਤੇ ਉਦੋਂ ਬਾਅਦ ਜੇ ਉਹਨੂੰ ਫੋਲੋ ਹੀ ਨਹੀਂ ਕੀਤਾ ਉਹ ਮਸਲਾ ਕਦੇ ਵੀ ਸਿਰੇ ਨੀ ਲੱਗਦਾ, ਕਦੇ ਵੀ ਸਰਕਾਰਾਂ ਵੀ ਉਹਦੇ ਚ ਉੱਥੇ ਪ੍ਰੈਸ਼ਰ ਨਹੀਂ ਰਹਿੰਦਾ, ਸਰਕਾਰਾਂ ਵੀ ਫਿਰ ਉਹਨੂੰ ਦੱਬ ਲੈਂਦੀਆਂ ਗੱਲਾਂ, ਲੋਕ ਪੈਸੇ ਦੇ ਜ਼ੋਰ ਤੇ ਸਿਫਾਰਸ਼ਾਂ ਦੇ ਜ਼ੋਰ ਤੇ ਚੀਜ਼ਾਂ ਨੂੰ ਦੱਬ ਲੈਂਦੇ ਆ। ਮੈਂ ਇਕੱਲੀ ਪਰਟੀਕੁਲਰ ਡੇਰੇ ਦੀ ਗੱਲ ਨਹੀਂ ਕਰ ਰਿਹਾ, ਕਿਸੇ ਵੀ ਖਬਰ ਦੀ ਜੇ ਅਸੀਂ 10-15 ਦਿਨ ਖਬਰ ਸੁਰਖੀਆਂ ਚ ਰਹਿੰਦੀ ਆ ਤਾਂ ਉਹ ਉਹਨੂੰ ਫੋਲੋ ਕੀਤਾ ਜਾਂਦਾ ਤੇ ਉਹਦੇ ਰਿਜ਼ਲਟ ਆਉਂਦੇ ਆ, ਨਤੀਜੇ ਆਉਂਦੇ ਆ। ਸੋ ਸਾਨੂੰ ਪ੍ਰੈਸ਼ਰ ਬਣਾ ਕੇ ਰੱਖਣਾ ਪੈਣਾ ਤੇ ਅਸੀਂ ਇਹ ਵਕਤ ਦੀ ਬਰਬਾਦੀ ਨਹੀਂ ਹੈ, ਇਹ ਵੀ ਇੱਕ ਅਪਡੇਟ ਸਾ ਕਿਸੇ ਵੀ ਖਬਰ ਦੇ ਵਿੱਚ। ਤੇ ਇਹ ਸਾਨੂੰ ਜੇ ਤਾਂ ਅਸੀਂ ਉਹੀ ਦੋ ਗੱਲਾਂ ਫੇਰ ਫੇਰ ਕਰੀ ਜਾਈਏ ਫੇਰ ਵੀ ਆ, ਜੇ ਕੋਈ ਨਵੀਂ ਉਸਦੇ ਵਿੱਚ ਘਟਨਾਕ੍ਰਮ ਹੋਇਆ ਜੁੜਿਆ ਪਿਛਲੇ 24 ਘੰਟਿਆਂ ਚ ਤਾਂ ਸਾਨੂੰ ਉਹਦੇ ਤੇ ਡਿਸਕਸ਼ਨ ਕਰਨੀ ਬਣਦੀ ਆ, ਇਹਦੇ ਚ ਗਲਤ ਨਹੀਂ ਹੈ ਕੁਛ ਵੀ। ਸੋ ਪਲੀਜ਼ ਬੇਨਤੀ ਹੈ ਵੀ ਅਸੀਂ ਕੋਈ ਇਹ ਨਾ ਕਿਹਾ ਕਰੀਏ ਵੀ ਵਕਤ ਬਰਬਾਦ ਕਰ ਰਹੇ ਹਾਂ, ਵਕਤ ਸਾਨੂੰ ਵੀ ਪਤਾ ਵੀ ਅਸੀਂ ਕਿਹੜੀ ਚੀਜ਼ ਤੇ ਵਕਤ ਕਰਨਾ ਕਿਹੜੀ ਤੇ ਬਰਬਾਦ ਕਰਨਾ। ਤੇ ਇਸ ਕਰਕੇ ਜਿਹੜੀ ਮੇਨ ਗੱਲ ਇਹੀ ਆਉਂਦੀ ਆ ਵੀ ਜਿਹੜੀ ਡੇਰੇ ਦੀ ਜਿਹੜੀ ਆ ਹੁਣ ਤਲਾਸ਼ੀ ਮੁਹਿੰਮ ਦਾ ਜਿਹੜਾ ਕੱਲ ਆਰਡਰ ਭਾਵੇਂ ਮਿਲ ਗਏ ਸੀ ਪਰ ਤਲਾਸ਼ੀ ਸ਼ੁਰੂ ਨਹੀਂ ਹੋਈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਵੀ ਕੋਈ ਵੀ 1% ਵੀ ਇਹੋ ਜਿਹੀ ਗਲਤੀ ਕੀਤੀ ਜਾਵੇ ਜਿਹਨੂੰ ਕੋਰਟ ਦੇ ਵਿੱਚ ਕੱਲ ਨੂੰ ਡੇਰਾ ਪ੍ਰੇਮੀਆਂ ਦਾ ਇੱਕ ਬਹੁਤ ਵੱਡਾ ਵਿੰਗ ਹੈ ਕਾਨੂੰਨ ਦਾ ਵੀ ਉਹ ਚੈਲੰਜ ਕਰੇ, ਉਹ ਨਿੱਕੀ ਜਿਹੀ ਗੱਲ ਨੂੰ ਵੀ ਚੈਲੰਜ ਕਰ ਸਕਦੇ ਆ ਕਿਉਂਕਿ ਤਲਾਸ਼ੀ ਜੇ ਇਹ ਨਹੀਂ ਹੈ ਵੀ ਅਗਲੇ ਦੇ ਘਰੇ ਵੜੋ ਤੇ ਅਗਲੇ ਦੀ ਤਲਾਸ਼ੀ ਲੈ ਲਓ, ਤਲਾਸ਼ੀ ਲੈਣ ਵੇਲੇ ਉਹ ਤੁਹਾਨੂੰ ਉਹਦੀ ਜਿਹੜੀ ਜਿਹੜੀ ਮਰਿਆਦਾ ਜੋ ਕਾਨੂੰਨ ਕਹਿੰਦਾ ਵੀ ਕੀ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦਾ ਉਹ ਰੱਖਣਾ ਪੈਣਾ ਤੁਹਾਨੂੰ। ਸੋ ਅੱਜ ਜਿਹੜੀ ਉਹ ਤਲਾਸ਼ੀ ਸ਼ੁਰੂ ਆ ਹੋਣੀ ਆ ਤੇ ਕਾਫੀ ਵੱਡੇ ਪੱਧਰ ਤੇ ਹੋਣੀ ਆ, ਕਰਫਿਊ ਲਾ ਕੇ ਹੋਣੀ ਆ ਕਿਉਂਕਿ ਹਾਲਾਤ ਵਿਗੜਨ ਦੇ ਡਰ ਵੀ ਹੈ ਤੇ ਲੋਕਾਂ ਦਾ ਇਕੱਠਾ ਹੋਣਾ ਵੀ ਉੱਥੇ ਡਰ ਹੈਗਾ। ਪਰ ਕਿਤੇ ਨਾ ਕਿਤੇ ਉਹ ਤਾਕਤ ਤਾਂ ਨਹੀਂ ਰਹੀ ਜਿਹੜੀ ਤਾਕਤ ਪਹਿਲਾਂ ਭੀੜ ਚ ਸੀਗੀ, ਭੀੜ ਕਿਤੇ ਨਾ ਕਿਤੇ ਖਿੰਡ ਚੁੱਕੀ ਆ। ਪਰ ਹੁਣ ਜਿਹੜੀ ਤਲਾਸ਼ੀ ਚੋਂ ਨਿਕਲੂਗਾ ਕੀ ਮੇਨ, ਤਾਂ ਦੇਖੋ ਜੋ ਡੇਰੇ ਦੇ ਵਿੱਚ ਇੰਨੇ ਲੋਕ ਬੈਠੇ ਆ ਤਾਂ ਉਹਨਾਂ ਨੇ ਡੇਰੇ ਦੀ ਕੋਨਾ ਕੋਨਾ ਜਿਹੜਾ ਸਾਫ਼ ਕਰਤਾ ਹੋਣਾ, ਤਲਾਸ਼ੀ ਚੋਂ ਨਿਕਲਣ ਦੀ ਕੋਈ ਚੀਜ਼ ਦਿਖਾਈ ਦਿੰਦੀ ਨੀ। ਪਰ ਜਿਹੜੀ ਵੱਡੀ ਚੀਜ਼ ਦੀ ਗੱਲ ਦਿਖਾਈ ਦੇ ਰਹੀ ਆ ਉਹ ਆ ਰਹੀ ਆ ਜੀ ਵੀ ਕੋਈ ਬੰਦਾ ਕਹਿ ਰਿਹਾ ਵੀ ਮਿਨੀਮਮ 50 ਕਤਲਾਂ ਨਾਲ ਹੱਥ ਰੰਗੇ ਆ ਬਾਬੇ ਦੇ, ਕੋਈ ਕਿੰਨੇ ਕਹਿ ਰਿਹਾ, ਕੋਈ ਕੁਛ ਕਹਿ ਰਿਹਾ ਤੇ ਇਹ ਗੱਲਾਂ ਸਾਰਿਆਂ ਨੇ ਸਾਹਮਣੇ ਆ ਚੁੱਕੀਆਂ ਵੀ ਬਾਬਾ ਨਾ ਸੁਣਨ ਦਾ ਆਦੀ ਨੀ ਸੀ, ਜੇ ਕੋਈ ਨਾ ਕਰਦਾ ਸੀ ਤਾਂ ਉਹਨੂੰ ਉੱਥੇ ਖਤਮ ਕਰ ਦਿੱਤਾ ਜਾਂਦਾ ਸੀ। ਤੇ ਖਤਮ ਕਰਕੇ ਜਿਹੜੀਆਂ ਦੰਦ ਕਥਾਵਾਂ ਤਾਂ ਇੱਥੋਂ ਤੱਕ ਹੋਊਗੀਆਂ ਕਿਉਂਕਿ ਇਹਦੇ ਪਿੱਛੇ ਮੈਂ ਕੋਈ ਇਹਦੀ ਪੁਸ਼ਟੀ ਨਹੀਂ ਕਰਦਾ ਇਸ ਖਬਰ ਦੀ, ਇਹਦੀ ਪੁਸ਼ਟੀ ਤਾਂ ਵਕਤ ਕਰੂਗਾ ਵੀ ਦੰਦ ਕਥਾਵਾਂ ਇਹ ਕਹਿੰਦੀਆਂ ਵੀ ਬਾਬਾ ਮਾਰ ਕੇ ਤੇ ਉੱਥੇ ਬੂਟਾ ਲਾ ਆਉਂਦਾ ਸੀ, ਉਹਦੇ ਤੇ ਦੱਬ ਕੇ ਨਾ ਤੇ ਉਹਦੇ ਤੇ ਦਰਖਤ ਲਾ ਆਉਂਦਾ ਸੀ ਉਸ ਥਾਂ ਦੇ ਉੱਤੇ ਤੇ ਆਂਦਾ ਲਓ ਜੀ ਇਹ ਦਰਖਤ ਤੇਰੇ ਨਾਂ ਦਾ ਲਾਤਾ ਹੋਣਾ। ਤੇ ਇਹ ਗੱਲਾਂ ਵੀ ਲੋਕਾਂ ਨੇ ਲੋਕਾਂ ਦੀ ਆਵਾਜ਼ ਚ ਦਬੀ ਆਵਾਜ਼ ਚ ਜਾਂ ਅੰਦਰੋਂ ਆਵਾਜ਼ਾਂ ਚ ਆਉਣ ਲੱਗ ਗਈਆਂ। ਪਰ ਹੁਣ ਮੈਨੂੰ ਲੱਗਦਾ ਵੀ ਟਾਰਗੇਟ ਇਸੇ ਚੀਜ਼ ਦੇ ਉੱਤੇ ਹੋਊਗਾ ਵੀ ਕੋਈ ਵਾਕਈ ਕੋਈ ਇਹੋ ਜਿਹੇ ਸੀ ਉੱਥੇ ਇਹੋ ਜਿਹਾ ਕੁਛ ਨਰਕ ਅੰਕਾਲ ਮਿਲਦੇ ਆ ਕਿਉਂਕਿ ਅੱਜ ਕੱਲ ਖੋਜ ਇਹੋ ਜਿਹੀ ਹੋ ਗਈ ਆ ਵੀ ਕਿਤੋਂ ਵੀ ਤੱਕ ਕੋਈ ਵੀ ਚੀਜ਼ ਪੱਟ ਕੇ ਕੱਢੀ ਜਾ ਸਕਦੀ ਆ, ਕਿਸੇ ਵੀ ਨਰਕ ਅੰਕਾਲ ਦੀ ਪਛਾਣ ਕੀਤੀ ਜਾ ਸਕਦੀ ਆ, ਕਿਸੇ ਵੀ ਨਰਕ ਅੰਕਾਲ ਦੀ ਉਮਰ ਦੇਖੀ ਜਾ ਸਕਦੀ ਆ, ਕਦੋਂ ਉਹਦੀ ਡੈਥ ਹੋਈ ਆ ਇਹ ਚੀਜ਼ਾਂ DNA ਕੀਤਾ ਜਾ ਸਕਦਾ। ਸੋ ਜਿਹੜਾ ਵਕਤ ਆ ਉਹ ਅਜੇ ਕਾਫੀ ਹੋਰ ਗੁੰਝਲਦਾਰ ਆਉਣ ਵਾਲਾ ਇਸ ਵਿਸ਼ੇ ਦੇ ਉੱਤੇ, ਤੇ ਦੇਖਦੇ ਆ ਅੱਜ ਜਿਹੜੀ ਤਲਾਸ਼ੀ ਮੁਹਿੰਮ ਦੌਰਾਨ ਕਿਹੜੇ ਖੁਲਾਸੇ ਹੁੰਦੇ ਆ। ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਜਿਹੜੇ ਖੁਲਾਸੇ ਆ ਸ਼ਰੇਆਮ ਜਾਂ ਡਾਇਰੈਕਟਲੀ ਨਹੀਂ ਹੋਣਗੇ, ਉਹ ਜੇ ਅਸੀਂ ਸੋਚੀਏ ਵੀ ਖੁਲਾਸੇ ਕੋਈ ਚੈਨਲ ਤਾਂ ਹੈ ਨਹੀਂ ਵੀ ਜਿਹੜਾ ਨਾਲ ਦੀ ਨਾਲ ਦਿਖਾਈ ਜਾਊਗਾ ਵੀ ਆਹ ਹੋ ਗਿਆ ਜੀ ਉਹ ਹੋ ਗਿਆ, ਇਹ ਵੀਡੀਓਗ੍ਰਾਫੀ ਹੋਊਗੀ ਇਹਦੀ ਸਾਰੇ ਕਾਸੇ ਦੀ। ਪਰ ਇਹ ਚੀਜ਼ਾਂ ਮੈਨੂੰ ਲੱਗਦਾ ਗੁਪਤ ਰੱਖ ਕੇ ਗੁਪਤ ਢੰਗ ਨਾਲ ਸਰਕਾਰ ਜਦੋਂ ਚਾਹੂਗੀ ਉਦੋਂ ਬਿਆਨ ਦੇਊਗੀ, ਸਰਕਾਰ ਦਾ ਅਫੀਸ਼ੀਅਲ ਨਿਮਾਂਦਾ ਬਿਆਨ ਦੇਊਗਾ ਵੀ ਸਾਨੂੰ ਕੀ ਮਿਲਿਆ ਕੀ ਨਹੀਂ ਮਿਲਿਆ।
ਜੀ, ਸੋ ਇਸੇ ਅਧੀਨ ਹੀ ਡੇਰਾ ਸਲਾਬਤਪੁਰ ਦਾ ਮੁਖੀ ਜੋਰਾ ਸਿੰਘ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਵਾ ਤੇ ਉਹਨਾਂ ਤੇ ਵੀ ਕਾਫੀ ਜ਼ਿਆਦਾ ਚਾਰਜਿਸ ਨੇ ਜੀ, ਸੇਵਾ ਕੇਂਦਰ ਨੂੰ ਅੱਗ ਲਾਉਣ ਦੇ ਤੇ ਅਸਲਾ ਐਕਟ ਦੇ ਤੇ ਬਾਕੀ ਉਹਨਾਂ ਦੇ ਸਾਥੀਆਂ ਦੇ ਖਿਲਾਫ਼ ਵੀ ਹੈ ਜੀ ਕਾਫੀ ਕੇਸ ਦਰਜ। ਸੋ ਡੇਰਿਆਂ ਦੀ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਮਾੜੀ ਖਸਤਾ ਹਾਲਤ ਹੀ ਚੱਲ ਰਹੀ ਆ, ਸੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਆਉਂਦਾ ਵਾ। ਤੇ ਅੱਗੇ ਕਰਤਾਰ ਟੂ ਡੀ ਜੀ
ਜੀ ਤੁਸੀਂ ਮੈਸੇਜ ਲਓ ਪਲੀਜ਼।
ਹਾਂਜੀ ਜਗਤਾਰ ਟੂ ਡੀਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਹੀ ਜੀ ਕਹਿ ਰਹੇ ਆ ਕਿ ਮੀਡੀਆ ਨਾਲ ਸੰਬੰਧਿਤ ਪਿਛਲੇ ਦਿਨ ਦੁਖਦਾਈ ਖਬਰ ਸੁਣੀ ਗਈ, ਬੜਾ ਦੁੱਖ ਹੋਇਆ ਕਿ ਹਾਕਮ ਕਿਵੇਂ ਜਵਾਨਬੰਦੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਰਾਣਾ ਅਯੂਬ ਦੀ ਕਿਤਾਬ ਗੁਜਰਾਤ ਫਾਈਲਸ ਨੂੰ ਕੰਨੜ ਭਾਸ਼ਾ ਵਿਚ ਅਨੁਵਾਦ ਕਰਨ ਵਾਲੀ ਦਲੇਰ ਪੱਤਰਕਾਰ ਗੌਰੀ ਲੰਕੇਸ਼ ਦੀ ਕਰਨਾਟਕਾ ਦੇ ਸ਼ਹਿਰ ਬੰਗਲੌਰ ਚ ਹੱਤਿਆ ਹੋਣਾ ਜ਼ਬਾਨਬੰਦੀ ਦਾ ਘਿਨਾਉਣਾ ਨਿਰਣੇ ਜੋ ਕਾਰਾ ਹੈ, ਪਰ ਸ਼ਬਦ ਤਾਂ ਕਹੇ ਜਾ ਚੁੱਕੇ ਨੇ। ਗੌਰੀ ਲੰਕੇਸ਼ ਦੇ ਕੀਤੇ ਕਾਰਜਾਂ ਚ ਧਰਤੀ ਦੀ ਦਲੇਰ ਮਰਿਆਦਾ ਸੀ ਤੇ ਨਾ ਹੀ ਧਰਤੀ ਮਰਦੀ ਹੈ ਤੇ ਨਾ ਮਰਿਆਦਾ। ਸਲਾਮ ਗੌਰੀ ਲੰਕੇਸ਼ ਦੀ ਕਲਮ ਨੂੰ। ਗੁਰਭਜਨ ਗਿੱਲ ਹੁਣਾਂ ਦਾ ਸੁਨੇਹਾ ਇਹ ਵੀ ਸਾਬਤ ਕਰਦਾ ਹੈ ਕਿ ਮੀਡੀਆ ਨਾਲ ਸੰਬੰਧਿਤ ਲੋਕ ਨੰਗੇ ਧੜ ਲੜਨ ਵਾਲੇ ਵੀ ਨੇ। ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਚੌਥਾ ਸਤੰਭ ਖਵਾਉਣ ਵਾਲਾ ਜ਼ਿਆਦਾਤਰ ਆਪਣੇ ਫਰਜ਼ਾਂ ਤੋਂ ਇਨਕਾਰੀ ਹੋ ਵਪਾਰੀ ਬਣ ਗਿਆ ਤੇ ਵਪਾਰ ਵਿੱਚ ਹਮੇਸ਼ਾ ਨਫਾ ਨੁਕਸਾਨ ਹੀ ਦੇਖਿਆ ਜਾਂਦਾ ਹੈ। ਇਸ ਵਾਪਰੇ ਦੁਕਾਨ ਤੇ ਵਰਤਾਰੇ ਬਾਰੇ ਮਿੰਟੂ ਭਾਜੀ ਤੁਹਾਡਾ ਕੀ ਕਹਿਣਾ ਹੈ? ਇੱਕ ਤਾਂ ਜੀ ਇਹਨਾਂ ਨੇ ਇਹ ਪੁੱਛਿਆ ਤੇ ਅਗਲਾ ਪੁੱਛਿਆ, ਕਹਿੰਦੇ ਕਿ ਮੀਆਂਪੁਰ ਵਿੱਚ ਰਹਿੰਗੀਆਂ ਬਾਰੇ ਗੱਲ ਕਰਨੀ ਬਣਦੀ ਹੈ ਕਿਉਂਕਿ ਉਹਨਾਂ ਲੋਕਾਂ ਦਾ ਪਿਛੋਕੜ ਦੇਖਿਆ ਜਾਵੇ ਤਾਂ ਏਸ਼ੀਆਨੀ ਮੁਲਕਾਂ ਨਾਲ ਹੈ। ਅੰਗਰੇਜ਼ ਉਹਨਾਂ ਨੂੰ ਕੰਮ ਕਰ ਲਈ ਲੈ ਕੇ ਗਏ ਸੀ, ਉਹਨਾਂ ਦੇਸ਼ ਦੀ ਤਰੱਕੀ ਵਿੱਚ ਵੀ ਹਿੱਸਾ ਪਾਇਆ। ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਰਹਿੰਗੀਆਂ ਨਾਲ ਧੱਕਾ ਹੋ ਰਿਹਾ ਹੈ? ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਬਰਾੜ
ਸਾਹਿਬ? ਜੀ ਬਿਲਕੁਲ, ਦੇਖੋ ਪਹਿਲਾ ਜਿਹੜਾ ਮਸਲਾ ਲੋਕੇਸ਼ ਦੀ ਗੱਲ ਜਿਹੜੀ ਚਰਚਾ ਚ ਚੱਲ ਰਹੀ ਆ, ਉਹ ਇੱਕ ਦਲੇਰ ਪੱਤਰਕਾਰ ਸੀ ਤੇ ਉਹ ਇੱਕ ਕੜੀ ਬਣੀ ਹੋਈ ਸੀ ਨਕਸਲਵਾਦੀਆਂ ਨੂੰ ਜਿਹੜੀ ਮੁੱਖ ਧਾਰਾ ਦੇ ਵਿੱਚ ਲੈਣ ਦੀ, ਤੇ ਪਰ ਉਹਦੇ ਤੇ ਜਿਹੜੀਆਂ ਮੋਹਰਾਂ ਸੀ, ਜਿਵੇਂ ਅੱਜ ਕੱਲ ਮੋਹਰਾਂ ਅਸੀਂ ਲਾਉਣੇ ਆ ਵੀ ਫਲਾਨਾ ਕਿਹਦੇ ਪੱਖ ਦਾ ਬੰਦਾ, ਫਲਾਨਾ ਬੀਜੇਪੀ ਦਾ, ਫਲਾਨਾ ਕਾਂਗਰਸ ਦੇ ਪੱਖ ਦਾ, ਫਲਾਨਾ ਅਕਾਲੀਆਂ ਦੇ ਪੱਖ ਦਾ, ਉਹਦੇ ਮੋਹਰ ਲੱਗੀ ਹੋਈ ਸੀ ਵੀ ਉਹ ਖੱਬੇ ਪੱਖੀਆਂ ਦੇ ਜਿਹੜੇ ਪੱਖ ਦੇ ਲਿਖਦੀ ਆ, ਤੇ ਪਰ ਉਹ ਨਾਲ ਨਾਲ ਖੱਬੇ ਪੱਖੀਆਂ ਉਹਨਾਂ ਦਾ ਜਿਹੜਾ ਪਰਿਵਾਰ ਦਾ ਕਹਿਣਾ ਵੀ ਉਹ ਨਕਸਲੀਆਂ ਨੂੰ ਵਾਪਸ ਲਿਆਉਣਾ ਚਾਹੁੰਦੀ ਸੀ ਮੁੱਖ ਲਹਿਰ ਦੇ ਵਿੱਚ
ਜੀ।
ਪਰ ਦੂਜੇ ਪਾਸੇ ਜਿਹੜੀ ਜਦੋਂ ਉਹਦੀ ਮੌਤ ਹੁੰਦੀ ਹੈ ਤਾਂ 5 ਮਿੰਟਾਂ ਬਾਅਦ ਜਿਹੜਾ ਲੋਕਾਂ ਨੇ ਫੈਸਲੇ ਸੁਣਾਤੇ ਸੀਗੇ ਮੀਡੀਆ ਦੇ ਉੱਤੇ, ਕੋਈ ਕਹਿ ਰਿਹਾ ਜੀ ਬੀਜੇਪੀ ਦੇ ਉਲਟ ਲਿਖਦੀ ਸੀ ਤਾਂ ਮਾਰਤਾ ਜੀ, ਕੋਈ ਕਹਿ ਰਿਹਾ ਜੀ ਉਹ ਕਾਮਰੇਡਾਂ ਦੇ ਜਿਹੜੀਆਂ ਹੁਣ ਉਹ ਛੱਡ ਕੇ ਦੂਜੇ ਪਾਸੇ ਹੋ ਗਈ ਸੀ ਤਾਂ ਮਾਰਤਾ, ਪਰ ਜਿਹੜੀਆਂ ਗੱਲਾਂ ਇਹ ਨਾ ਤੁਸੀਂ ਆਵਾਜ਼ਾਂ ਏਦਾਂ ਬੰਦ ਨਹੀਂ ਕਰ ਸਕਦੇ। ਤਕਰੀਬਨ ਪਿਛਲੇ 87 ਤੋਂ ਲੈ ਕੇ ਘਟਨਾਕ੍ਰਮ ਜੋੜ ਰਹੇ ਸੀ ਤਾਂ ਹੁਣ ਤੱਕ 60 ਤੋਂ 65 ਜਿਹੜੇ ਪੱਤਰਕਾਰ ਮਾਰੇ ਜਾ ਚੁੱਕੇ ਆ, ਤੇ ਉਹ ਪੱਤਰਕਾਰ ਮਾਰੇ ਕਿਹਨੇ ਆ? ਜਿਹੜਾ ਜਿਹਦੇ ਅਗੇਂਸਟ ਲਿਖਦਾ। ਹੁਣ ਦੋ ਕਿਸਮ ਦੀ ਪੱਤਰਕਾਰੀ ਚੱਲਦੀ ਹੈ, ਇੱਕ ਤਾਂ ਪੀੜੀ ਪੱਤਰਕਾਰੀ ਤੇ ਇੱਕ ਜਿਹੜੀ ਤੱਥਾਂ ਦੇ ਆਧਾਰ ਤੇ ਪੱਤਰਕਾਰੀ ਤਾਂ ਜਿਹੜੀ ਹੁਣ ਹੋਈ ਪਈ ਹੈ ਖਤਮ। ਮੈਂ ਜਿੰਨੇ ਪੱਤਰਕਾਰ ਹੁਣ ਤੱਕ ਮਾਰੇ ਗਏ ਆ, ਮੈਂ ਉਹਨਾਂ ਨੂੰ ਕਿਸੇ ਨੂੰ ਦੋਸ਼ੀ ਨਹੀਂ ਗਰਦਾਨਦਾ, ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਉਹ ਦੋਸ਼ੀ ਸੀ ਜਾਂ ਉਹ ਗਲਤ ਸੀ ਤਾਂ ਮਾਰੇ ਗਏ ਆ ਜਾਂ ਉਹਨਾਂ ਦਾ ਕੋਈ ਕਸੂਰ ਸੀ, ਇਹ ਨਹੀਂ ਗੱਲ ਹੈਗੀ। ਪਰ ਕਿਤੇ ਕਿਤੇ ਜਿਹੜੀ ਉਹਨਾਂ ਉਹ ਬਹਿਣ ਚ ਤਾਂ ਬੈਠੇ ਸੀਗੇ, ਇਹ ਗੱਲ ਤਾਂ ਮੰਨਣੀ ਪੈਣੀ ਆ ਵੀ ਕਿਸੇ ਨਾ ਕਿਸੇ ਮਾਮਲੇ ਚ ਹੱਥ ਧੋ ਕੇ ਇੱਕ ਪਾਸੇ ਪਏ ਹੋਏ ਸੀ। ਜਦੋਂ ਹੱਥ ਧੋ ਕੇ ਤੁਸੀਂ ਕਿਸੇ ਦੇ ਵੀ ਪਾਸੇ ਪੈਨੇ ਹੋ, ਇੱਕ ਪਾਸੇ ਪੈਨੇ ਹੋ, ਉਦੋਂ ਤੁਸੀਂ ਆਪਦੇ ਆਪ ਤੇ ਮੋਹਰ ਲਵਾ ਲੈਂਦੇ ਹੋ, ਤੇ ਜਦੋਂ ਤੁਹਾਡੇ ਤੇ ਮੋਹਰ ਲੱਗ ਗਈ ਵੀ ਤੁਸੀਂ ਕਿਹਦੇ ਪੱਖ ਦੇ ਹੋ, ਉਦੋਂ ਤੁਹਾਡਾ ਫਿਰ ਉਹ ਪੱਤਰਕਾਰਤਾ ਵਾਲਾ ਤਾਂ ਜਿਹੜਾ ਇਨਸਾਫ਼ ਆ ਆਪਦੇ ਜਿਹੜੇ ਕੰਮ ਨਾਲ ਇਨਸਾਫ਼ ਆ ਉਹ ਤਾਂ ਰਿਹਾ ਨੀ ਕਿਤੇ। ਸੋ ਮੇਰਾ ਮੰਨਣਾ ਇਹ ਹੈ ਵੀ ਪੱਤਰਕਾਰਾਂ ਨੂੰ ਨਿਊਟਰਲ ਹੋ ਕੇ ਗੱਲ ਕਰਨੀ ਚਾਹੀਦੀ ਆ, ਉਹ ਬਿਲਕੁਲ ਤੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ, ਸਿਰਫ ਬਲੈਕ ਐਂਡ ਵਾਈਟ ਪਾਲਿਸੀ ਜਿਹੜੀ ਪੱਤਰਕਾਰ ਕੋਲੇ ਹੋਣੀ ਚਾਹੀਦੀ ਆ। ਜਦੋਂ ਪੱਤਰਕਾਰ ਕੋਈ ਵੀ ਰਿਪੋਰਟ ਨੂੰ ਨਿੰਦਿਆ ਦੇ ਰੂਪ ਚ ਲਿਖਣ ਲੱਗ ਜਾਂਦਾ ਨਾ, ਤੱਥਾਂ ਦੇ ਆਧਾਰ ਛੱਡ ਕੇ ਤੇ ਉਹਨੂੰ ਛੋਟਾ ਦਿਖਾਉਣ ਦੇ ਰੂਪ ਚ ਲਿਖਣ ਲੱਗ ਜਾਂਦਾ, ਉਦੋਂ ਉਹ ਪੱਤਰਕਾਰ ਨਹੀਂ ਰਹਿੰਦਾ, ਉਹ ਪੱਤਰਕਾਰ ਕਿਤੇ ਨਾ ਕਿਤੇ ਜਿਹੜੀ ਉਹਦੀ ਉਹ ਫਿਰ ਜੈਲੋ ਪੱਤਰਕਾਰੀ ਆ ਜਾਂਦੀ ਆ, ਜਾਂ ਉਹਦਾ ਉਹਦੀ ਪਰਸਨਲ, ਮੈਂ ਨੀ ਕਹਿੰਦਾ ਵੀ ਵਿਕ ਗਿਆ, ਪਰ ਕਈ ਵਾਰੀ ਪਰਸਨਲ ਪਸੰਦ ਨਾ ਪਸੰਦ ਆ ਜਾਂਦੀ ਆ। ਪਰ ਅਸਲ ਚ ਕੀ ਹੋਣਾ ਚਾਹੀਦਾ, ਅਸਲ ਚ ਸਾਨੂੰ ਆਪਣਾ ਆਪ ਮਾਰਨਾ ਪੈਂਦਾ, ਪੱਤਰਕਾਰ ਨੂੰ ਆਪਣਾ ਆਪ ਮਾਰਨਾ ਪੈਂਦਾ, ਉਹਨੂੰ ਕਈ ਵਾਰੀ ਆਪਦੀ ਪਰਸਨਲ ਨਾ ਪਸੰਦ ਵਾਲੇ ਬੰਦੇ ਦੀ ਵੀ ਵਾਹ ਵਾਹ ਵੀ ਲਿਖਣੀ ਪੈਂਦੀ ਹੈ ਜੇ ਉਹਨੇ ਚੰਗਾ ਕੰਮ ਕੀਤਾ। ਸੋ ਇਸ ਕਰਕੇ ਕਿਤੇ ਨਾ ਕਿਤੇ ਕੁੱਲ ਗੱਲਾਂ ਆ ਗਈਆਂ ਵੀ ਮੋਹਰਾਂ ਲੱਗ ਚੁੱਕੀਆਂ ਮੀਡੀਆ ਦੇ ਉੱਤੇ ਵੀ ਕਿਹੜਾ ਬੰਦਾ ਕਿਹਦੇ ਪੱਖੀ ਹੈ। ਸੋ ਲੋਕੇਸ਼ ਦੇ ਮਾਮਲੇ ਚ ਵੀ ਇਹੀ ਮੋਹਰ ਲੱਗਦੀ ਰਹੀ, ਭਾਵੇਂ ਉਹ ਬੜਾ ਦਲੇਰਾਨਾ ਕੰਮ ਕਰਦੀ ਰਹੀ ਹੈ, ਦਲੇਰਾਨਾ ਲਿਖਦੀ ਰਹੀ ਹੈ, ਪਰ ਕਿਤੇ ਨਾ ਕਿਤੇ ਕੌਮਨਿਸਟਾਂ ਦੀ ਜਿਹੜੀ ਗੱਲ ਕਰਦੀ ਰਹੀ। ਤੇ ਕੱਲ ਜਿਹੜੀ ਇੱਕ ਬਹੁਤ ਵੱਡੀ ਗੱਲ ਉੱਠ ਕੇ ਆਈ ਇਸ ਮਾਮਲੇ ਚੋਂ ਆਈ, ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਦੋਂ ਸ਼ਰਧਾਂਜਲੀ ਸਮਾਰੋਹ ਹੋ ਰਿਹਾ ਤਾਂ ਉਸ ਟਾਈਮ ਦੇ ਉੱਤੇ ਜਿਹੜੇ ਕਾਮਰੇਡਾਂ ਨੇ ਉਹ ਜਿਹੜਾ ਸਾਰੇ ਦਾ ਸਾਰਾ ਜਿਹੜਾ ਪ੍ਰੈਸ ਕਲੱਬ ਦਾ ਜਿਹੜਾ ਉਹਨੂੰ ਹਾਈਜੈਕ ਕਰ ਲਿਆ ਸੀ ਜੀ, ਚਿਕਨਈਆ ਤੇ ਡੀ ਰਾਜਾ ਵਰਗੇ ਬੰਦੇ ਜਿਹੜੇ ਉਹ ਆ ਕੇ ਉੱਥੇ ਲੈਕਚਰ ਦੇ ਰਹੇ ਸੀ ਤੇ ਪੱਤਰਕਾਰਾਂ ਨੂੰ ਅੰਦਰ ਨਹੀਂ ਵੜਨ ਦੇ ਰਹੇ ਸੀ, ਹਾਲਾਂਕਿ ਪੱਤਰਕਾਰ ਦਾ ਤੇ ਪੱਤਰਕਾਰਾਂ ਵੱਲੋਂ ਰੱਖਿਆ ਗਿਆ ਇੱਕ ਸਮਾਰੋਹ ਸੀਗਾ। ਸੋ ਇਹ ਕੁੱਲ ਮਿਲਾ ਕੇ ਨਾ ਸਿਆਸਤ ਬਹੁਤ ਜ਼ਿਆਦਾ ਭਾਰੂ ਹੋ ਗਈ ਆ। ਜੇ ਕੋਈ ਬੰਦਾ ਸਾਫ਼ ਸੁਥਰਾ ਕੰਮ ਕਰਦਾ ਜਾਂ ਕਰਨਾ ਚਾਹੁੰਦਾ ਤਾਂ ਉਹਨੂੰ ਕਰਨ ਨਹੀਂ ਦਿੱਤਾ ਜਾ ਸਕਦਾ, ਪਰ ਉਹੀ ਪਹਿਲੀ ਖ਼ਬਰ ਵਾਂਗੂ ਵੀ ਕੋਈ ਇੱਕ ਬੰਦੇ ਨੂੰ ਮਾਰ ਕੇ ਤੁਸੀਂ ਅੜਕੇ ਨਹੀਂ ਕੱਢ ਸਕਦੇ, ਇੱਕ ਮਾਰੋਗੇ ਚਾਰ ਹੋਰ ਖੜੇ ਹੋਣਗੇ, ਚਾਰ ਹੋਰ ਲੋਕੇਸ਼ ਖੜੀਆਂ ਹੋਣਗੀਆਂ ਇੱਥੇ। ਸੋ ਇਹ ਇੱਕ ਪਹਿਲਾਂ ਤਾਂ ਦੁਖਦਾਈ ਗੱਲ ਹੈ ਜੀ, ਜਦੋਂ ਇੱਕ ਪੱਤਰਕਾਰ ਇੱਕ ਲੇਖਕ ਚੱਲ ਮੰਨ ਲਓ ਕਿਸੇ ਵੀ ਪੱਖ ਦਾ ਲਿਖਦਾ ਸੀ ਜਾਂ ਕਿਸੇ ਵੀ ਪੱਖ ਚ ਸੀ ਉਹ, ਪਰ ਉਹਦਾ ਜਿਹੜਾ ਮੇਨ ਮਕਸਦ ਜਾਗਰਤੀ ਫੈਲਾਉਣਾ ਹੀ ਹੁੰਦਾ। ਕਿਉਂਕਿ ਜੇ ਹੁਣ ਮੰਨ ਲਈਏ ਕੋਈ ਪੱਖ ਆ, ਕੋਈ ਵੀ ਪਾਰਟੀ ਆ, ਉਹ ਕੋਈ ਇਹ ਥੋੜਾ ਨੀ ਵੀ ਮੈਂ ਮਾੜੇ ਕੰਮ ਕਰਦੀ ਹਾਂ, ਉਹ ਆਪਦਾ ਆਪਦੇ ਬੰਦੀ ਉਹ ਤਾਂ ਸਾਰੇ ਚੰਗੇ ਕੰਮ ਹੀ ਕਰਦੇ। ਜੇ ਹੁਣ ਕਾਮਰੇਡ ਲਹਿਰ ਸੀ ਤੇ ਕਾਮਰੇਡ ਲਹਿਰ ਇਹ ਥੋੜਾ ਕੋਈ ਮਾੜੇ ਕੰਮ ਕਰਨ ਲਈ ਬਣੀ ਸੀ ਜਾਂ ਮਾੜੇ ਕੰਮ ਕਰਦੀ ਆ, ਉਹ ਉਹਨਾਂ ਦਾ ਇੱਕ ਆਪਦਾ ਨਜ਼ਰੀਆ ਸੀ ਕੰਮ ਕਰਨ ਦਾ, ਉਹ ਠੀਕ ਆ ਸਮੇਂ ਨੇ ਨਹੀਂ ਪ੍ਰਵਾਨ ਕੀਤਾ ਤੇ ਉਹ ਹਾਸ਼ੀਏ ਤੇ ਚਲੇ ਗਏ। ਸੋ ਇਸ ਕਰਕੇ ਜਿਹੜਾ ਕੁੱਲ ਮਿਲਾ ਕੇ ਜਿਹੜੇ ਬੰਦਾ ਮਾਰਨਾ ਕਿਤੇ ਵੀ, ਉਹ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਬਹੁਤ ਦੁਖਦਾਈ ਖਬਰ ਆਈ ਹੈ ਇਸ ਚੀਜ਼ ਦੀ, ਪਰ ਮੇਰਾ ਮੰਨਣਾ ਵੀ ਸਾਨੂੰ ਸਾਡੇ ਮੀਡੀਆ ਨੂੰ ਥੋੜਾ ਜਿਹਾ ਆਪਦੀ ਵੀ ਪੜਤਾਲਣਾ ਪੈਣਾ ਗਾ, ਆਪਦੀ ਪੀੜ੍ਹੀ ਹੇਠ ਵੀ ਸੋਟਾ ਮਾਰਨਾ ਪੈਣਾ। ਮੀਡੀਆ ਕਿਤੇ ਨਾ ਕਿਤੇ ਥੋੜੇ ਜਿਹੇ ਗਲਤ ਰਾਹ ਤੇ ਤੁਰਿਆ ਹੋਇਆ
ਜੀ। ਤੋ ਦੂਸਰੀ ਖਬਰ ਗੱਲ ਕਰਨੀ ਚਾਹੀ ਸੀ ਜੀ, ਉਹਨਾਂ ਨੇ ਮੀਆਂਪੁਰ ਵਿਚ ਰੋਹਿੰਗਿਆਂ ਬਾਰੇ
ਜੀ, ਮਿਆਂਮਾਰ ਦੇ ਵਿਚ ਜਿਹੜਾ ਮੁਸਲਮਾਨਾਂ ਦੀ ਇੱਕ ਜਿਹੜੀ ਕਹਿ ਸਕਦਾ ਇੱਕ ਵਰਗ ਦੇ ਉੱਤੇ ਜਿਹੜੀ ਦਿੱਕਤ ਆਈ ਹੋਈ ਆ ਵੀ ਉਹਨਾਂ ਘਰ ਦੇ ਆ ਵਿਚਾਰੇ ਨਾ ਘਾਟਦੇ ਆ, ਉਹਨਾਂ ਨੂੰ ਜਿਹੜਾ ਉਹਨਾਂ ਦਾ ਮੁਲਕ ਵੀ ਨੀ ਲੈਣਾ ਰਿਹਾ ਲੈ ਰਿਹਾ ਤੇ ਗਾਂ ਵੀ ਨੀ ਕਿਤੇ ਸਹਿ ਮਿਲ ਰਹੀ। ਸੋ ਉਹ ਵਾਕਈ ਜੀ ਇੱਕ ਦੁਖਦਾਈ ਘਟਨਾ, UNO ਨੂੰ ਇਹਦੇ ਵਿਚ ਮੂਹਰੇ ਆਉਣਾ ਚਾਹੀਦਾ। ਦੂਜਾ ਮੇਰਾ ਮੰਨਣਾ ਵੀ ਜਿਹੜੇ ਅਰਬ ਕੰਟਰੀ ਆ ਜਿੱਥੇ ਇੱਕ ਪਾਸੇ ਇਸਲਾਮਿਕ ਗੱਲਾਂ ਕਰਦੇ ਆ, ਮੁਸਲਮਾਨਾਂ ਦੀਆਂ ਗੱਲਾਂ ਕਰਦੇ ਆ, ਤੇ ਜੇ ਉਹਨਾਂ ਕੋਲੇ ਰਿਸੋਰਸਿਸ ਦੀ ਵੀ ਘਾਟ ਨਹੀਂ ਹੈ, ਕਿਉਂਕਿ ਉਹ ਇਹੋ ਜਿਹੇ ਮੁਲਕ ਆ ਜਿੱਥੇ ਟੈਕਸ ਵੀ ਨੀ ਲਾਇਆ ਜਾਂਦਾ, ਉਹਨਾਂ ਕੋਲ ਇੰਨੇ ਰਿਸੋਰਸਿਸ ਆ ਤੇਲ ਹੋਣ ਕਾਰਨ। ਸੋ ਜੋ ਇੰਨੇ ਰਿਸੋਰਸਿਸ ਆ ਤੇ ਉਹ ਕਿਉਂ ਨੀ ਇਹਨਾਂ ਨੂੰ ਪਨਾਹ ਦੇ ਦਿੰਦੇ, ਕਿੰਨੀ ਕਿਤੇ ਗਿਣਤੀ ਆ ਇਹਨਾਂ ਦੀ, ਕਿਉਂ ਨੀ ਉਹਨਾਂ ਇਹਨਾਂ ਨੂੰ ਸੈਟਅਪ ਕਰਦੇ, ਅਕਸਰ ਇਹਨਾਂ ਦੇ ਭਾਈ ਆ। ਪਰ ਕੁੱਲ ਮਿਲਾ ਕੇ ਦੇਖੋ ਜੀ, ਇੱਥੇ ਵੀ ਸਿਆਸਤਾਂ ਚੱਲ ਰਹੀਆਂ, ਕੋਈ ਬੰਦਾ ਨੀ ਚਾਹੁੰਦਾ ਵੀ ਕੱਲ ਨੂੰ ਇਹ ਸਾਡੇ ਸ਼ਰੀਕ ਬਣਨ ਜਾਂ ਕੱਲ ਨੂੰ ਸਾਡੇ ਨੂੰ ਇਹ ਪ੍ਰਭਾਵਿਤ ਕਰਨ
ਜੀ। ਸੋ ਬ੍ਰੈਡ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਤੁਸੀਂ ਸਾਂਝੀ ਕਰਨਾ ਚਾਹੋ?
ਬਿਲਕੁਲ ਜੀ, ਬਸ ਜਾਂਦੇ ਜਾਂਦੇ ਮੈਂ ਯੁੱਗ ਪਰਿਵਰਤਨ ਦੀ ਗੱਲ ਜ਼ਰੂਰ ਕਰਨੀ ਚਾਹਾਂਗਾ। ਮੋਦੀ ਰਾਜ ਦੇ ਵਿੱਚ ਚਾਹੇ ਉਹ ਮੋਦੀ ਨੂੰ ਲੱਖ ਮਾੜਾ ਵੰਡਾਈ ਜਾਈਏ, ਕੁਛ ਵੀ ਕਹੀ ਜਾਈਏ, ਰੋਜ਼ ਅਸੀਂ ਉਹਨਾਂ ਦੀਆਂ ਪਾਲਿਸੀਆਂ ਤੇ ਬੋਲਦੇ ਹਾਂ, ਕੁਛ ਵੀ ਕਰਦੇ ਹਾਂ, ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਇਤਿਹਾਸ ਵੀ ਰੋਜ਼ ਸਿਰਜੇ ਜਾਂਦੇ ਆ। ਤਾਂ ਜਿਹੜੀ ਕੱਲ ਪਰਸੋਂ ਜਿਹੜੀ ਪਿਛਲੀ 3 ਤਰੀਕ ਨੂੰ ਡਾਕਟਰ ਸੀਤਾਰਮਨ ਨੂੰ ਜਿਹੜਾ ਉਹਨਾਂ ਨੇ ਆਪਣਾ ਰੱਖਿਆ ਮੰਤਰੀ ਬਣਾਇਆ, ਉਹ ਇੱਕ ਬਾਕਮਾਲ ਫੈਸਲਾ ਜੀ। ਪਹਿਲੀ ਵਾਰ ਆਜ਼ਾਦ ਹੋਣ ਤੋਂ, ਭਾਰਤ ਆਜ਼ਾਦ ਹੋਣ ਤੋਂ 70 ਸਾਲਾਂ ਬਾਅਦ ਪਹਿਲੀ ਵਾਰ ਕੋਈ ਇੱਕ ਔਰਤ ਨੂੰ ਰੱਖਿਆ ਮੰਤਰੀ ਦਾ ਅਹੁਦਾ ਜਿਹੜਾ ਦਿੱਤਾ ਗਿਆ, ਤੇ ਇਹ ਇੱਕ ਬਹੁਤ ਵੱਡਾ ਜਿਹੜਾ ਕਦਮ ਆ। ਤੇ ਇਹਦੇ ਚ ਅਕਸਰ ਨੀ ਰੱਖਿਆ ਦੇ ਮਾਮਲੇ ਚ ਜਾਏ ਤੇ ਮਰਦ ਪ੍ਰਧਾਨ ਜਾਂ ਮਰਦ ਕਾਬਜ ਸੀ, ਤਾਂ ਪਹਿਲੀ ਵਾਰ ਹੋਇਆ ਵੀ ਇੱਕ ਔਰਤ ਦੀ ਜਿਹੜੀ ਕਾਬਲੀਅਤ ਨੂੰ ਪਛਾਣ ਕੇ ਤੇ ਉਹਨਾਂ ਨੂੰ ਉੱਥੇ ਪਹੁੰਚਾਇਆ ਗਿਆ। ਮੈਂ ਕਾਫੀ ਟੈਚਰਾਂ ਤੋਂ ਸੀਤਾਰਮਨ ਹੋਰਾਂ ਨੂੰ ਮੈਂ ਜਿਹੜਾ ਫੋਲੋ ਕਰਦਾ ਤੇ ਉਹਨਾਂ ਨੂੰ ਮੈਂ ਦੇਖਿਆ ਵੀ ਉਹਨਾਂ ਦਾ ਜਦੋਂ ਵੀ ਕਿਤੇ ਉਹ ਇੱਕ ਬੁਲਾਰੇ ਸੀ, ਬੀਜੇਪੀ ਦੇ ਬੁਲਾਰੇ ਸੀ, ਤੇ ਜਦੋਂ ਵੀ ਮੈਂ ਉਹਨਾਂ ਨੂੰ ਕਿਸੇ ਬਹਿਸ ਚ ਹਿੱਸਾ ਲੈਂਦੇ ਦੇਖਿਆ ਤੇ ਮੈਂ ਇੱਕ ਉਹਨਾਂ ਚੋਂ ਸੁਲਝੇ ਹੋਏ ਇਨਸਾਨ ਨੂੰ ਦੇਖਿਆ ਤੇ ਬੜੀ ਕਾਫੀ ਸੁਲਝੇ ਹੋਏ ਉਹਨਾਂ ਦੀਆਂ ਟਿੱਪਣੀਆਂ ਹੁੰਦੀਆਂ ਤੇ ਸੁਲਝੇ ਹੋਏ ਢੰਗ ਨਾਲ ਉਹ, ਮੈਂ ਉਹਨਾਂ ਨੂੰ ਕਿਤੇ ਵੀ ਐਕਸਾਈਟਡ ਹੁੰਦੇ ਨਹੀਂ ਦੇਖਿਆ ਕਿਸੇ ਵੀ ਟੀਵੀ ਚੈਨਲ ਤੇ ਜਾਂ ਕਿਸੇ ਵੀ ਉਹਨਾਂ ਦੇ ਬਿਆਨ ਦੇ ਵਿੱਚ। ਮੈਨੂੰ ਲੱਗਦਾ ਇਹੀ ਵੱਡੀ ਜਿਹੜੀ ਉਹਨਾਂ ਦੀ ਕਾਬਲੀਅਤ ਆ ਉਹਨਾਂ ਨੂੰ ਰੱਖਿਆ ਮੰਤਰੀ ਦਾ ਅਹੁਦਾ ਦਿੱਤਾ, ਕਿਉਂਕਿ ਰੱਖਿਆ ਮੰਤਰੀ ਜਿੱਥੇ ਇੱਕ ਆਕ੍ਰਾਮਕ ਹੋਣਾ ਚਾਹੀਦਾ ਉੱਥੇ ਉਹਦੇ ਚ ਆਕ੍ਰਾਮਕ ਆਕ੍ਰਮਣ ਕਰਨ ਤੋਂ ਪਹਿਲਾਂ ਬਹੁਤ ਵੱਡੀ ਸੋਚ ਤੇ ਠਰਮਾ ਹੋਣਾ ਚਾਹੀਦਾ ਵੀ ਉਹ ਕਿੱਥੋਂ ਤੱਕ ਚੱਲ ਸਕਦਾ ਤੇ ਫੇਰ ਕਿਸ ਢੰਗ ਨਾਲ ਉਹ ਸਹਿਜ ਰੱਖ ਸਕਦਾ। ਸੋ ਮੈਨੂੰ ਲੱਗਦਾ ਵੀ ਸਾਨੂੰ ਇਹ ਇਸ ਲਈ ਮੋਦੀ ਨੂੰ ਵਧਾਈ ਦੇਣੀ ਬਣਦੀ ਆ ਵੀ ਇੱਕ ਔਰਤ ਨੂੰ ਇਸ ਅਹੁਦੇ ਤੇ ਰੁਤਬੇ ਤੇ ਬਿਠਾਇਆ ਤੇ ਇੱਕ ਉਹਨਾਂ ਨੂੰ ਮਾਣਯੋਗ ਸਤਿਕਾਰਯੋਗ ਜਿਹੜਾ ਕਿ ਜਿਹੜਾ ਬਿਲਕੁਲ ਹੀ ਵਿਰੋਧ ਭਾਸ਼ਾ ਦੀ ਗੱਲ ਦਿਖਾਈ ਦੇ ਰਹੀ ਹੈ ਤੇ ਉੱਥੇ ਉਹਨਾਂ ਨੂੰ ਉਹ ਜਿਹੜੀ ਰੁਤਬਾ ਦਿੱਤਾ। ਸੋ ਇਸ ਲਈ ਉਹ ਵਧਾਈ ਦੇ ਪਾਤਰ ਹੈ ਜੀ।
ਜੀ, ਸੋ ਭਿੰਦਰ ਕਿਸ਼ਨ ਪੁਰੀਆ ਨਾਮਰਾਜ ਸਾਹਿਬ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਤੇ ਨਾਲੇ ਕਹਿ ਰਹੇ ਆ ਕਿ ਬੱਬੂ ਮਾਨ ਨੇ ਕੱਪੜੇ ਦਾ ਬਿਜ਼ਨਸ ਸਟਾਰਟ ਕੀਤਾ, ਉਸਦੇ ਬਾਰੇ ਤੁਸੀਂ ਕੀ ਕਹੋਗੇ? ਕਿ ਵੈਸੇ ਦੇਖੀ ਸੀ ਵੀਡੀਓ ਮੈਂ ਵੀ, ਕਹਿੰਦੇ ਕਿ ਚੈਰਿਟੀ ਲਈ ਕੀਤਾ ਵਾ ਸਾਰਾ ਉਹ ਕੰਮ, ਵੀ ਜੋ ਵੀ ਉਹਦੇ ਤੋਂ ਇਨਕਮ ਹੋਊਗੀ ਉਹ ਚੈਰਿਟੀ ਵਿੱਚ ਜਾਊਗੀ, ਕਿਸੇ ਦੀ ਹੈਲਪ ਲਈ ਹੋਊਗੀ, ਸੋ ਇਸਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਹਲੇ ਤੱਕ ਮੈਂ ਦੇਖ ਨੀ ਪਾਇਆ, ਪਰ ਬਿਲਕੁਲ ਜੀ ਕਰਨਾ ਚਾਹੀਦਾ, ਜੇ ਕੀਤਾ ਚੈਰਿਟੀ ਲਈ ਕੁਛ ਕੀਤਾ, ਜੇ ਮੰਨ ਲਓ ਕਿਸੇ ਦੇ ਕੋਈ ਫਾਲੋਅਰ ਆ ਤੇ ਉਹ ਫਾਲੋਅਰ ਦੇ ਜ਼ਰੀਏ ਜੇ ਕੋਈ ਭਲਾ ਕਰਨ ਵਾਲੇ ਪਾਸੇ ਜਾਵੇ ਤਾਂ ਸਾਨੂੰ ਸਵਾਗਤ ਕਰਨਾ ਬਣਦਾ। ਤੇ ਚਲੋ ਜੇ ਕੁਛ ਵੀ ਉਹਨਾਂ ਦੇ ਚੈਰਿਟੀ ਨਾਲ ਕੁਛ ਵੀ ਇੱਕ ਅੱਧਾ ਪਰਸੈਂਟ ਕਿਸੇ ਬੰਦੇ ਨੂੰ ਫਾਇਦਾ ਹੁੰਦਾ ਤਾਂ ਸਾਨੂੰ ਸਵਾਗਤ ਕਰਨਾ ਬਣਦਾ, ਸਾਨੂੰ ਸਹਿਯੋਗ ਦੇਣਾ ਵੀ ਬਣਦਾ, ਤਾਂ ਕਿ ਜੇ ਅਸੀਂ ਉਹਨਾਂ ਦੇ ਚੰਗੇ ਕਾਰਜ ਸਹਿਯੋਗ ਦੇਵਾਂਗੇ ਤਾਂ ਉਹਨਾਂ ਨੂੰ ਬਹਾਨਾ ਨਾ ਮਿਲੂਗਾ ਵੀ ਭਾਈ ਤੁਸੀਂ ਤਾਂ ਹਰ ਥਾਂ ਤੇ ਸਾਨੂੰ ਨਿੰਦੇ ਭੰਡਦੇ ਹੋ, ਅਸੀਂ ਤੁਹਾਡਾ ਕੀ ਹੱਲ ਕਰੀਏ। ਸੋ ਮੈਂ ਨਾ ਹਜੇ ਵੀਡੀਓ ਦੇਖੀ ਹੈ ਨਾ ਮੈਨੂੰ ਇਸ ਬਿਜ਼ਨਸ ਬਾਰੇ ਜ਼ਿਆਦਾ ਜਾਣਕਾਰੀ ਹੈ, ਪਰ ਆਉਣ ਵਾਲੇ ਦਿਨਾਂ ਚ ਜ਼ਰੂਰ ਜੇ ਬਣਦਾ ਹੋਇਆ ਆਪਦੇ ਬੰਨਿਓ ਅਸੀਂ ਯੋਗਦਾਨ ਵੀ ਪਾਵਾਂਗੇ
ਜੀ। ਸੋ ਅੱਗੇ ਜੀ ਸਾਡੇ ਨਾਲ ਸਾਹਿਬਪ੍ਰੀਤ ਸਿੰਘ ਤੇ ਉਹ ਕਹਿ ਰਹੇ ਆ ਕਿ ਵਿਚਾਰ ਨਾਲ ਸਹਿਮਤ ਨਹੀਂ ਹੈਗੇ ਜੀ, ਉਹ ਕਹਿੰਦੇ ਕਿ ਸੋਰੀ ਭਾਜੀ ਬਟ ਆਈ ਡੋਂਟ agree with your opinion on singer who are reason for everything, it depends on the person up bringing karda mahol zyada affect karda va nahi ta paaji gaane sab sunde ne edda te sab
gang war karde si tusi puri gall shayad nahi suni honi puri dobara tusi recording sunyo main ode je keha vi oh vi ik reason a te hega ode to tusi munkar nahi ho sakde ਜਦੋਂ ਜਦੋਂ ਨੌਜਵਾਨ ਪੀੜ੍ਹੀ ਨੂੰ ਤੁਸੀਂ ਜੇ ਸਾਰਾ ਦਿਨ ਗੱਲਾਂ ਹੀ ਸਿਖਾਓਗੇ ਵੀ ਰਸ ਅਸਲਾ ਮਾਰ ਦੂੰ ਚੱਕ ਦੂੰ, ਅਸੀਂ ਤਾਂ ਗੱਲ ਨੀ ਸੁਣਦੇ, ਅਸੀਂ ਤਾਂ ਆਈ ਰਹਿੰਦੇ, ਅਸੀਂ ਤਾਂ ਬੰਦਾ ਮਾਰ ਕੇ ਰੋਟੀ ਖਾਂਦੇ ਹਾਂ, ਅਸੀਂ ਤਾਂ ਉਹਦੇ ਕੀ ਨਤੀਜੇ ਨਿਕਲਣਗੇ। ਸੋ ਇਸ ਕਰਕੇ ਰੀਜ਼ਨ ਇਹ ਵੀ ਹੈਗਾ, ਜਿਹੜੀ ਯੰਗ ਜਨਰੇਸ਼ਨ ਆ ਜਿਹੜੀ ਇਸ ਰਾਹਾਂ ਤੇ ਤੁਰੀ ਹੋਈ ਹੈ ਨਾ, ਇਹ ਰੀਜ਼ਨ ਹੈਗਾ। ਲੋਕ ਫੋਲੋ ਕਰਦੇ ਆ, ਨਾ ਫੋਲੋ ਕਰਨ ਵਾਲੀ ਗੱਲ ਨੀ ਹੈ। ਤੁਸੀਂ ਜੇ ਅੱਜ ਪੱਗ ਦੇ ਦੌਰ ਦੀ ਗੱਲ ਕਰਦੇ ਨਾ, ਸਿੱਖਇਜ਼ਮ ਦੀ ਜਿਹੜਾ ਪ੍ਰਚਾਰ ਹੋਇਆ ਉਹਦੇ ਨਾਲ ਜਿਹੜੀਆਂ ਪੱਗਾਂ ਬੰਨੀਆਂ ਜਾਂਦੀਆਂ ਉਹ ਪੱਗਾਂ ਦਾ ਹੋਰ ਰੂਪ ਆ, ਤੇ ਜਿਹੜੀਆਂ ਪੱਗਾਂ ਗਲਾਕਾਰਾਂ ਨੂੰ ਦੇਖ ਕੇ ਬੰਨਣ ਲੱਗੇ ਸੀ ਮੁੰਡੇ ਉਹ ਰੂਪ ਹੋਰ ਆ। ਸੋ ਇਸ ਕਰਕੇ ਫੋਲੋ ਕਾਫੀ ਲੋਕ ਕਾਫੀ ਵੱਡੇ ਪੱਧਰ ਤੇ ਫੋਲੋ ਕੀਤਾ ਜਾਂਦਾ, ਕਾਫੀ ਵੱਡੇ ਪੱਧਰ ਤੇ ਹੋ ਰਿਹਾ। ਸੋ ਕੁੱਲ ਮਿਲਾ ਕੇ 100% ਇੱਕ ਕਾਰਨ ਨੀ ਹੁੰਦਾ ਕਿਸੇ ਵੀ ਚੀਜ਼ ਦਾ। ਸੋ ਕਈ ਚੀਜ਼ਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਰਲ ਕੇ ਉਹ ਸਪੋਰਟਿੰਗ ਡਾਕੂਮੈਂਟ ਬਣ ਕੇ ਹੀ ਤੁਹਾਨੂੰ ਇਹ ਕੁਛ ਕਰਦੇ ਆ। ਸੋ ਸਿੰਗਰ ਤੇ ਜਿਹੜੇ ਗੀਤ ਗਾਇਕ ਜਿਹੜੇ ਆਏ ਪਿਛਲੇ ਦੌਰ ਦੇ ਵਿੱਚ ਉਹ ਵੀ ਇੱਕ ਕਾਰਨ ਹੈਗਾ, ਇਹ ਤੁਸੀਂ ਮੁਨਕਰ ਨਹੀਂ ਹੋ ਸਕਦੇ
ਜੀ। ਸੋ ਬ੍ਰਾਦਰ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਜੀ।
ਜੀ ਜੀ ਬਹੁਤ ਮਿਹਰਬਾਨੀ ਬਾਬੂ ਜੀ, ਤੇ ਮਾਫੀ ਚਾਹੁੰਦੇ ਹਾਂ ਜੇ ਕਿਸੇ ਨੂੰ ਵੀ ਮੇਰੇ ਸ਼ਬਦਾਂ ਨਾਲ ਬੁਰਾ ਲੱਗਿਆ ਹੋਵੇ, ਪਰ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ, ਹਰ ਬੰਦੇ ਦੇ ਆਪੋ ਆਪਣੇ ਵਿਚਾਰ ਆ ਤੇ ਰੱਖਣੇ ਚਾਹੀਦੇ ਆ, ਖੁੱਲ ਦਿਲੀ ਨਾਲ ਰੱਖਣੇ ਚਾਹੀਦੇ ਆ, ਚੰਗਾ ਲੱਗਦਾ। ਤੇ ਕਈ ਵਾਰ ਕੀ ਹੁੰਦਾ ਵੀ ਇੱਕੋ ਲੀਹ ਦੇ ਉੱਤੇ ਹਾਂ ਹਾਂ ਦੇ ਵਿੱਚ ਗਲਤ ਵੀ ਹੋ ਸਕਦਾ, ਮੇਰੇ ਵਰਗਾ ਕੋਈ ਗਲਤ ਹੀ ਗੱਲ ਪ੍ਰਚਾਰੀ ਜਾਂਦਾ ਹੋਵੇ ਤੇ ਉਹ ਹਾਂ ਹਾਂ ਚ ਉਹ ਗਲਤ ਗੱਲ ਅੱਗੇ ਨਿਕਲ ਜੇ, ਜੇ ਕਿਤੇ ਗਲਤ ਆ ਤਾਂ ਜ਼ਰੂਰ ਤੁਸੀਂ ਆਪਣਾ ਓਪੀਨੀਅਨ ਦਿਆ ਕਰੋ, ਬਹੁਤ ਚੰਗਾ ਲੱਗਦਾ। ਸੋ ਬਹੁਤ ਮਿਹਰਬਾਨੀ,
ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ ਜੀ। ਇਹ ਸਨ ਮਿੰਟੂ ਬਰਾਦ ਜੀ। ਸੋ ਖਬਰਾਂ ਬਾਰੇ ਕਾਫੀ ਜ਼ਿਆਦਾ ਗੱਲਬਾਤ ਹੋ ਚੁੱਕੀ ਹੈ ਜੀ, ਸਾਰਿਆਂ ਦੇ ਮੇਰੇ ਖਿਆਲ ਸਵਾਲਾਂ ਦੇ ਜਵਾਬ ਵੀ ਪੂਰੇ ਹੋ ਚੁੱਕੇ ਆ। ਸੋ ਆਪਾਂ ਗੱਲਬਾਤ ਕੀਤੀ ਸੀ, ਚੱਲ ਰਹੀ ਸੀ ਜੀ ਕਿ ਆਪਾਂ ਅੱਜ ਗੱਲ ਕਰਨੀ ਆ ਕਿ ਆਪਣੀ ਉਮਰ ਸਾਰੇ ਕਿਉਂ ਲੁਕਾਉਂਦੇ, ਇਕੱਲੀਆਂ ਕੁੜੀਆਂ ਨੀ ਮੈਂ ਕਹੂੰਗੀ, ਸਾਰੇ ਆਪਣੀ ਉਮਰ ਕਿਉਂ ਲੁਕਾਉਂਦੇ ਨੇ, ਕਿਉਂਕਿ ਜਿੰਨੀ ਉਮਰ ਆ ਉਸ ਤੋਂ ਉਨੀ ਉਮਰ ਵੈਸੇ ਬਹੁਤ ਘੱਟ ਲੋਕ ਆ ਜਿਹੜੇ ਦੱਸਦੇ ਆ, ਕਿਉਂਕਿ ਉਸ ਤੋਂ ਘੱਟ ਹੀ ਉਮਰ ਦੱਸਦੇ ਆ। ਸੋ ਇਸ ਦਾ ਰੀਜ਼ਨ ਕੀ ਆ, ਇਸ ਦੇ ਬਾਰੇ ਜ਼ਰੂਰ ਗੱਲ ਕਰਾਂਗੇ। ਤੇ ਮੈਂ ਤੁਹਾਨੂੰ ਗੱਲ ਪੁੱਛੀ ਸੀ ਜੀ, ਖੁਰਪਾ ਤੇ ਰੰਬੀ ਦੇ ਵਿੱਚ ਕੀ ਫਰਕ ਹੁੰਦਾ ਵਾ, ਤੇ ਇੰਡੀਆ ਦੇ ਵਿੱਚ ਜਿਹੜੇ ਆਪਾਂ ਘਰ ਬਣਾਉਂਦੇ ਆ ਉਹਨਾਂ ਦੇ ਵਿੱਚ ਜਿਹੜੀ ਇੱਟ ਵਰਤੀ ਜਾਂਦੀ ਆ ਤਾਂ ਉਸਦੀ ਲੰਬਾਈ ਕਿੰਨੀ ਹੁੰਦੀ ਆ? ਮੇਰੇ ਕੋਲ ਜ਼ਿਆਦਾ ਜਵਾਬ ਨਹੀਂ ਆਏ, ਇੱਕ ਦੋ ਜਾਣਿਆਂ ਤੋਂ ਇਲਾਵਾ ਕੀ ਗੱਲ ਬਈ, ਮੈਨੂੰ ਲੱਗਦਾ ਇੰਡੀਆ ਦੇ ਵਿੱਚ ਕੰਮ ਨਹੀਂ ਕੀਤਾ, ਮਿਸਤਰੀ ਲੱਗੇ ਹੁੰਦੇ ਜਦੋਂ ਕੀ ਗੱਲ, ਘਰ ਚ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਘਰਦਿਆਂ ਦੀ, ਬਸ ਬੈਠ ਕੇ ਦੇਖਣ ਵਾਲੇ ਤੇ ਐਨ ਪਜਾਮੇ ਕੁੜਤੇ ਪਜਾਮੇ ਪਾ ਕੇ ਜਾਂ ਪੈਂਟਾਂ ਸ਼ੈਂਟਾਂ ਪਾ ਕੇ ਕਿੱਕ ਮਾਰ ਕੇ ਮੋਟਰਸਾਈਕਲ ਤੇ ਜਾਂਦੇ ਹੁੰਦੇ ਸੀ। ਸੋ ਦੱਸ ਦੋ ਕਿੰਨੀ ਹੁੰਦੀ ਆ ਉਹ? ਵਧੀਆ ਵਾ, ਹੈ ਨਾ, ਪਤਾ ਤਾਂ ਤੁਹਾਨੂੰ ਹੈਗਾ ਹੀ ਆ, ਹੋ ਸਕਦਾ ਤੁਸੀਂ ਕੰਮਾਂ ਕਾਰਾਂ ਚ ਬਿਜ਼ੀ ਹੋਵੋਗੇ ਸੋ ਤਾਂ ਕਰਕੇ, ਜਾਂ ਫਿਰ ਰੇਡੀਓ ਆ ਜਿਹੜਾ ਥੋੜਾ ਲੇਟ ਆਨ ਕੀਤਾ ਹੋਊਗਾ ਤਾਂ ਨੀ ਤੁਹਾਨੂੰ ਪਤਾ ਲੱਗਾ। ਸੋ ਦੱਸ ਦੋ ਜੀ ਇਸ ਦਾ ਕੀ ਜਵਾਬ ਆ, ਤੇ ਜਿਹੜੇ ਮੈਸੇਜ ਸਾਡੇ ਕੋਲ ਪਹੁੰਚ ਚੁੱਕੇ ਆ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਰੱਖਦੇ ਹਾਂ ਜੀ ਆਪਣੀ ਇਸੇ ਤਰ੍ਹਾਂ ਗੱਲਬਾਤ ਅੱਗੇ, ਕੀ ਹੁੰਦਾ ਵਾ ਜੀ, ਫਿਰ ਅੱਗੇ ਦੇਖਦੇ ਹਾਂ ਤੁਹਾਡੇ ਕਿਹੜੇ ਕਿਹੜੇ ਜਵਾਬ ਤੇ ਕਿੱਦਾਂ ਕਿੱਦਾਂ ਦੇ ਸਵਾਲ ਆਉਂਦੇ ਆ। ਸੋ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਹਾੜਾ ਜੋਟਾਈ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ, ਮਾੜਾ ਮੋਟਾਈ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਹਾੜਾ ਜੋਟਾਈ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ, ਮਾੜਾ ਮੋਟਾਈ ਹੋਵੇ। ਲੁੱਟੇ ਜਾਣਗੇ ਇਸ਼ਕਾਂ ਦੇ ਅੰਬਰੋਂ, ਪਤੰਗ ਲੁੱਟੇ ਜਾਣਗੇ ਇਸ਼ਕਾਂ ਦੇ ਅੰਬਰੋਂ, ਪਤੰਗ ਲੁੱਟੇ ਜਾਣਗੇ। ਸ਼ੀਸ਼ ਮੈਲ ਮੰਗਦੀ ਨਹੀਂ ਰੰਗ ਲੈ ਜੇ ਕੱਚ ਦਾ, ਰੰਗ ਲੈ ਜੇ ਕੱਚ ਕੋਈ ਟੋਟਾਈ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਹਾੜਾ ਜੋਟਾਈ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ, ਮਾੜਾ ਮੋਟਾਈ ਹੋਵੇ। ਰੱਖੀ ਬੈਠੀਆਂ ਸਦਾ ਮਨ ਪੱਕੀ ਵੇ ਮੈਂ ਆਸ ਰੱਖੀ ਬੈਠੀਆਂ, ਸਦਾ ਮਨ ਪੱਕੀ ਵੇ ਮੈਂ ਆਸ ਰੱਖੀ ਬੈਠੀਆਂ। ਪਿਆਰ ਵਾਲਾ ਸਿੱਕਾ ਚੋੜੀ ਪਾਵੇ ਮੁੰਡਿਆ, ਪਾਵੇ ਮੁੰਡਿਆ ਭਾਵੇਂ ਖੋਟਾਈ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਮਾੜਾ ਜੋਟਾਈ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ, ਮਾੜਾ ਮੋਟਾਈ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਮਾੜਾ ਜੋਟਾਈ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ, ਮਾੜਾ ਮੋਟਾਈ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਮਾੜਾ ਜੋਟਾਈ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ, ਮਾੜਾ ਮੋਟਾਈ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਮਾੜਾ ਜੋਟਾਈ ਹੋਵੇ ਦਿਲ ਵਿੱਚ ਹੋਵੇ ਉਹਦੇ ਪਿਆਰ ਮੇਰੇ ਲਈ, ਮਾੜਾ ਮੋਟਾਈ ਹੋਵੇ।
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਕਲੀ ਜੋਟਾ ਸੋ ਜੈਲ ਦਾ ਟੂ, ਨਿੱਕਾ ਜੈਲ ਦਾ ਟੂ ਮੂਵੀ ਆ ਰਹੀ ਹੈ ਜੀ ਐਮੀ ਵਿਰਕ ਦੀ। ਸੋ ਬੜਾ ਵਧੀਆ ਗਾਣਾ ਵਾ, ਬੜਾ ਹੀ ਪਿਆਰਾ ਜਿਹਾ ਸੌਂਗ ਆ। ਤੇ ਇੱਧਰ ਮੈਸੇਜ ਪਹੁੰਚ ਚੁੱਕੇ ਆ ਜੀ, ਮੇਰੇ ਖਿਆਲ ਵਾਕਈ ਤੁਸੀਂ ਰੇਡੀਓ ਆ ਜਿਹੜਾ ਥੋੜਾ ਲੇਟ ਆਨ ਕੀਤਾ ਸੀ ਤਾਂ ਕਰਕੇ ਹਨਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜੋਧਾ ਸਿੰਘ ਧਾਲੀਵਾਲ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਪ੍ਰੋਗਰਾਮ ਦੇ ਵਿੱਚ। ਤੇ ਉਹਨਾਂ ਨੇ ਬੜੀ ਸੋਹਣੀ ਇੱਕ ਸਾਨੂੰ ਕਵਿਤਾ ਲਿਖ ਕੇ ਭੇਜੀ ਆ। ਸੋਹਣਾ ਲਿਖਦੇ ਆ, ਹਮੇਸ਼ਾ ਹੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਆ। ਕਹਿੰਦੇ ਕਿ ਤੇਰੇ ਅੱਗੇ ਮੇਰੀ ਅਰਦਾਸ ਮੇਰੇ ਮਾਲਕਾ, ਪੂਰੀ ਕਰ ਸਾਰਿਆਂ ਦੀ ਆਸ ਮੇਰੇ ਮਾਲਕਾ, ਕੋਈ ਮੰਗੇ ਦੁੱਧ ਤੇ ਕੋਈ ਮੰਗੇ ਪੁੱਤ ਰੱਬਾ, ਮੰਗਦਾ ਨੀ ਧੀ ਕੋਈ ਦੁਨੀਆਂ ਕਿਉਂ ਚੁੱਪ ਰੱਬਾ, ਇਸੇ ਗੱਲੋਂ ਧੀਆਂ ਨੇ ਉਦਾਸ ਮੇਰੇ ਮਾਲਕਾ, ਸੁਖੀ ਵਸੇ ਸਹੁਰੇ ਘਰ ਧੀ ਹਰ ਬਾਪ ਦੀ, ਸਮਝਣ ਲੋਕੀ ਦਾ ਅੱਜ ਲੈਣਾ ਏ ਸ਼ਰਾਬ ਪਈ ਪੁੱਤਾਂ ਵਾਂਗੂ ਧੀ ਵੀ ਹੋਵੇ ਖਾਸ ਮੇਰੇ ਮਾਲਕਾ ਤੇਰੇ ਅੱਗੇ ਮੇਰੀ ਅਰਦਾਸ ਮੇਰੇ ਮਾਲਕਾ। ਵੈਸੇ ਨਾ ਆਪਾਂ ਕਹਿ ਤਾਂ ਦਿੰਦੇ ਹਾਂ ਪਰ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਇਹ ਆਮ ਜੀਵਨ ਦੇ ਵਿੱਚ ਲੈ ਕੇ ਆਉਣੀਆਂ ਬਹੁਤ ਔਖੀਆਂ ਹੁੰਦੀਆਂ ਨੇ। ਅਸੀਂ ਨਾ ਸ਼ੁਰੂ ਤੋਂ ਹੀ ਕਹਿੰਦੇ ਹਾਂ ਕਿ ਮੁੰਡਾ ਤੇ ਕੁੜੀ ਇੱਕ ਸਮਾਨ ਆ। ਸੋ ਚਲੋ ਮੈਂ ਬਾਕੀ ਦੀ ਇਹਨਾਂ ਦੀ ਜਿਹੜੀ ਪੋਇਟਰੀ ਆ ਜੋ ਇਹਨਾਂ ਨੇ ਸਾਨੂੰ ਲਿਖ ਕੇ ਭੇਜਿਆ ਜ਼ਰੂਰ ਪੜੂੰਗੀ, ਪਰ ਥੋੜੀ ਜਿਹੀ ਗੱਲਬਾਤ ਆਪਾਂ ਇਹਦੇ ਵਿੱਚ ਵੀ ਕਰਦੇ ਹਾਂ ਕਿ ਅਸੀਂ ਕਹਿ ਦਿੰਨੇ ਆ ਪਰ ਇਸ ਚੀਜ਼ ਨੂੰ ਮੰਨਣਾ ਬਹੁਤ ਔਖਾ ਵਾ। ਬਹੁਤ ਘੱਟ ਲੋਕ ਨੇ, ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਨਹੀਂ ਮੰਨਦੇ, ਮੰਨਦੇ ਆ ਕੁਛ ਲੋਕ ਇਸ ਨੂੰ ਕਿ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਅੱਗੇ ਨਾਲੋਂ ਥੋੜਾ ਫਰਕ ਪਿਆ ਵਾ, ਬਟ ਇਹ ਨਹੀਂ ਕਹਿ ਸਕਦੇ ਕਿ ਅਸੀਂ ਦੋਨਾਂ ਨੂੰ ਇੱਕੋ ਸਮਾਨ ਸਮਝਣ ਲੱਗੇ ਹਾਂ। ਅਸੀਂ ਵੀ ਕੱਲ ਨੂੰ ਇਸ ਪੋਜੀਸ਼ਨ ਤੇ ਆਉਣਾ ਵਾ, ਸਾਡੇ ਵੀ ਬੱਚੇ ਹੋਣੇ ਆ, ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਗੱਲ ਹਮੇਸ਼ਾ ਹੋਊਗੀ ਹੋਊਗੀ ਇਸ ਨੂੰ, ਚਾਹੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ, ਚਾਹੇ ਇਸ ਨੂੰ ਅਕਸੈਪਟ ਕਰ ਲਓ ਚਾਹੇ ਇਸ ਤੋਂ ਮੁਨਕਰ ਹੋ ਜਾਓ, ਪਰ ਇਹ ਗੱਲ ਹੁੰਦੀ ਹੁੰਦੀ ਆ ਕਿ ਅਸੀਂ ਦਿਖਾਵੇ ਦੀ ਹੋੜ ਵਿੱਚ ਕਹਿ ਦਿੰਦੇ ਹਾਂ ਕਿ ਸਾਡੇ ਬੱਚਿਆਂ 'ਚ ਕੋਈ ਫਰਕ ਨਹੀਂ, ਬਟ ਰਿਐਲਿਟੀ ਕੀ ਆ ਉਹ ਸਾਨੂੰ ਪਤਾ ਹੀ ਹੁੰਦਾ ਵਾ ਕੀ ਆ, ਕਿਉਂਕਿ ਹਮੇਸ਼ਾ ਇਹ ਗੱਲ ਹੁੰਦੀ ਆ ਕਿ ਧੀ ਨੇ ਪਰਾਈ ਘਰ ਜਾਣਾ ਤੇ ਮੁੰਡੇ ਨੇ ਸਾਡੇ ਕੋਲੇ ਰਹਿਣਾ। ਕਿਤੇ ਨਾ ਕਿਤੇ ਇਹ ਪਰਾਇਆਪਨ ਤੇ ਆਪਣਾਪਨ ਆ ਨਾ ਜਿਹੜਾ, ਇਹ ਆਪਸ ਦੇ ਵਿੱਚ ਲੜਦੇ ਰਹਿੰਦੇ ਹੀ ਆ ਜੀ। ਤੋ ਸੋਸ਼ਲ ਮੀਡੀਆ ਤੇ ਨਾ ਕੱਲ ਇੱਕ ਖਬਰ ਇੱਕ ਕਿਸੇ ਨੇ ਫੋਟੋ ਪਾਈ ਹੋਈ ਸੀ ਕਿ ਕੁੜੀ ਨੂੰ ਸਰਬਾਲਾ ਬਣਾਇਆ ਹੋਇਆ ਵਾ, ਕੁੜੀ ਨੂੰ ਸਰਬਾਲਾ। ਸੋ ਕਿੰਨਾ ਕੁ ਸਹੀ ਆ ਉਹ ਸਾਰਾ ਕੁਛ? ਸੋ ਮੈਂ ਤਾਂ ਨੀ ਜੀ ਇਹਦੇ, ਮੈਂ ਤਾਂ ਇਹਦੇ ਫੇਵਰ ਵਿੱਚ ਹੈ ਨੀ ਗੀ, ਕਿਉਂਕਿ ਪਹਿਲੀ ਤਾਂ ਗੱਲ ਜਿਹੜੇ ਲੋਕ ਇੱਦਾਂ ਕਰਦੇ ਆ ਮੈਨੂੰ ਨੀ ਪਤਾ ਕਿਉਂ ਕਰਦੇ ਆ, ਸਰਬਾਲੇ ਦਾ ਮਤਲਬ ਹੀ ਨੀ ਪਤਾ ਕੀ ਹੁੰਦਾ ਵਾ। ਸੋ ਸਾਰਿਆਂ ਤੋਂ ਪਹਿਲਾਂ ਕੋਈ ਵੀ ਚੀਜ਼ ਅਸੀਂ ਕੋਈ ਵੀ ਨਵੀਂ ਵਰਤ ਪਾਉਣੀ ਹੋਵੇ ਨਾ, ਸੋ ਸਾਰਿਆਂ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੋ ਅਸੀਂ ਕਰਨ ਲੱਗੇ ਹਾਂ ਉਸਦਾ ਮੀਨਿੰਗ ਕੀ ਆ ਤੇ ਇਹਦੇ ਅੱਗੇ ਜਾ ਕੇ ਕੀ ਰਿਜ਼ਲਟ ਹੋ ਸਕਦੇ ਨੇ। ਸੋ ਕੁੜੀ ਨੂੰ ਸਰਬਾਲਾ ਬਣਾਉਣਾ ਮੇਰੇ ਖਿਆਲ ਦੇ ਵਿੱਚ ਤਾਂ ਮੈਂ ਤਾਂ ਐਗਰੀ ਨਹੀਂ ਹੈਗੀ, ਪਰ ਥੱਲੇ ਮੈਂ ਉਹਦੇ ਕਮੈਂਟ ਪੜ੍ਹ ਰਹੀ ਸੀ ਕਿ ਕੁਝ ਲੋਕ ਤਾਂ ਬੜੇ ਜਿਹੜੇ ਸੁਚੇਤ ਨੇ ਸੂਝਵਾਨ ਨੇ, ਸੋ ਜਿਹਨਾਂ ਨੂੰ ਪਤਾ ਕਿ ਅਸਲ ਦੇ ਵਿੱਚ ਬਰਾਤ ਦੇ ਵਿੱਚ ਲਾੜੇ ਦੇ ਨਾਲ ਸਰਵਾਲਾ ਕਿਉਂ ਹੁੰਦਾ ਸੀ, ਪੁਰਾਣੇ ਟਾਈਮ ਦੇ ਵਿੱਚ ਕਿਉਂ ਲੈ ਕੇ ਆਉਂਦੇ ਸੀ, ਸੋ ਉਹਨਾਂ ਨੇ ਤਾਂ ਬੜਾ ਸੋਹਣਾ ਉਹਦੇ ਥੱਲੇ ਲਿਖਿਆ ਵੀ ਹੋਇਆ ਵੀ ਇਹ ਚੀਜ਼ ਨਹੀਂ ਹੋ ਸਕਦੀ। ਠੀਕ ਹੈ ਨਾ, ਕੁੜੀਆਂ ਮੁੰਡੇ ਬਰਾਬਰ, ਮੁੰਡੇ ਤੇ ਕੁੜੀਆਂ ਬਰਾਬਰ ਹੈਗੇ ਨੇ, ਪਰ ਕੁਦਰਤ ਦਾ ਨਿਯਮ ਆ, ਉਸ ਨਿਯਮ ਤੋਂ ਅਸੀਂ ਬਾਹਰ ਨਹੀਂ ਹੋ ਸਕਦੇ। ਕੁਝ ਕੰਮ ਹੁੰਦੇ ਨੇ ਜੋ ਸਿਰਫ ਮੁੰਡੇ ਹੀ ਕਰ ਸਕਦੇ ਆ, ਜਿੱਥੇ ਮੁੰਡਿਆਂ ਦੀ ਮੌਜੂਦਗੀ ਹੀ ਜ਼ਰੂਰੀ ਆ, ਤੇ ਕੁਝ ਹੁੰਦੇ ਆ ਜੋ ਕੁੜੀਆਂ ਹੀ ਕਰ ਸਕਦੀਆਂ ਨੇ, ਉੱਥੇ ਮੁੰਡੇ ਨਹੀਂ ਆ ਸਕਦੇ, ਹੈ ਨਾ। ਸੋ ਇਹ ਕੁਦਰਤ ਦਾ ਨਿਯਮ ਆ, ਕੁਦਰਤ ਨੇ ਹਰ ਇੱਕ ਚੀਜ਼ ਨੂੰ ਆਪੋ ਆਪਣੇ ਹਿਸਾਬ ਨਾਲ ਜ਼ਿੰਮੇਵਾਰੀ ਵੀ ਕਹਿ ਸਕਦੇ ਆ, ਰਿਸਪੋਂਸੀਬਿਲਿਟੀ ਦਿੱਤੀ ਹੋਈ ਆ, ਤੇ ਜਦੋਂ ਅਸੀਂ ਉਸਦੇ ਵਰਤਾਰੇ ਤੋਂ ਬਾਹਰ ਜਾਂਦੇ ਹਾਂ ਸੋ ਸਾਨੂੰ ਪਤਾ ਹੀ ਆ ਜੀ ਫਿਰ ਕੀ ਹੁੰਦਾ ਵਾ। ਸੋ ਮੈਨੂੰ ਦੱਸਣ ਦੀ ਲੋੜ ਨਹੀਂ, ਸੋ ਤੁਸੀਂ ਵੀ ਸਾਰੇ ਜ਼ਰੂਰ ਦੱਸਿਓ ਕਿ ਕੀ ਇਹ ਸਾਰਾ ਕੁਛ ਸਹੀ ਆ। ਅਸੀਂ ਕਹਿੰਦੇ ਅਸੀਂ ਆਧੁਨਿਕ ਹੋ ਗਏ, ਕੁੜੀਆਂ ਨੂੰ ਬਰਾਬਰ ਦਾ ਹੱਕ, ਕੁੜੀ ਨੂੰ ਸਰਬਾਲਾ ਬਣਾਉਣਾ ਕੁੜੀ ਨੂੰ ਬਰਾਬਰ ਦਾ ਹੱਕ ਕਿੱਥੋਂ ਹੋ ਗਿਆ? ਮੈਨੂੰ ਇਹ ਨਹੀਂ ਲੋਕਾਂ ਦੀ ਸਮਝ ਆਉਂਦੀ, ਤੇ ਜੇ ਬਣਾ ਹੀ ਰਹੇ ਹੋ ਤਾਂ ਕੀ ਸੋਚ ਕੇ ਬਣਾ ਰਹੇ ਹੋ? ਹਾਸਾ ਆਉਂਦਾ ਹੁੰਦਾ ਕਿਤੇ ਕਿਤੇ ਨਾ ਲੋਕਾਂ ਦੀ ਸਮਝ ਤੇ ਵੀ, ਤੇ ਕਿਤੇ ਕਿਤੇ ਤਰਸ ਵੀ ਆਉਂਦਾ ਹੁੰਦਾ ਵਾ ਕਿ ਕਈ ਵਾਰੀ ਅਸੀਂ ਨਾ ਫੋਕੀ ਵਾਹ ਵਾਹ ਦੇ ਚੱਕਰ ਵਿੱਚ ਅਸੀਂ ਕਿੱਧਰ ਤੋਂ ਕਿੱਧਰ ਨੂੰ ਤੁਰ ਪੈਂਦੇ ਹਾਂ। ਸੋ ਅੱਗੇ ਜੀ ਮੈਂ ਇਹਨਾਂ ਦੀ ਜੋਧਾ ਧਾਲੀਵਾਲ ਭਾਜੀ ਉਹਨਾਂ ਦਾ ਲਿਖਿਆ ਹੋਇਆ ਪੜ੍ਹ ਰਹੀ ਸੀ। ਅੱਗੇ ਜੀ ਉਹਨਾਂ ਨੇ ਲਿਖਿਆ, ਧੀ ਪੁੱਤ ਕਿਸੇ ਦਾ ਵੀ ਨਸ਼ਿਆਂ ਤੇ ਲੱਗੇ ਨਾ, ਨਸ਼ਿਆਂ ਦੇ ਦਲਾਲਾਂ ਕੋਲੋਂ ਲੋਕੀ ਜਾਣ ਠੱਗੇ ਨਾ, ਦੇਖੀਏ ਨਾ ਗੱਭਰੂ ਦੀ ਲਾਸ਼ ਮੇਰੇ ਮਾਲਕਾ, ਤੇਰੇ ਅੱਗੇ ਮੇਰੀ ਅਰਦਾਸ ਮੇਰੇ ਮਾਲਕਾ। ਫਸਲਾਂ ਦਾ ਪੂਰਾ ਮੁੱਲ ਮਿਲੇ ਕਿਸਾਨ ਨੂੰ, ਬਣਦਾ ਬਈ ਹੱਕ ਮਿਲੇ ਹਰ ਇਨਸਾਨ ਨੂੰ, ਸੁਖੀ ਲੈਣ ਸਾਰੇ ਹੀ ਸਵਾਲ ਮੇਰੇ ਮਾਲਕਾ, ਤੇਰੇ ਅੱਗੇ ਮੇਰੀ ਅਰਦਾਸ ਮੇਰੇ ਮਾਲਕਾ। ਜੋਧਾ ਰਹਿਣ ਖੁਸ਼ ਜਿਹੜੇ ਵਿੱਚ ਪਰਦੇਸਾਂ ਦੇ, ਕਰ ਦੇ ਜੋ ਰਾਖੀ ਫੌਜੀ ਵੀਰ ਵਿੱਚ ਦੇਸ਼ਾਂ ਦੇ, ਸਮਝੀਏ ਦੂਰ ਤੂੰ ਏ ਪਾਸ ਮੇਰੇ ਮਾਲਕਾ, ਤੇਰੇ ਅੱਗੇ ਮੇਰੀ ਅਰਦਾਸ ਮੇਰੇ ਮਾਲਕਾ। ਸੋ ਭਾਜੀ ਬਹੁਤ ਸੋਹਣਾ ਲਿਖਿਆ ਵਾ, ਸੋ ਲੁਕਾਈ ਦੀ ਭੁਲਾਈ ਲਈ ਬਹੁਤ ਸੋਹਣਾ ਲਿਖਿਆ ਵਾ, ਇੱਕ ਅਰਦਾਸ ਆ ਜੀ। ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਤੇ ਪ੍ਰੋਗਰਾਮ ਦੇ ਵਿੱਚ ਇਸੇ ਹੀ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ। ਤੇ ਅੱਗੇ ਜੀ ਪਿੰਦਰ ਬਰਾੜ ਗੁੱਡ ਮਾਰਨਿੰਗ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਕਹਿ ਰਹੇ ਆ ਤੇ ਪੁੱਛ ਰਹੇ ਆ ਕਿ ਬਾਈ ਜੀ ਤੁਸੀਂ ਇੱਕ ਸਿੰਗਰ ਦਾ ਨਾਮ ਲਿਆ ਸੀ ਰੇਡੀਓ ਤੇ, ਉਹ ਵਾਕਈ ਹੀ ਯੂਟਿਊਬ ਤੇ ਛਾਇਆ ਪਿਆ, ਹੁਣ ਉਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਆ ਰਿਹਾ, ਕਿਤੇ ਤੁਸੀਂ ਤਾਂ ਨੀ ਪ੍ਰਮੋਟਰ ਉਸ ਤੇ? ਮੈਨੂੰ ਲੱਗਦਾ ਨਾ ਇਹ ਪਿੰਦਰ ਬਰਾੜ ਹੈ ਨਾ, ਇਹਨਾਂ ਦਾ ਵੀ ਨਾ ਬਹੁਤ ਵੱਡਾ ਹੱਥ ਆ, ਕਿਉਂਕਿ ਜਿਹੜੇ ਸਿੰਗਰ ਕਈ ਵਾਰੀ ਇਹ ਸੋਚਦੇ ਆ ਨਾ, ਮੈਨੂੰ ਕਈ ਵਾਰੀ ਇਹਨਾਂ ਨੇ ਕਿਹਾ ਕਿ ਆਪਾਂ ਨਾ ਇੱਕ ਇੰਟਰਵਿਊ ਕਰਾਉਣੀ ਆ। ਸੋ ਇੰਟਰਵਿਊ ਕੀ ਹੁੰਦੀ ਆ ਜੀ, ਉੱਭਰਦੇ ਸਿੰਗਰ ਹੁੰਦੇ ਆ, ਸੋ ਸਿੰਗਰ ਵੀ ਇਹੋ ਜਿਹੇ ਹੁੰਦੇ ਆ ਕਿ ਮੈਨੂੰ ਲੱਗਦਾ ਜਿਵੇਂ ਉਹਨਾਂ ਦੀ ਇੰਟਰਵਿਊ ਕਰ ਦੂੰਗੀ ਤੁਸੀਂ ਸਾਰਿਆਂ ਨੇ ਰੇਡੀਓ ਬੰਦ ਕਰਕੇ ਚਲ ਜਾਣਾ ਹੁੰਦਾ। ਸੋ ਹੁਣ ਮੈਨੂੰ ਇਹ ਤਾਂ ਪਤਾ ਨੀ ਕਿ ਰੇਡੀਓ ਤੇ ਕਿਹੜੇ ਸਿੰਗਰ ਦਾ ਨਾਮ ਲਿਆ ਸੀਗਾ ਤੇ ਜਿਹੜੇ ਹੁਣ ਯੂਟਿਊਬ ਤੇ ਛਾਏ ਹੋਏ ਨੇ, ਸੋ ਇਹਨਾਂ ਨੂੰ ਹੀ ਪਤਾ ਹੋਊਗਾ। ਮਿੰਟੂ ਭਾਜੀ ਜਾ ਚੁੱਕਿਆ, ਜੇ ਉਹ ਹੁੰਦੇ ਤਾਂ ਮੈਂ ਜ਼ਰੂਰ ਉਹਨਾਂ ਨੂੰ ਪੁੱਛ ਲੈਂਦੀ। ਸੋ ਵਧੀਆ ਗੱਲ ਆ ਜੀ, ਜੇ ਕਿਸੇ ਨੂੰ ਕਿਸੇ ਦੀ ਮਿਹਨਤ ਦਾ ਮੁੱਲ ਮਿਲਦਾ ਤਾਂ ਇਸ ਤੋਂ ਵਧੀਆ ਕੀ ਹੋ ਸਕਦਾ। ਵੈਸੇ ਥੋੜਾ ਟਾਈਮ ਪਹਿਲਾਂ ਨਾ ਇਹ ਚੀਮੇ ਦੇ ਸਪੋਰਟਰ ਵੀ ਸੀਗੇ, ਇਹਨਾਂ ਨੇ ਚੀਮੇ ਦੀ ਇੰਟਰਵਿਊ ਕਰਾਉਣੀ ਸੀ, ਕਹਿੰਦੇ ਸੀ ਕਿ ਆਪਾਂ ਚੀਮੇ ਨੂੰ ਸੱਦਣਾ। ਉਸ ਤੋਂ ਬਾਅਦ ਇੱਕ ਹੋਰ ਆਇਆ ਸੀਗਾ ਕੋਈ, ਮੈਨੂੰ ਯਾਦ ਨੀ ਉਸ ਸਿੰਗਰ ਦਾ, ਉਸਦੀ ਵੀ ਇਹਨਾਂ ਨੇ ਫਰਮਾਇਸ਼ ਕੀਤੀ ਸੀ। ਸੋ ਮੈਲਬੋਰਨ ਵਾਲੇ ਉਹ ਪਤਾ ਕਰੋ ਵੀ ਇਹਨਾਂ ਦਾ ਹੱਥ ਤਾਂ ਨੀ ਇਹੋ ਜਿਹੇ ਸਿੰਗਰਾਂ ਨੂੰ ਇੱਧਰ ਲੈ ਕੇ ਆਉਣ ਦੇ ਵਿੱਚ, ਰੋਕ ਲਓ ਨਹੀਂ, ਗਾਇਕੀ ਦੇ ਵਿੱਚ ਤਾਂ ਅੱਗੇ ਇੰਨਾ ਖਲਾਰਾ ਪਿਆ ਹੋਇਆ ਵਾ ਤੇ ਹੋਰ ਵੀ ਹੋ ਜੂਗਾ ਹਨਾ। ਸੋ ਮਜ਼ਾਕ ਕਰਦੀ ਆ ਜੀ, ਸੱਚੀ ਨਾ ਵਿਚਾਰਿਆਂ ਨੂੰ ਜਾ ਕੇ ਘੇਰ ਲਿਓ ਹਨਾ। ਰਮਨਜੀਤ ਜੰਦੋੜੀਆ ਭਾਜੀ ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ ਸਾਰਿਆਂ ਨੂੰ ਤੇ ਉਹਨਾਂ ਨੇ ਜੀ ਦੱਸਿਆ ਵਾ, ਕਹਿੰਦੇ ਕਿ ਜਿਹੜੀ ਐਟ ਆ ਉਹਦੀ ਜਿਹੜੀ ਲੈਂਥ ਆ 7.5 ਇੰਚ ਤੇ ਵੇਟ ਜਿਹੜੀ ਉਹਦੀ ਚੌੜਾਈ ਅਪਰੋਕਸੀਮੇਟਲੀ 10.5 ਇੰਚ ਹੁੰਦੀ ਆ। ਸੋ ਦੇਖਦੇ ਆ ਜੀ ਅੱਗੇ ਕਿੱਦਾਂ ਕਿੱਦਾਂ ਹੋ ਸਾਨੂੰ ਸਾਰੇ ਜਵਾਬ ਆਉਂਦੇ ਆ। ਤੇ ਲਓ ਫਿਰ ਮੈਂ ਹੁਣ ਬਾਹਲੀਆਂ ਗੱਲਾਂ ਵੀ ਨਹੀਂ ਕਰੂੰਗੀ ਕਿਉਂਕਿ ਮੈਨੂੰ ਪਤਾ ਵਾ ਤੁਹਾਡਾ ਸਾਰਿਆਂ ਦਾ ਮਨ ਵੀ ਕਰਦਾ ਹੁੰਦਾ ਵਾ ਸੋਹਣੇ ਸੋਹਣੇ ਗੀਤ ਸੁਣਨ ਨੂੰ, ਤੇ ਤੁਸੀਂ ਵੀ ਸਾਨੂੰ ਆਪਣੇ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ, ਜ਼ਰੂਰ ਪੂਰੇ ਕਰਕੇ ਜਾਊਂਗੀ ਕਿਉਂਕਿ ਮੈਂ ਹੁਣ ਆਪਣੀਆਂ ਗੱਲਾਂ ਘੱਟ ਕਰਿਆ ਕਰੂੰਗੀ, ਨਹੀਂ ਤਾਂ ਫਿਰ ਮੇਰੀਆਂ ਰੀਸਾਂ ਇਹਨਾਂ ਅੱਜ ਸ਼ੁਰੂ ਹੋ ਜਾਣ ਕਿ ਕੁੜੀ ਹਰ ਗੱਲ ਦੇ ਵਿੱਚ ਵਾਹ ਕਹਿੰਦੀ ਰਹਿੰਦੀ ਆ। ਵੈਸੇ ਮੇਰੀ ਰੀਸ ਤਾਂ ਪਿਛਲੇ ਹਫ਼ਤੇ ਲੱਗ ਚੁੱਕੀ ਆ, ਮੈਨੂੰ ਤਾਂ ਅੱਜ ਮਾਈਨਸ ਕਰ ਦਿਓ। ਰੀਸਾਂ ਤੁਸੀਂ ਵੀ ਲਾਉਣੀਆਂ, ਮੈਂ ਦੱਸ ਦਿਓ ਕਿ ਹਨਾ ਆਪਾਂ ਹਰ ਰੋਜ਼ ਪ੍ਰੋਗਰਾਮ ਸੁਣਦੇ ਹਾਂ ਸਵੇਰੇ ਹਨਾ, ਹਰ ਰੋਜ਼ ਲਹਿਰਾਂ ਚੱਲਦਾ ਵਾ ਤੇ ਦਿਨ ਦੇ ਟਾਈਮ ਵੀ ਹਰਮਨ ਰੇਡੀਓ ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ। ਸੋ ਤੁਸੀਂ ਦੱਸਿਓ ਜੀ ਸਾਡਾ ਕਿਹੜਾ ਪ੍ਰੈਜੈਂਟਰ ਕਿਹੜੇ ਅੱਖਰ ਨੂੰ ਜਾਂ ਕਿਹੜੇ ਵਰਡ ਨੂੰ ਬਾਰ ਬਾਰ ਬੋਲਦਾ ਵਾ, ਸੋ ਦੱਸ ਦਿਓ, ਨਹੀਂ ਤਾਂ ਫਿਰ ਗੱਲਾਂ ਗੱਲਾਂ ਦੇ ਵਿੱਚ ਮੈਂ ਦੱਸੂਗੀ ਪਰ ਤੁਸੀਂ ਲੱਭੋਗੇ ਉਸ ਪ੍ਰੈਜੈਂਟਰ ਦਾ ਨਾਂ ਕਿ ਕਿਹੜਾ ਅੱਖਰ ਕਿਹੜਾ ਪ੍ਰੈਜੈਂਟਰ ਬੋਲਦਾ ਵਾ। ਸੋ ਧਿਆਨ ਨਾਲ ਸੁਣਿਓ ਜੀ ਪ੍ਰੋਗਰਾਮ, ਸੋਹਣੇ ਸੋਹਣੇ ਗੀਤਾਂ ਦੇ ਨਾਲ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗਾਣਾ। ਚਲੋ ਫਿਰ ਮੈਂ ਕਹਿ ਜੀ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਬਸ, ਉਹ ਆਪਾਂ ਬ੍ਰੇਕ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਸੁਣਾਂਗੇ ਤੇ ਸਾਨੂੰ ਚਾਨਾ ਭਾਜੀ ਨੇ ਵੀ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਸ ਉਹ ਗਾਣਾ ਵੀ ਆਪਾਂ ਜ਼ਰੂਰ ਸੁਣਾਂਗੇ। ਤੁਹਾਡੀ ਫਰਮਾਇਸ਼ ਦਾ ਕੋਈ ਕਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਕਰ ਦਿਓ ਜੀ ਮੈਸੇਜ ਫਟਾਫਟ ਟੈਲੀਗ੍ਰਾਮ ਦੇ ਜ਼ਰੀਏ +91 7508014489 ਤੇ, ਜਾਂ ਫਿਰ ਈਮੇਲ request@harmanradio.com। ਮਿਲਦੇ ਹਾਂ ਜੀ ਬ੍ਰੇਕ ਤੇ, ਬ੍ਰੇਕ ਤੋਂ ਬਾਅਦ ਗਾਣਾ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria. CG Batteries now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
City Batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
City Batteries, City Batteries, City
Batteries। ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। संपर्क नंबर 9878090001 9800 वेबसाइट विजिट करो gularhospital.com।
गैलेक्सी माइग्रेशन हर तरह के स्टूडेंट वीजा TRPR एम्प्लॉयर नॉमिनेशन 457 RSMS अते ताजिया तब्दीलियां लई प्रोफेशनल सेवावां दिंदे ने। गगनदीप शर्मा माइग्रेशन कंसल्टेंट मारा एजेंट नंबर 1575771 जिन्हां नूं भारतीयां वल्लों दरपेश आउंदियां समस्यावां दी खास जानकारी है। इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी। वाजिब कीमत दे उपर क्लियर ते ऑनेस्ट सलाह दिंदे ने जी। ज्यादा जानकारी लई तुसी कॉल कर सकदे हो 0405418755 यानी के 04454-18755। तुसी ईमेल भी कर सकदे हो galaxymigration@gmail.com ते या फिर gmigration.com.au दे उपर।
ना की गल पाजी, इन्ना वेट लूज कर लिया, ना पाबी खान नूं नहीं दिंदी तुहानू।
ए सब कमाल है हेल्थ ड्रॉप दा।
पर तुहानू पता है भुक्के साथों रहनी हुंदा, ना एक्सरसाइज दा किन्ना कु टाइम हुंदा तुहानू पता ही है।
ओ जी यही तां कमाल है हेल्थ ड्रॉप दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au।
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ? ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135।
ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006 00 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ।
24 घंटे 7 दिन ऑस्ट्रेलिया का पहला पंजाबी रेडियो हरमन रेडियो 24 घंटे 7 दिन
हरमन रेडियो।
ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਪੱਬੀ ਸਿੱਧੂ ਪ੍ਰਿਸਬਨ ਤੋਂ। ਹੁਣ ਤੁਸੀਂ ਕਹੋਗੇ ਕਿ ਪਹਿਲਾਂ ਤਾਂ ਕਿਹਾ ਸੀ ਕਿ ਪਹਿਲਾਂ ਬ੍ਰੇਕ ਆ ਤੇ ਉਸ ਤੋਂ ਬਾਅਦ ਚ ਗਾਣਾ, ਹਨਾ। ਫਿਰ ਮੈਂ ਸੋਚਿਆ ਬੋਰ ਹੋ ਜੂਗੀ, ਹਨਾ, ਬ੍ਰੇਕ ਕਾਫੀ ਲੰਬੀ ਟਾਈਮ ਚੱਲੀ ਆ, ਸੋ ਉਸ ਤੋਂ ਬਾਅਦ ਚ ਹੁਣ ਜੇ ਤੁਸੀਂ ਮੇਰੀ ਆਵਾਜ਼ ਹੀ ਨਾ ਸੁਣੀ ਤਾਂ ਫਿਰ ਕੀ ਸੁਣਿਆ, ਹਨਾ। ਬ੍ਰੇਕ ਤੋਂ ਬਾਅਦ ਫਿਰ ਮੇਰੀ ਆਵਾਜ਼ ਸੁਣਨੀ ਤਾਂ ਬੰਦ ਹੀ ਆ ਨਾ। ਉਸ ਤੋਂ ਬਾਅਦ ਚ ਇੱਕ ਪਿਆਰਾ ਜਿਹਾ ਗੀਤ ਸੁਣਾਵਾਂਗੇ। ਮੈਨੂੰ ਲੱਗਦਾ ਵੀ ਤੁਹਾਨੂੰ ਤਾਂ ਨਾ ਮੇਰੀ ਜਿਹੜੇ ਮੈਂ ਗਾਣੇ ਚੂਜ਼ ਕਰਕੇ ਲੈ ਕੇ ਆਉਂਦੀ ਹਾਂ ਤੁਹਾਨੂੰ ਬੜੇ ਪਸੰਦ ਹੁੰਦੇ ਆ, ਹਨਾ, ਜਿਹੜੇ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਸੋ ਤਾਂ ਕਰਕੇ ਤੁਸੀਂ ਗਾਣਿਆਂ ਦੀ ਫਰਮਾਇਸ਼ ਤਾਂ ਕਰਦੇ ਹੀ ਨੀ, ਬੜੇ ਚੰਗੇ ਹੋ ਤੁਸੀਂ, ਹਨਾ। ਪ੍ਰੋਗਰਾਮ ਦੇ ਵਿੱਚ ਜੀ ਅੱਗੇ ਲਓ ਫਿਰ ਸੁੱਖਾ ਤੂਰ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਆ ਜੀ ਸਾਰਿਆਂ ਨੂੰ, ਤੇ ਇਹਨਾਂ ਨੇ ਦੱਸ ਦਿੱਤਾ ਵਾ ਕਿ ਜਿਹੜੀ ਐਟ ਆ ਜੀ ਉਹ 9x4x5 ਇੰਚ ਦੀ ਹੁੰਦੀ ਆ। ਸੋ ਇਹਨਾਂ ਨੇ ਦੱਸਤਾ ਜੀ ਇਸ ਦਾ ਜਵਾਬ, ਤੇ ਆਪਾਂ ਦੇਖਦੇ ਹਾਂ ਜੀ ਅੱਗੇ ਹੋਰ ਕਿਹਨੇ ਦੱਸਿਆ। ਤੇ ਇੱਧਰ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਕਹਿੰਦੇ ਇੱਟ ਦੀ ਲੰਬਾਈ 9 ਇੰਚ ਹੁੰਦੀ ਆ। ਕਿਆ ਬਾਤ ਆ ਜੀ, ਅੱਜ ਮੈਂ ਸਾਰਿਆਂ ਦੇ ਜਵਾਬ ਪੜ੍ਹੀ ਜਾਣੇ ਆ। ਸੋ ਫਿਰ ਐਂਡ ਤੇ ਦੇਖਾਂਗੇ ਕਿ ਜਵਾਬ ਕਿਹਦਾ ਕਿਹਦਾ ਸਹੀ ਸੀ। ਪਰ ਤੁਸੀਂ ਇਹ ਸਹੀ ਗਲਤ ਵਾਲੇ ਚੱਕਰ ਚ ਨਾ ਪਿਆ ਕਰੋ। ਲਹਿਰਾਂ ਦਾ ਪ੍ਰੋਗਰਾਮ ਹੁੰਦਾ ਵਾ ਕਿ ਸੁਬਹ ਸੁਬਹ ਵਧੀਆ ਇੱਕ ਦੂਸਰੇ ਨਾਲ ਹਾਸਾ ਮਜ਼ਾਕ ਕਰਨਾ, ਹਨਾ, ਤੇ ਉਹ ਹਾਸੇ ਮਜ਼ਾਕ ਨੂੰ ਬੜਾ ਸੀਰੀਅਸ ਨਾ ਲਿਆ ਕਰੋ, ਸਪੈਸ਼ਲੀ ਫਰਾਈਡੇ ਦੇ ਸ਼ੋਅ ਵਿੱਚ, ਕਿਉਂਕਿ ਮੈਨੂੰ ਇੰਨੀ ਇਨਫੋਰਮੇਸ਼ਨ ਨੀ, ਇੰਨੀ ਜਾਣਕਾਰੀ ਨੀ, ਨਾ ਮੈਂ ਇੰਨੀ ਵੱਡੀ ਹਾਂ ਕਿ ਮੈਂ ਤੁਹਾਨੂੰ ਕੁਛ ਸਿਖਾ ਸਕਾਂ। ਮੈਂ ਤਾਂ ਆਪ ਤੁਹਾਡੇ ਤੋਂ ਕੁਝ ਗੱਲਾਂ ਸਿੱਖ ਜਾਂਦੀ ਹਾਂ ਤੇ ਕੁਝ ਦੱਸ ਜਾਂਦੀ ਹਾਂ। ਸੋ ਹਨਾ ਰਲ ਮਿਲ ਕੇ ਸ਼ੋਅ ਆ ਜਿਹੜਾ ਉਹ ਹੋ ਜਾਂਦਾ ਇਸ ਤਰ੍ਹਾਂ ਦਾ। ਅੱਗੇ ਜੀ ਰਵਿੰਦਰ ਰਵੀ ਭਾਜੀ, ਤੁਸੀਂ ਬੜੇ ਦਿਨਾਂ ਬਾਅਦ ਦਿਖਾਈ ਦਿੱਤੇ ਹੋ, ਕਿੱਥੇ ਚਲ ਗਏ ਸੀ? ਈਦ ਦਾ ਚਾਂਦੀ ਹੋ ਗਈ ਸੀ ਤੁਸੀਂ, ਹੈ ਪਹਿਲਾਂ ਦੱਸ ਦੋ ਕਿੱਥੇ ਗਿਆ ਰਹਾ ਜਾ ਰਹੇ? ਠੀਕ ਹੋ ਨਾ? ਕੰਮ ਕਾਰ ਵਧੀਆ ਚੱਲਦਾ? ਸਿਹਤ ਠੀਕ ਸੀ ਜੋ ਇਹਨੇ ਦਿਨਾਂ ਬਾਅਦ ਆਏ ਹੋ? ਸੋ ਕਹਿੰਦੇ ਆ ਜੀ ਹਾਂਜੀ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਹਾਂਜੀ ਬੋਬੀ ਭੈਣ ਜੀ ਕਿੱਦਾਂ ਹੋ, ਠੀਕ ਹੋ? ਹਾਂਜੀ ਭਾਜੀ ਆਪਾਂ ਬਿਲਕੁਲ ਠੀਕ ਹਾਂ ਜੀ, ਬਸ ਤੁਹਾਡੀ ਸਾਰਿਆਂ ਦੇ ਨਾਲ ਹੀ ਆ। ਦੱਸਿਓ ਜੀ ਠੀਕ ਠਾਕ ਸੀ? ਇੰਨੇ ਦਿਨਾਂ ਬਾਅਦ ਆਈ ਹੋ। ਤੇ ਅੱਗੇ ਜੀ ਜਸਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ 9x4 ਇੰਚ ਇੱਟ ਦੀ ਲੰਬਾਈ। ਅੱਜ ਪਤਾ ਲੱਗੂ ਕਿਹਨੇ ਕਿਹਨੇ ਬਾਪੂ ਨਾਲ ਕੰਮ ਕਰਾਇਆ ਤੇ ਕਿਹੜਾ ਕਿਹੜਾ ਕਿੱਕ ਮਾਰ ਕੇ ਮੋਟਰਸਾਈਕਲ ਤੇ ਚੜ ਕੇ ਗਿਆ ਵਾ। ਸਭ ਫੜੇ ਜਾਣਗੇ, ਕਹਿੰਦੇ ਆ ਨਾ ਕਿ ਡੇਰੇ ਵਾਲੇ ਸਭ ਫੜੇ ਜਾਣਗੇ। ਅੱਜ ਜਿਹੜੇ ਵੀ ਇੱਧਰ ਪ੍ਰਦੇਸ਼ਾਂ ਦੇ ਵਿੱਚ ਬੈਠੇ ਆ ਨਾ ਉਧਰੋਂ ਆਏ, ਸਭ ਫੜੇ ਜਾਣਗੇ ਵੀ ਕਿਹੜਾ ਕਿਹੜਾ ਕੰਮ ਕਰਕੇ ਆਇਆ, ਕਿਹੜੇ ਕਿਹੜੇ ਨੇ ਫਿਰ ਚਿੱਟੇ ਕੁੜਤੇ ਪਜਾਮੇ ਪਾ ਕੇ ਮੋਟਰਸਾਈਕਲ ਦੇ ਗੇੜੇ ਦਿੱਤੇ ਆ। ਅੱਗੇ ਜੀ ਭਿੰਦਰ ਕਿਸ਼ਨਪੁਰੀਆ ਕਹਿੰਦੇ ਕਿ 9 ਇੰਚ ਬਰੇਕ ਲੈਂਥ। ਲਓ ਜੀ ਇਹਨਾਂ ਨੇ ਵੀ ਦੱਸ ਦਿੱਤਾ, ਦੇਖਦੇ ਆ ਜੀ। ਪਿੰਡਾ ਸ਼ੈਪਟਨ ਤੋਂ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਐਂਡ ਕਾਪੀ ਟੂ ਆਲ, ਪ੍ਰੋਗਰਾਮ ਗੋਇੰਗ ਗੁੱਡ, ਬ੍ਰਿਕ ਸਾਈਜ਼ 9 ਇੰਚ। ਕਹਿੰਦੇ ਖੇਤਾਂ ਵਾਲਾ ਗਹਿਰੀ ਸੰਧੂ। ਲਓ ਜੀ ਆਪਾਂ ਤੁਹਾਡਾ ਗਾਣਾ ਜਿਹੜਾ ਨੂੰ ਦੱਸ ਦਿੱਤਾ ਸਰਬਜੀਤ ਭਾਜੀ ਨੂੰ, ਖੇਤਾਂ ਵਾਲਾ ਗਹਿਰੀ ਸੰਧੂ ਦਾ ਤੇ ਕਿਸਾਨਾ ਭਾਜੀ ਨੇ ਫਰਮਾਇਸ਼ ਕੀਤੀ ਸੀ। ਥੈਂਕ ਯੂ ਜੀ, ਗਾਣੇ ਦੀ ਬਹੁਤ ਪਿਆਰਾ ਜਿਹਾ ਗਾਣਾ ਵਾ ਜਿਹੜਾ ਤੁਸੀਂ ਸਾਨੂੰ ਭੇਜਿਆ ਵਾ। ਸੋ ਲਓ ਫਿਰ ਆਪਾਂ ਇੱਕ ਗਾਣਾ ਸੁਣ ਲਈਏ ਜੀ, ਬਾਕੀ ਮੈਸੇਜ ਬਹੁਤ ਆਏ ਪਏ ਆ, ਆਪਾਂ ਮੈਸੇਜ ਵੀ ਲੈ ਕੇ ਆਉਣੇ ਤੇ ਬਾਕੀ ਕੁੜੀਆਂ ਵਾਲੀ ਗੱਲ ਭੁੱਲ ਨਾ ਜਾਇਓ। ਕੁੜੀਆਂ ਦੇ ਕਹਿਣ ਤੇ ਤਾਂ ਬਹੁਤ ਛੇਤੀ ਹਨਾ ਜਵਾਬ ਭੇਜੋਗੇ, ਜੇ ਮੈਂ ਕਹਿੰਦਾ ਸਾਰੇ ਆਪਦੀ ਉਮਰ ਕਿਉਂ ਲਗਾਉਂਦੇ ਆ, ਫੇਰ ਸ਼ਾਇਦ ਜਵਾਬ ਘੱਟ ਆਉਣ, ਹਨਾ। ਦੱਸ ਦਿਓ ਜੀ ਬਾਕੀ, ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕਿ ਮੈਂ ਪ੍ਰੋਗਰਾਮ ਦੇ ਵਿੱਚ ਗੱਲਾਂ ਦੇ ਵਿੱਚ ਉਹ ਤਕੀਆ ਕਲਾਮ ਬੋਲੂਗੀ ਜਿਹੜੇ ਸਾਡੇ ਪ੍ਰੈਜੈਂਟਰ ਬੋਲਦੇ ਆ। ਸੋ ਲੱਭਣਾ ਤੁਸੀਂ ਆ ਜੀ ਕਿ ਉਹ ਕਿਹੜਾ ਪ੍ਰੈਜੈਂਟਰ ਆ ਜਿਹੜਾ ਉਸ ਅੱਖਰ ਨੂੰ ਉਸ ਵਰਡ ਨੂੰ ਜ਼ਿਆਦਾ ਯੂਜ ਕਰਦਾ। ਸਾਰਿਆਂ ਦੀਆਂ ਨਕਲਾਂ ਤਾਂ ਨਹੀਂ ਆ ਚਲਾ ਪਾਉਂਗੀ ਕਿਉਂਕਿ ਪਰਮਿਸ਼ਨ ਲੈਣੀ ਵੀ ਜ਼ਰੂਰੀ ਹੁੰਦੀ ਆ, ਬਟ ਫੇਰ ਵੀ ਜਿੰਨਿਆਂ ਕੁ ਦੀ ਹੋ ਸਕਦੀ ਆ ਨਾ ਨਕਲ ਆਪਾਂ ਜ਼ਰੂਰ ਲਾਵਾਂਗੇ। ਰੀਸਾਂ ਮੇਰੀਆਂ ਵੀ ਵਿੱਚ ਹੀ ਆ, ਮੈਂ ਆਪਦੀਆਂ ਰੀਸਾਂ ਤਾਂ ਲਾਉਣ ਰਹੀ ਹਾਂ, ਮੈਂ ਤਾਂ ਬੜਾ ਸੋਹਣਾ ਬੋਲਦੀ ਹਾਂ। ਮੇਰੀਆਂ ਰੀਸਾਂ ਵਾ ਜਿਹੜੀਆਂ ਤੁਸੀਂ ਲਾ ਦਿਓ, ਚੰਗਾ, ਮਾੜੀਆਂ ਨੀ, ਥੋੜੀਆਂ ਥੋੜੀਆਂ। ਤੇ ਚਲੋ ਫਿਰ ਇੱਕ ਗਾਣਾ ਸੁਣ ਲੈਂਦੇ ਆ ਜੀ, ਉਸ ਤੋਂ ਬਾਅਦ ਮਿਲਦੇ ਆ ਬਾਕੀ ਤੁਹਾਡੇ ਮੈਸੇਜ ਦੇ ਨਾਲ ਤੇ ਦੇਖਦੇ ਆ ਨਾਲ ਦੀ ਨਾਲ ਕੌਣ ਕੌਣ ਆਉਂਦਾ ਵਾ ਤੇ ਨਾਲ ਦੀ ਨਾਲ ਆਪਾਂ ਕਿਹਦੇ ਕਿਹਦੇ ਮੈਸੇਜ ਪੜ੍ਹਦੇ ਆ ਤੇ ਨਾਲ ਦੀ ਨਾਲ ਇੱਕ ਗਾਣਾ ਵੀ ਸੁਣਦੇ ਆ ਤੇ ਫਿਰ ਗਾਣੇ ਤੋਂ ਬਾਅਦ ਨਾਲ ਦੀ ਨਾਲ ਮੈਂ ਮਿਲਦੀ ਆ। ਲੱਗਦੀ
ਕਰ ਦੇ ਜਿਹੜੀ ਤੁਹਾਡੇ ਘਰ ਦਰਵਾਜ਼ੇ ਵਿੱਚ ਫੁਲਕਾਰੀ ਕੱਢ ਦਿੰਦੀ ਜਿਹੜੀ ਤੁਹਾਡੇ ਘਰ ਦਰਵਾਜ਼ੇ ਵਿੱਚ ਫੁਲਕਾਰੀ ਕੱਢ ਦਿੰਦੀ
ਗੂੜੀਆਂ ਪਰਾਂ ਦੀਆਂ ਤੇ ਗੂੜੀਆਂ ਨੇ ਚੁੰਨੀਆਂ ਗੂੜੀਆਂ ਪਰਾਂ ਦੀਆਂ ਤੇ ਗੂੜੀਆਂ ਨੇ ਚੁੰਨੀਆਂ ਸਵਰਨ ਲਈ ਜਦੋਂ ਸ਼ੀਸ਼ੇ ਮੂਹਰੇ ਹੁੰਨੀਆਂ ਸਬੱਬ ਵੀ ਤੇਰਾ ਚੇਤਾ ਜਾਂਦਾ ਆ ਮੁੰਡਿਆ ਬੇ ਉਦੋਂ ਚੋਖਾ ਚੋਖਾ ਚੜ ਜਾਂਦਾ ਚਾ ਮੁੰਡਿਆ ਲਓ ਜੀ ਫਿਰ ਜਦੋਂ ਕੋਈ ਇੱਕ ਮੁਟਿਆਰ ਸ਼ੀਸ਼ੇ ਮੂਹਰੇ ਖੜ ਕੇ ਸਵਰਦੀ ਆ ਤੇ ਫਿਰ ਆਪਣੇ ਨਾਲ ਦੇ ਨੂੰ ਯਾਦ ਕਰਕੇ ਫਿਰ ਜਿਹੜਾ ਉਸਦੇ ਮੁੱਖ ਤੇ ਸਰੂਰ ਤੇ ਮੁੱਖ ਤੇ ਚਾਹ ਹੁੰਦਾ ਉਸਦਾ ਬਿਆਨ ਤਾਂ ਕੋਈ ਨੀ ਕਰ ਸਕਦਾ ਤੇ ਬਾਕੀ ਸੀ ਪਰੀਆਂ ਦੇ ਸਰਨਾਮੇ ਕੋਈ ਨੀ ਜਾਣਦਾ ਕਿ ਪਰੀਆਂ ਕਿੱਥੋਂ ਆਉਂਦੀਆਂ ਨੇ ਤੇ ਕਿੱਥੇ ਚਲੇ ਜਾਂਦੀਆਂ ਨੇ ਤੇ ਨਾਲ ਦੀ ਨਾਲ ਜੀ ਪਰੀਆਂ ਦੀ ਏਜ ਦਾ ਵੀ ਨੀ ਪਤਾ ਲੱਗਦਾ ਸਾਨੂੰ ਪਤਾ ਨਾ ਸਾਰਿਆਂ ਨੂੰ ਤੇ ਉਮਰ ਦੀ ਗੱਲ ਚੱਲਦੀ ਸੀ ਕਿ ਚੁਟਕਲਾ ਸੁਣਾਉਣੀ ਆ ਇੱਕ ਵਾਰੀ ਕੀ ਹੁੰਦਾ ਨਾ ਤਿੰਨ ਜਨਾਨੀਆਂ ਖੜੀਆਂ ਗੱਲਾਂ ਕਰੀ ਜਾਂਦੀਆਂ ਹੁੰਦੀਆਂ ਇੱਕ ਦੂਸਰੀ ਨੂੰ ਪੁੱਛਦੀ ਆ ਕਹਿੰਦੀ ਨੀ ਤੇਰੀ ਭੈਣ ਉਮਰ ਕਿੰਨੀ ਆ ਉਹ ਕਹਿੰਦੀ ਮੇਰੀ ਬਸ ਕਹਿੰਦੀ 24 ਸਾਲ ਦੀ ਆ ਉਹ ਦੇਖਦੀ ਆ ਕਹਿੰਦੀ ਹੈ 24 ਸਾਲ ਦੀ ਲੱਗਦੀ ਤਾਂ ਹੈ ਨੀ ਗੀ ਤਾਂ ਦੂਜੀ ਉਹਨੂੰ ਪੁੱਛਦੀ ਆ ਕਹਿੰਦੀ ਤੇਰੀ ਕਿੰਨੀ ਆ ਮੇਰੀ ਤਾਂ ਪੁੱਛ ਲਈ ਕਹਿੰਦੀ ਮੈਂ ਤਾਂ ਨਾ ਹਜੇ ਕਹਿੰਦੀ ਪਿਛਲੇ ਹਫ਼ਤੇ ਹੀ ਕਹਿੰਦੀ ਆਪਦਾ 21ਵਾਂ ਜਨਮਦਿਨ ਮਨਾ ਕੇ ਹਟੀ ਆ ਉਹ ਕਹਿੰਦੀ ਹੈ ਤੇ ਉਦੋਂ ਬਾਅਦ ਚ ਉਹ ਤੀਸਰੀ ਨੂੰ ਪੁੱਛਦੀ ਆ ਕਹਿੰਦੀ ਅੱਛਾ ਤੇ ਕਹਿੰਦੀ ਭੈਣ ਤੇਰੀ ਉਮਰ ਕਿੰਨੀ ਕੁ ਹੋਊਗੀ ਉਹ ਕਹਿੰਦੀ ਮੈਂ ਹਜੇ ਉਦੋਂ ਪਿਛਲੇ ਹਫ਼ਤੇ ਆਪਦਾ 18ਵਾਂ ਜਨਮ ਦਿਨ ਮਨਾਇਆ ਵਾ ਤਾਂ ਨਾ ਉਧਰ ਪਾਸੇ ਨੂੰ ਨਾ ਇੱਕ ਅਮਨ ਭਾਜੀ ਅਰਗਾ ਖੜਾ ਹੁੰਦਾ ਵਾ 40-45 ਸਾਲ ਦਾ ਤੇ ਉਹ ਨਾ ਬੰਦਾ ਖੜਾ ਖੜਾ ਰੋਣ ਲੱਗ ਜਾਂਦਾ ਵਾ ਤੇ ਉਹ ਪੁੱਛਦੇ ਕਹਿੰਦੀਆਂ ਵੀ ਹੈ ਇਹਨੂੰ ਕੀ ਹੋ ਗਿਆ ਕਹਿੰਦੀਆਂ ਤੈਨੂੰ ਕੀ ਹੋ ਗਿਆ ਕਹਿੰਦਾ ਮੈਂ ਜੰਮਣ ਦੀ ਕੋਸ਼ਿਸ਼ ਕਰ ਰਿਹਾ ਵਾ ਉਹਨਾਂ ਦੀਆਂ ਗੱਲਾਂ ਸੁਣ ਕੇ ਸੋ ਇਸੇ ਕਰਕੇ ਜੀ ਉਮਰ ਹਰ ਕੋਈ ਲੁਕਾਉਂਦਾ ਵਾ ਚਾਹੇ ਉਹ ਮੁੰਡਾ ਵਾ ਚਾਹੇ ਕੁੜੀ ਆ ਕੋਈ ਵੱਡੀ ਉਮਰ ਦਾ ਵਾ ਸੋ ਉਮਰ ਕਿਉਂ ਲੁਕਾਉਂਦੇ ਆ ਉਸਦਾ ਤੁਸੀਂ ਸਾਨੂੰ ਦੱਸੋਗੇ ਤੇ ਇੱਧਰ ਅਰਸ਼ ਮੱਲੀ ਪ੍ਰੋਗਰਾਮ ਦੇ ਵਿੱਚ ਕਹਿੰਦੇ ਜਦੋਂ ਲਕਸ਼ਮੀ ਦੀ ਪੂਜਾ ਹੁੰਦੀ ਆ ਤਾਂ ਉਸਦੀ ਤਾਂ ਪੂਜਾ ਹੁੰਦੀ ਆ ਤਾਂ ਕਿਉਂਕਿ ਲਕਸ਼ਮੀ ਉੱਲੂ ਦੀ ਸਵਾਰੀ ਕਰਦੀ ਹੈ ਸੋ ਉੱਲੂ ਦੀ ਵੀ ਪੂਜਾ ਹੁੰਦੀ ਹੈ ਪੂਜਾ ਦੇ ਅਨੁਸਾਰ ਕਈਆਂ ਦੇ ਘਰ ਲਕਸ਼ਮੀ ਆਪ ਜਾਂਦੀ ਹੈ ਤੇ ਕਈਆਂ ਦੇ ਘਰ ਉੱਲੂ ਭੇਜ ਦਿੰਦੀ ਹੈ ਸ਼ੁਭ ਸਵੇਰ ਬੋਬੀ ਜੀ ਕਿਆ ਬਾਤ ਆ ਜੀ ਬੜੀ ਵਧੀਆ ਚੀਜ਼ ਭਾਜੀ ਤੁਸੀਂ ਭੇਜੀ ਆ ਸੋ ਡਿਪੈਂਡ ਕਰਦਾ ਵਾ ਜੀ ਕਿਹਦੇ ਘਰੇ ਲਕਸ਼ਮੀ ਜਾਂਦੀ ਹੈ ਤੇ ਕਿਹਦੇ ਘਰੇ ਉੱਲੂ ਸੋ ਜਿਹਦੇ ਘਰੇ ਲਕਸ਼ਮੀ ਜਾਂਦੀ ਉਹਦੇ ਤਾਂ ਵਾਰੇ ਨਿਆਰੇ ਹੋ ਜਾਂਦੇ ਆ ਤੇ ਜਿਹਨਾਂ ਦੇ ਘਰੇ ਉੱਲੂ ਜਾਂ ਚਲਾ ਜਾਂਦਾ ਉੱਥੇ ਦਾ ਫਿਰ ਉਜਾੜਾ ਹੀ ਹੁੰਦਾ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਉੱਲੂ ਆ ਉਹ ਉਜਾੜ ਭਾਲਦਾ ਵਾ ਸੋ ਅਸੀਂ ਤਾਂ ਇਹੀ ਕਹਾਂਗੇ ਜੀ ਸਾਰਿਆਂ ਦੇ ਘਰੇ ਲਕਸ਼ਮੀ ਆਵੇ ਉੱਲੂਆਂ ਤੋਂ ਤਾਂ ਛੁਟਕਾਰਾ ਹੀ ਰਵੇ ਕਿਉਂਕਿ ਉੱਲੂ ਬਹੁਤ ਹੋਏ ਪਏ ਆ ਇੱਥੇ ਦੁਨੀਆਂ ਦੇ ਵਿੱਚ ਅੱਗੇ ਜੀ ਗੁਰਿੰਦਰ ਸਿੰਘ ਕਾਲੋਂ USA ਵਰਜੀਨੀਆ ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਉਹਨਾਂ ਨੇ ਨਾ ਇੱਕ ਬੜੀ ਹੀ ਪਿਆਰੀ ਜੀ ਵੀਡੀਓ ਭੇਜੀ ਆ ਉਹਨਾਂ ਦੇ ਏਰੀਏ ਦੀ ਆ ਕਹਿੰਦੇ ਕਿ ਇਹ 2 ਵੀਕਸ ਪਹਿਲਾਂ ਦੀ ਆ ਜਦੋਂ ਕਹਿੰਦੇ ਵਕੇਸ਼ਨ ਤੇ ਅਸੀਂ ਗਏ ਸੀ ਸੋ ਵਕੇਸ਼ਨ ਤੇ ਤਾਂ ਉਹ ਗਏ ਸੀ ਜੀ ਵੀਡੀਓ ਇੰਨੀ ਕੁ ਪਿਆਰੀ ਆ ਇੱਕ ਝਰਨੇ ਤੋਂ ਇੱਦਾਂ ਪਾਣੀ ਡਿੱਗਦਾ ਤੇ ਲੋਕ ਉਸਨੂੰ ਦੇਖਣ ਲਈ ਗਏ ਹੋਏ ਆ ਸੋ ਇੰਨਾ ਕੁ ਪਿਆਰੀ ਵੀਡੀਓ ਉਹਨਾਂ ਤੋਂ ਦੇਖ ਕੇ ਅੱਖਾਂ ਨੂੰ ਬੜੀ ਠੰਡਕ ਮਿਲਦੀ ਆ ਵੈਸੇ ਵੀ ਕਹਿੰਦੇ ਆ ਨਾ ਜਦੋਂ ਅਸੀਂ ਕਿਤੇ ਪਾਣੀ ਦੇ ਕੋਲ ਉੱਥੇ ਜਾਂਦੇ ਆ ਜਿੱਦਾਂ ਬੀਚ ਹੁੰਦੀ ਆ ਜਾਂ ਲੇਕ ਤੇ ਜਾਂਦੇ ਆ ਸੋ ਸ਼ਾਂਤੀ ਦੇ ਨਾਲ ਬੈਠ ਕੇ ਕਦੇ ਉਸ ਪਾਣੀ ਵੱਲ ਦੇਖਿਓ ਉਸ ਪਾਣੀ ਦੀ ਠੰਡਕ ਨੂੰ ਉਸ ਦੀ ਗਹਿਰਾਈ ਨੂੰ ਨਾਪਣ ਦੀ ਕੋਸ਼ਿਸ਼ ਕਰਿਓ ਮਨ ਨੂੰ ਦਿਲ ਨੂੰ ਬਹੁਤ ਜ਼ਿਆਦਾ ਅੱਖਾਂ ਨੂੰ ਵੀ ਬੜਾ ਸਕੂਨ ਮਿਲਦਾ ਵਾ ਸੋ ਬੜਾ ਹੀ ਪਿਆਰਾ ਜਿਹਾ ਵਿਊ ਆ ਜੀ ਵਿਊ ਦੇਖ ਕੇ ਤਾਂ ਤੁਹਾਡੇ ਨਾਲ ਜੈਲਸੀ ਹੋ ਗਈ ਗੁਰਿੰਦਰ ਜੀ ਕਿ ਕਾਸ਼ ਅਸੀਂ ਵੀ ਇਹ ਚੀਜ਼ਾਂ ਦੇਖ ਸਕਦੇ ਤੇ ਅੱਗੇ ਜੀ ਉਹਨਾਂ ਨੇ ਦੱਸ ਦਿੱਤਾ ਵਾ ਕਹਿੰਦੇ ਰੰਬੀ ਤੇ ਖੁਰਪੇ ਦੇ ਵਿੱਚ ਫਰਕ ਕਹਿੰਦੇ ਰੰਬੀ ਰੰਬੇ ਤੋਂ ਛੋਟੀ ਹੁੰਦੀ ਆ ਰੰਬਾ ਘਾਹ ਖੋਤਣ ਨੂੰ ਤੇ ਰੰਬੀ ਦੇ ਨਾਲ ਸਬਜ਼ੀਆਂ ਗੁੱਡੀਆਂ ਜਾਂਦੀਆਂ ਨੇ ਕਿਆ ਬਾਤ ਆ ਜੀ ਵਾਕਈ ਇਹਨਾਂ ਨੂੰ ਤਾਂ ਲਓ ਪਤਾ ਵਾ ਤੇ ਹੋਰ ਦੇਖਦੇ ਆ ਜੀ ਹੋਰ ਕਿਹਨੂੰ ਕਿਹਨੂੰ ਪਤਾ ਵਾ ਤੇ ਉਦੋਂ ਜੀ ਨਾਨਕ ਬੇਕਰੀ ਵਾਲੇ ਵੀ ਆ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਦੇਖ ਲੋ ਇਹਨਾਂ ਨੂੰ ਮੇਰਾ ਇੰਨਾ ਫਿਕਰ ਹੁੰਦਾ ਹੋਰ ਤਾਂ ਕੋਈ ਨੀ ਫਿਕਰ ਕਰਦਾ ਇਹਨਾਂ ਨੂੰ ਪਤਾ ਸੀ ਵੀ ਕੁੜੀ ਵਿਚਾਰੀ ਸਵੇਰ ਦੀ ਉੱਠੀ ਹੋਈ ਆ ਤੇ ਹੁਣ ਭੁੱਖ ਤਾਂ ਪੱਕਾ ਲੱਗੀ ਹੋਊ ਸੋ ਬੜੀਆਂ ਹੀ ਸੋਹਣੀਆਂ ਖਾਣ ਲਈ ਚੀਜ਼ਾਂ ਭੇਜੀਆਂ ਜੀ ਪੇਸਟਰੀ ਆ ਆਈ ਥਿੰਕ ਤੇ ਥੈਂਕ ਯੂ ਜੀ ਨਾਨਕ ਬੇਕਰੀ ਵਾਲਿਓ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾਂ ਚ ਰਹੋ ਦਿਨ ਦੁੱਗਣੀ ਰਾਤ ਚੌਗਣੀ ਕਰੋ ਤੇ ਮੈਲਬੋਰਨ ਗੇੜਾ ਵੱਜਿਆ ਤਾਂ ਆਪਾਂ ਤੁਹਾਡੇ ਦੁਕਾਨ ਤੇ ਤੁਹਾਡੇ ਕੋਲ ਸੋਹਣੇ ਸੋਹਣੇ ਪਕਵਾਨ ਸਪੈਸ਼ਲੀ ਮੇਰਾ ਮੇਰੀ ਫੇਵਰੇਟ ਰਸ ਮਲਾਈ ਆ ਜੀ ਸੋ ਰਸ ਮਲਾਈ ਤਾਂ ਮੈਂ ਜ਼ਰੂਰ ਖਾਣਾਉਂਗੀ ਤੇ ਨਾਲ ਕੁਲਚੇ ਵੀ ਹੋ ਜਾਣ ਕੁਲਚੇ ਛੋਲੇ ਤਾਂ ਕਿਆ ਵਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਤੇ ਲਓ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਮੈਸੇਜ ਆ ਚੁੱਕੇ ਆ ਜੀ ਬਹੁਤ ਜ਼ਿਆਦਾ ਆ ਚੁੱਕੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਸਾਡੇ ਸਾਥੀ ਜਿਹੜੇ ਮੇਰੇ ਸਾਥੀ ਪ੍ਰੈਜ਼ੈਂਟਰ ਆ ਤੁਹਾਡੇ ਸਾਰਿਆਂ ਦੇ ਵੀ ਉਹ ਫੇਵਰੇਟ ਆ, ਉਹਨਾਂ ਦੀਆਂ ਰੀਸਾਂ ਲਾਉਣੀਆਂ ਵਾ ਤੇ ਮੈਂ ਤੁਹਾਨੂੰ ਇਹੀ ਕਿਹਾ ਸੀ ਕਿ ਮੈਂ ਗੱਲਾਂ ਗੱਲਾਂ ਦੇ ਵਿੱਚ ਉਹਨਾਂ ਦੀਆਂ ਰੀਸਾਂ ਲਾਉਂਗੀ ਤੇ ਤੁਸੀਂ ਮੈਨੂੰ ਉਸ ਪ੍ਰੈਜ਼ੈਂਟਰ ਦਾ ਨਾਮ ਦੱਸਣਾ ਵਾ। ਸੋ ਗਾਣੇ ਤੋਂ ਪਹਿਲਾਂ ਮੈਂ ਸਾਡੇ ਇੱਕ ਸਾਥੀ ਪ੍ਰੈਜ਼ੈਂਟਰ ਦੀ ਰੀਸ ਆ ਜਿਹੜੀ ਉਹ ਲਾ ਚੁੱਕੀ ਆ, ਤੇ ਜੇ ਤੁਹਾਡੇ ਚੋਂ ਕਿਸੇ ਨੇ ਉਸ ਨੂੰ ਪਹਿਚਾਣ ਲਿਆ ਵਾ ਤਾਂ ਜ਼ਰੂਰ ਦੱਸਿਓ, ਨਾਲੇ ਪਤਾ ਲੱਗ ਜੂਗਾ ਕਿ ਕਿੰਨੇ ਕੁ ਧਿਆਨ ਦੇ ਨਾਲ ਤੁਸੀਂ ਪ੍ਰੋਗਰਾਮ ਸੁਣਦੇ ਹੋ। ਤੇ ਲਓ ਫਿਰ ਮੈਂ ਇੱਕ ਵਾਰੀ ਹੋਰ ਬੋਲ ਦੂੰਗੀ, ਪਰ ਕਦੋਂ ਮੈਸੇਜ ਪੜ੍ਹਦੇ ਪੜ੍ਹਦੇ ਬੋਲੂੰਗੀ, ਸੋ ਪਿਕ ਤੁਸੀਂ ਕਰਨਾ ਵਾ ਤੇ ਪਤਾ ਤੁਹਾਨੂੰ ਲੱਗ ਹੀ ਜਾਣਾ ਵਾ ਕਿ ਮੈਂ ਰੀਸ ਕਿਹਦੀ ਲਾ ਰਹੀ ਆ। ਸੋ ਨਾਲੇ ਪੁੰਨ ਤੇ ਨਾਲੇ ਫਲੀਆਂ, ਨਾਲੇ ਗੱਲ ਕਰੀ ਜਾਂਦੇ ਆ ਕਿ ਕੁੜੀਆਂ ਤੇ ਬਾਕੀ ਸਾਰੇ ਕੁੜੀਆਂ ਕੱਲੀ ਕਿਉਂ ਕਹਾਂ ਮੈਂ, ਹਨਾ, ਕਿਉਂ ਉਮਰ ਲੁਕਾਉਂਦੇ ਆ ਤੇ ਨਾਲੇ ਆਪਾਂ ਨਾਲ ਦੀ ਨਾਲ ਆਪਾਂ ਇਹ ਵੀ ਗੱਲ ਕਰੀ ਜਾ ਰਹੇ ਆ ਕਿ ਨਾਲ ਦੀ ਨਾਲ 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 ਗਾਣੇ ਵੀ ਹੋਈ ਜਾਂਦੇ ਆ ਤੇ ਨਾਲ ਦੀ ਨਾਲ ਸਾਡੇ ਸਾਥੀ ਪ੍ਰੈਜ਼ੈਂਟਰਾਂ ਦੀਆਂ ਰੀਸਾਂ ਵੀ ਲੱਗੀ ਜਾਂਦੀਆਂ ਨੇ। ਸੋ ਕਲੂ ਤੁਸੀਂ ਲੱਭਣਾ ਵਾ ਜੀ, ਮੈਂ ਦੇ ਚੁੱਕੀ ਆ ਇੱਕ ਦੋ ਵਾਰੀ, ਸੋ ਦੱਸ ਦਿਓ ਜੀ ਕਿਹਦੀ ਕਿਹਦੀ ਰੀਸ ਮੈਂ ਲਾ ਚੁੱਕੀ ਆ। ਵੈਸੇ ਇੱਕ ਜਾਣੇ ਦੀ ਵੀ ਲਾਈ ਆ ਦੱਸ ਦਿਓ, ਤੇ ਫਿਰ ਆਪਾਂ ਸਾਡੇ ਉਹੀ ਪ੍ਰੈਜ਼ੈਂਟਰ ਜਿਹਦੀ ਰੀਸ ਲਾਈ ਆ ਨਾ ਉਹਦੇ ਲਈ ਤੁਸੀਂ ਗਾਣਾ ਡੈਡੀਕੇਟ ਕਰ ਦਿਓ ਕੋਈ ਪਿਆਰਾ ਜਿਹਾ। ਸੋ ਦਾਇਕ ਦੇਖਦੇ ਆ ਕੌਣ ਪਿੱਕ ਕਰਦਾ ਕਿ ਮੈਂ ਰੀਸ ਕਿਹਦੀ ਲਾ ਚੁੱਕੀ ਆ। ਅੱਗੇ ਜੀ ਜੋਧਾ ਸਿੰਘ ਢਾਲੀਵਾਲ ਕਹਿੰਦੇ ਰੱਬ ਦਾ ਰੇਡੀਓ ਮੂਵੀ ਚੋਂ ਗੀਤ ਦਿਲ ਬਰਾ ਚਲਾ ਦੇਣਾ ਜੀ। ਸੋ ਬਹੁਤ ਪਿਆਰਾ ਜਿਹਾ ਗੀਤ ਆ ਜੀ, ਜ਼ਰੂਰ ਸੁਣਾਂਗੇ। ਦਿਲ ਬਰਾ ਮੂਵੀ ਚੋਂ, ਸੋਰੀ ਦਿਲ ਬਰਾ ਗਾਣਾ ਰੱਬ ਦਾ ਰੇਡੀਓ ਮੂਵੀ ਦੇ ਵਿੱਚ ਕਰ ਲਿਆ ਹੋਊਗਾ, ਕਿਉਂਕਿ ਸਾਰਿਆਂ ਦੀ ਗਾਣਿਆਂ ਦੀ ਕਮਾਂਡ ਤੇ ਪ੍ਰੋਗਰਾਮ ਦਾ ਜੋ ਵੀ ਤਾਣਾ ਬਾਣਾ ਉਹਨਾਂ ਦੇ ਹੱਥੀ ਆ। ਸੋ ਗੱਲਾਂ ਵੀ ਬੜੀਆਂ ਸੁਣਾਉਂਦੇ ਨੇ ਉਹ ਮੈਨੂੰ ਬਾਅਦ ਵਿੱਚ, ਤੇ ਵਧੀਆ ਚੱਲਦਾ ਜੀ ਪ੍ਰੋਗਰਾਮ। ਤੇ ਅੱਗੇ ਸਾਡੇ ਨਾਲ ਨਪਿੰਦਰ ਰਹੀਲ ਮੈਲਬੋਰਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਭੈਣ ਜੀ, ਸਰਬਜੀਤ ਵੀਰ ਤੇ ਸਾਰਿਆਂ ਨੂੰ। ਕਹਿੰਦੇ ਖੁਰਪੇ ਵਿੱਚ ਤਿੰਨ ਅੱਖਰ ਤੇ ਰੰਬੀ ਵਿੱਚ ਦੋ ਅੱਖਰ ਹੁੰਦੇ ਹਨ, ਦੇਖ ਲਓ ਕਿੰਨੀ ਬਾਤਚੀਤ ਲੰਬੀ ਚੱਲਦੀ ਆ ਤੇ ਉਹਦੇ ਵਿੱਚੋਂ ਕਿੰਨੀਆਂ ਗੱਲਾਂ ਸਮਝ ਕੇ ਆਉਂਦੇ। ਕਿਸੇ ਨੇ ਸੋਚਿਆ ਸੀ ਕਿ ਖੁਰਪੇ ਚ ਤਿੰਨ ਤੇ ਰੰਬੀ ਦੇ ਵਿੱਚ ਦੋ ਅੱਖਰ ਆਉਂਦੇ ਆ, ਕਿਆ ਬਾਤ ਆ ਜੀ। ਤੇ ਕਹਿੰਦੇ ਰੰਬੀ ਵਿੱਚ ਦੋ ਅੱਖਰ ਹੁੰਦੇ ਨੇ, ਬਾਕੀ ਦੋ ਦੋ ਲਗਾ ਮਾਤਰਾ ਦੀ ਸਮਾਨਤਾ ਵੀ ਹੁੰਦੀ ਆ, ਇੱਟ ਦੀ ਲੰਬਾਈ 9 ਇੰਚ ਹੁੰਦੀ ਆ, ਰੱਬ ਸਭ ਦਾ ਭਲਾ ਕਰੇ ਤੇ ਸ਼ੁਰੂ ਤੁਹਾਡੇ ਤੋਂ ਕਰੇ, ਹੈ ਨਾ ਜੀ। ਦੇਖ ਲੋ ਜਵਾਬ ਵੀ ਦੇ ਗਏ ਆ, ਗਲਤ ਵੀ ਨੀ ਹੈਗਾ, ਜਵਾਬ ਵੀ ਸਹੀ ਦੇ ਗਿਆ, ਪਰ ਦੇ ਵੀ ਆਪਦੇ ਤਰੀਕੇ ਚ ਗਏ ਆ, ਕਿਆ ਬਾਤਾਂ ਜੀ। ਇਹ ਨੀ ਬਣਦੇ ਹੈ ਮੋਟਰਸਾਈਕਲ ਤੇ ਕਿੱਕ ਮਾਰਨ ਵਾਲੇ, ਕਹਿੰਦੇ ਆਪਾਂ ਤਾਂ ਬਾਪੂ ਦੇ ਨਾਲ ਕੰਮ ਕਰਾਇਆ ਵਾ। ਤੇ ਲਓ ਫਿਰ ਹੋਰ ਦੇਖਦੇ ਆ ਜੀ ਕਿਹਨੇ ਕਿਹਨੇ ਮੋਟਰਸਾਈਕਲ ਦੀਆਂ ਕਿੱਕਾਂ ਮਾਰੀਆਂ ਨੇ। ਤੇ ਅੱਗੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੀ ਕਹਿੰਦੇ ਸਵਾਲ ਪੂਰਾ ਸੁਣਿਆ ਨੀ ਜੀ, ਤੇ ਇੱਟ ਦਾ ਸਾਈਜ਼ ਪੁੱਛਿਆ ਵਾ ਤਾਂ 190 mm, 90 mm ਤੇ ਅੱਗੇ 90 mm ਹੱਥੀ ਬਣੀ ਇੱਟ ਦਾ ਸਾਈਜ਼ ਹੈ। ਦੂਜਾ ਸਵਾਲ ਕੀ ਸੀ, ਧੀ ਪੁੱਤਰ ਬਾਰੇ ਗੱਲ ਕੀਤੀ ਸੀ। ਮੇਰਾ ਮੰਨਣਾ ਹੈ ਮਰਦ ਇਸ ਬਾਰੇ ਜ਼ਿਆਦਾ ਚਿੰਤਤ ਨਹੀਂ ਹੁੰਦਾ, ਔਰਤ ਇਸ ਬਾਰੇ ਜ਼ਿਆਦਾ ਚਿੰਤਤ ਹੁੰਦੀ ਹੈ। ਨਾਲ ਇਹ ਵੀ ਕਹਿਣਾ ਜ਼ਿਆਦਾਤਰ ਔਰਤਾਂ ਔਰਤ ਹੋ ਕੇ ਹੀ ਇੱਕ ਧੀ ਨੂੰ ਜਨਮ ਦੇਣ ਤੋਂ ਫਿਕਰਮੰਦ ਹੁੰਦੀਆਂ ਨੇ, ਚਾਹੇ ਉਹ ਸੱਸ ਦੇ ਰੂਪ ਵਿੱਚ ਹੋਵੇ ਚਾਹੇ ਮਾਂ ਦੇ ਰੂਪ ਵਿੱਚ ਹੋਵੇ। ਹਾਂਜੀ, ਇਹਦੇ ਨਾਲ ਮੈਂ ਤੁਹਾਡੀ ਪੂਰੀ ਸਹਿਮਤ ਹਾਂ ਜੀ, ਤੇ ਬਹੁਤ ਕੁਛ ਤਾਣਾ ਬਾਣਾ ਸਾਡੀ ਸਮਝ ਦੇ ਹਿਸਾਬ ਨਾਲ ਹੀ ਚੱਲਦਾ ਵਾ, ਪਰ ਇਹਦੇ ਵਿੱਚ ਕਈ ਵਾਰ ਘਰ ਦੇ ਹਾਲਾਤ ਜਾਂ ਮਰਦਾਨਗੀ ਜੋ ਘਰ ਦੇ ਵਿੱਚ ਜਿੱਦਾਂ ਦਾ ਮਾਹੌਲ ਹੁੰਦਾ ਵਾ ਉਹ ਵੀ ਕਿਤੇ ਨਾ ਕਿਤੇ ਆੜੇ ਆਉਂਦਾ ਵਾ। ਸੋ ਅਸੀਂ ਇਹ ਨੀ ਕਹਿ ਸਕਦੇ ਕਿ ਮੇਲ ਆ ਜਿਹੜੇ ਮਰਦ ਆ ਉਹ ਇਸ ਬਾਰੇ ਚਿੰਤਤ ਨਹੀਂ ਹੁੰਦੇ, ਹੁੰਦੇ ਆ ਉਹ ਵੀ ਹੁੰਦੇ ਆ, ਪਰ ਹਾਂ ਲੇਡੀਜ਼ ਆ ਜਿਹੜੀਆਂ ਉਹ ਜ਼ਿਆਦਾ ਹੁੰਦੀਆਂ ਨੇ ਚਿੰਤਤ। ਉਹ ਕਿਉਂ ਹੁੰਦੀਆਂ ਨੇ, ਉਸਦੇ ਬਹੁਤ ਸਾਰੇ ਰੀਜ਼ਨ ਨੇ, ਕਿਉਂਕਿ ਅਗਰ ਉਹਦੇ ਵਿੱਚ ਅਸੀਂ ਰੀਜ਼ਨ ਅੱਜ ਕਰ ਲੱਗ ਜਾਂਗੇ ਤਾਂ ਮੇਰੇ ਖਿਆਲ 'ਚ 2-3 ਘੰਟੇ ਆਰਾਮ ਨਾਲ ਹੀ ਲੰਘ ਜਾਣਗੇ। ਕਈ ਥਾਵਾਂ 'ਤੇ ਉਹ ਸਹੀ ਵੀ ਹੁੰਦੀਆਂ ਨੇ, ਕਿਉਂਕਿ ਜੋ ਸਮਾਜ ਦਾ ਤਾਣਾ ਬਾਣਾ ਵਾ ਜੋ ਕੁਛ ਹੋ ਰਿਹਾ ਵਾ ਕਈ ਕਰਦੇ ਤਾਂ ਉਸ ਨਾਲ ਗੱਲਾਂ ਤੋਂ ਉਹਨਾਂ ਚੀਜ਼ਾਂ ਤੋਂ ਡਰਦੇ ਆ, ਤੇ ਪਰ ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਗੱਲ ਉਹਦਾ ਸੋਲੂਸ਼ਨ ਹੁੰਦਾ ਵਾ। ਸੋ ਕੋਸ਼ਿਸ਼ ਕਰਾਂਗੇ ਜਗਤਾਰ ਭਾਜੀ, ਅਗਰ ਆਪਾਂ ਇਸ ਟੋਪਿਕ ਤੇ ਹਜੇ ਨੀ ਨੋਟ ਨੈਕਸਟ ਵੀਕ ਉਦੋਂ ਕਿਸੇ ਅਗਲੇ ਹਫਤੇ ਦੇ ਵਿੱਚ ਇਸ ਟੋਪਿਕ ਤੇ ਵੀ ਆਪਾਂ ਜੇ ਗੱਲ ਕਰ ਸਕੀਏ ਤਾਂ ਕਿ ਮਰਦਾਂ ਨਾਲੋਂ ਔਰਤਾਂ ਕਿਉਂ ਵੱਧ ਫਿਕਰਮੰਦ ਹੁੰਦੀਆਂ ਨੇ ਕੁੜੀ ਦੇ ਘਰ ਦੇ ਵਿੱਚ ਜਨਮ ਬਾਰੇ, ਹਨਾ, ਵੀ ਜੇ ਉਹਨਾਂ ਦੇ ਘਰ ਇੱਕ ਬੱਚੀ ਆ ਜਾਂਦੀ ਆ ਤਾਂ ਕਿਉਂ ਜ਼ਿਆਦਾ ਏਦਾਂ ਹੁੰਦਾ ਵਾ। ਸੋ ਜ਼ਰੂਰ ਕਰਾਂਗੇ ਜੀ ਇਸ ਦੇ ਬਾਰੇ ਵੀ, ਕਿਉਂਕਿ ਇਸਦੇ ਬਹੁਤ ਜ਼ਿਆਦਾ ਰੀਜ਼ਨ ਨੇ। ਸੋ ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਜੀ ਨਵਜੋਤ ਗਿੱਲ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਭੈਣ, ਕੀ ਹਾਲ ਚਾਲ ਆ। ਕਹਿੰਦੇ ਬ੍ਰਿਕ ਦਾ ਸਾਈਜ਼ ਤਾਂ ਕਹਿੰਦੇ 9 ਇੰਚ ਆ, 4.5 ਇੰਚ ਮਲਟੀਪਲਾਈ 2 ਸਹੀ 3/4, ਪਤਾ ਕਿੱਦਾਂ ਹੁੰਦੀ ਆ 2 ਸਹੀ, ਹੁਣ ਦੱਸ ਦਿਓ ਕਿੱਦਾਂ ਹੁੰਦੀ ਆ 2 ਸਹੀ 3/4 ਇੰਚ, ਇਹਨੂੰ ਕੀ ਕਹਿੰਦੇ ਆ ਇਹ ਤਾਂ ਮੈਨੂੰ ਵੀ ਨੀ ਪਤਾ, ਮੈਨੂੰ ਤਾਂ ਇੰਨਾ ਪਤਾ 2 ਸਹੀ 3/4 ਇੰਚ, ਇਹਨੂੰ ਕਹਿੰਦੇ ਆ 3.5। ਦੇਖਿਆ ਏਦਾਂ ਗੱਲ ਹੁੰਦੀ ਆ ਵੀ ਸਾਡੇ ਕੋਲ ਐਕਸਪਰਟ ਬੰਦੇ ਆ ਨਾ ਜਿਹੜੇ ਉਹ ਨਾਲ ਦੀ ਨਾਲ ਹੀ ਦੱਸ ਦਿੰਦੇ ਆ ਕਿ 3.5 ਹੁੰਦੀ ਆ। ਕਹਿੰਦੇ ਮੇਰੇ ਫਰੈਂਡ ਦਾ ਬੱਤੀ, ਕਹਿੰਦੇ ਮੇਰੇ ਫਰੈਂਡ ਦਾ ਭੱਠਾ ਵਾ ਇੱਟਾਂ ਵਾਲੇ, ਉਹਨੂੰ ਪੁੱਛਿਆ, ਕਿਆ ਬਾਤ ਆ ਜੀ, ਉਹਨੂੰ ਬਿਠਾਤਾ, ਬਹੁਤ ਵਧੀਆ ਗੱਲ ਆ। ਤੇ ਫਿਰ ਹੁਣ ਮੈਂ ਨਵਜੋਤ ਦੀ ਉਮੀਦ ਕਰਦੀ ਹਾਂ ਕਿ ਆਨਸਰ ਤੁਹਾਡਾ ਹੀ ਸਹੀ ਆ, ਕਿਉਂਕਿ ਹੁਣ ਇਹਦੇ ਤੇ ਤਾਂ ਕਿੰਤੂ ਪ੍ਰੰਤੂ ਹੋ ਵੀ ਨੀ ਸਕਦਾ ਜੀ। ਅੱਗੇ ਮੈਸੇਜ ਬਹੁਤ ਆ ਗਿਆ, ਇੱਕ ਗਾਣਾ ਸੁਣ ਲੈਂਦੇ ਆ ਅਸੀਂ ਤੇ ਦੇਖਦੇ ਹਾਂ ਸਰਬਜੀਤ ਭਾਜੀ ਕਿਹਦੀ ਫਰਮਾਇਸ਼ ਦਾ ਗਾਣਾ ਪਲੇ ਕਰਦੇ ਨੇ ਤੇ ਉਸ ਤੋਂ ਬਾਅਦ ਮਿਲਦੇ ਆ ਅਸੀਂ ਤੇ ਦੇਖ ਲੋ ਹੁਣ ਤੁਸੀਂ ਇੱਟਾਂ ਦੇ ਵਿੱਚ ਤੇ ਖੁਰਪੇ ਦੇ ਵਿੱਚ ਹੀ ਹਨਾ ਰਹਿ ਗਏ ਹੋ ਘੁੰਮਣ ਕੇ ਦੀ ਦੇ ਵਿੱਚ, ਦੱਸ ਦੋ ਵੀ ਉਮਰ ਕਾਹਤੋਂ ਲੁਕੋਨੇ ਹੁੰਦੇ ਆ ਉਹ ਵੀ ਦੱਸ ਦੋ ਤੇ ਫਿਰ ਮਿਲਦੇ ਆ ਜੀ ਇੱਕ ਗੀਤ ਤੋਂ ਬਾਅਦ ਭਾਜੀ ਕਿਸੇ
ਦੇਖ ਲੈ ਦਿਲ ਨਾਲ ਦਿਲ ਨੂੰ ਵਟਾ ਕੇ ਦੇਖ ਲੈ ਮਿੱਤਰਾਂ ਨੂੰ ਆਪਣਾ ਬਣਾ ਕੇ ਦੇਖ ਲੈ ਦਿਲ ਨਾਲ ਦਿਲ ਨੂੰ ਵਟਾ ਕੇ ਦੇਖ ਲੈ ਨਾਮ ਜ਼ਿੰਦਗੀ ਲਵਾ ਦੇਵਾਂਗੇ ਸਾਰੀ ਨਾਮ ਜ਼ਿੰਦਗੀ ਲਵਾ ਦੇਵਾਂਗੇ ਸਾਰੀ ਨੀ ਪੱਕੀ ਹੁੰਦੀ ਇੱਟ ਵਰਗੀ
ਜੀ ਪੱਕੀ ਹੁੰਦੀ ਇੱਟ ਵਰਗੀ ਹੈ ਸੋ ਇਸ ਗਾਣਾ ਅਸੀਂ ਡੈਡੀਕੇਟ ਕਰ ਰਹੇ ਹਾਂ ਨਵਜੋਤ ਗਿੱਲ ਨੂੰ ਉਹਨਾਂ ਦਾ ਜਿਹੜਾ ਜਵਾਬ ਆ ਜੀ ਬਿਲਕੁਲ ਠੀਕ ਆ ਤੇ ਤੁਹਾਡਾ ਪੁੱਛਿਆ ਕੰਮ ਆ ਗਿਆ ਆਪਣੇ ਫਰੈਂਡ ਤੋਂ ਬੇਚਾਰੇ ਨੂੰ ਸੁਬਹਾ ਸੁਬਹਾ ਠਾਇਆ ਹੋਊ ਜੇ ਇੰਡੀਆ ਚ ਹੋਊਗਾ ਤੇ ਜੇ ਇੱਥੇ ਆ ਫਿਰ ਤਾਂ ਠੀਕ ਆ ਜੀ ਫਿਰ ਅਸੀਂ ਤੁਹਾਨੂੰ ਦੋਨਾਂ ਨੂੰ ਡੈਡੀਕੇਟ ਕਰ ਦਿਆ ਸੋ ਬਿਲਕੁਲ ਜੀ ਇਹਨਾਂ ਦਾ ਜਵਾਬ ਬਿਲਕੁਲ ਠੀਕ ਸੀ ਸੋ ਜਿਹੜੀ ਇੱਟ ਆ ਉਹਦੇ ਜਿਹੜਾ ਸਾਈਜ਼ ਆ 9 ਇੰਚ ਤੇ 4.5 ਇੰਚ ਤੇ ਜਿੱਦਾਂ ਮੈਂ ਪਹਿਲਾਂ ਦੱਸ ਚੁੱਕੀ ਆ 2.5 ਇੰਚ ਹੁੰਦਾ ਵਾ ਸੋ ਇਹਨਾਂ ਦਾ ਜਿਹੜਾ ਜਵਾਬ ਆ ਬਿਲਕੁਲ ਠੀਕ ਆ ਬਾਕੀ ਦੇਖਦੇ ਹਾਂ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਆਏ ਨੇ ਕਿਉਂਕਿ ਮੈਸੇਜ ਬਹੁਤ ਆ ਚੁੱਕੇ ਨੇ ਤੇ ਮੈਂ ਨਾ ਇੱਕ ਰੀਸ ਜਿਹੜੀ ਦੋ ਵਾਰੀ ਲਾ ਚੁੱਕੀ ਹਾਂ ਤੁਹਾਡੇ ਚੋਂ ਕਿਸੇ ਨੂੰ ਲੱਭ ਹੀ ਨੀ ਹੋਇਆ ਹੈਗਾ ਕਿ ਮੈਂ ਰੀਸ ਕਿਹਦੀ ਲਾ ਚੁੱਕੀ ਹਾਂ ਸੋ ਹੁਣ ਜੇ ਮੈਂ ਸ਼ਰੇਆਮ ਸਿੱਧਾ ਦੱਸ ਕੇ ਲਾਊਂਗੀ ਉਹ ਤਾਂ ਨੀ ਏਦਾਂ ਗੱਲ ਜੀ ਬਣਨੀ ਤੁਹਾਡੀ ਵੀ ਇਹਨਾਂ ਦਿਮਾਗ ਦੀ ਥੋੜੀ ਜਿਹੀ ਕਸਰਤ ਤਾਂ ਹੋਣੀ ਚਾਹੀਦੀ ਹੈ ਨਾ ਕਿ ਮੈਂ ਰੀਸ ਕਿਹਦੀ ਲਾ ਲਈ ਕਿਹਦੀ ਰੀਸ ਲਾ ਰਹੀ ਹਾਂ ਤੇ ਨਾਲ ਦੀ ਨਾਲ ਤੁਸੀਂ ਮੈਨੂੰ ਦੱਸ ਦੋ ਫਟਾਫਟ ਕਿਹਦੀ ਰੀਸ ਲਾਈ ਆ ਤੇ ਫਿਰ ਆਪਾਂ ਨਾਲ ਦੀ ਨਾਲ ਤੁਹਾਨੂੰ ਇੱਕ ਗਾਣਾ ਡੈਡੀਕੇਟ ਕਰ ਹੀ ਦੇਣਾ ਤੇ ਹੁਣ ਜੀ ਆਪਾਂ ਮੈਸੇਜ ਪੜ ਲਈਏ ਤੇ ਇੱਧਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਯੁਵਰਾਜ ਪੰਡਿਤ ਸਤਿਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਵੀ ਦੱਸਿਆ ਵਾ ਜੀ, ਕਹਿੰਦੇ ਬ੍ਰਿਕ ਦੀ ਲੈਂਥ 9 ਇੰਚ ਆ, ਤੇ ਜਿਨ੍ਹਾਂ ਨੇ ਵੀ ਅੱਜ ਦੱਸਿਆ ਸੀ ਉਹਨਾਂ ਲਈ ਸਾਰਿਆਂ ਲਈ ਆਲ ਟੁਗੈਦਰ ਆਪਾਂ ਇੱਕ ਪਿਆਰਾ ਜਿਹਾ ਗੀਤ ਡੈਡੀਕੇਟ ਕਰਾਂਗੇ। ਪਰ ਥੋੜਾ ਜਿਹਾ ਰੋਕ ਕੇ ਤੇ ਦੇਵ ਨਈਅਰ ਕਹਿੰਦੇ ਸੱਸਾ ਸੱਸਾ ਆੜਾ ਜੀ ਐਟ ਦਾ ਮੇਟ, ਇਹਨਾਂ ਨੂੰ ਤਾਂ ਗਾਣਾ ਪੱਕਾ ਹੀ ਬਣਦਾ ਵਾ, ਸੱਸਾ ਸੱਸਾ ਆੜਾ ਜੀ ਐਟ ਦਾ ਮੇਟ। ਤੇ ਨਾਲ ਕਹਿੰਦੇ 9 ਇੰਚ ਲੰਬੀ ਤੇ 4 ਇੰਚ ਚੌੜੀ ਸੀ ਪ੍ਰੋਗਰਾਮ, 5 ਬੂਠੇ ਕੀਤੇ ਆ ਜੀ ਇਹਨਾਂ ਨੇ, ਹਨਾ। ਕਹਿੰਦੇ ਬਹੁਤ ਵਧੀਆ ਚੱਲਦੇ ਰਿਹਾ ਵਾ। ਤੇ ਬਲਦੇਵ ਸਿੰਘ ਨਿਜਰ ਬ੍ਰਿਸਬੇਨ ਤੋਂ ਆ ਜੀ, ਬਹੁਤ ਵਧੀਆ ਗੱਲ ਆ, ਮੇਰੇ ਗਵਾਂਢੀ ਹੋਈ ਆ। ਤੇ ਅੱਗੇ ਜੀ ਕਹਿੰਦੇ ਨਿੱਕੀ ਸਿੰਘ ਕਹਿੰਦੇ ਹੈਲੋ, ਆਈ ਐਮ ਜਸਜੋਤ ਸਿੰਘ ਸਿੱਧੂ ਫਰੋਮ ਬ੍ਰਿਸਬੇਨ, ਬ੍ਰਿਕ ਸਾਈਜ਼ 8 ਇੰਚ ਲੌਂਗ ਆਈ ਥਿੰਕ, ਹੈਵ ਏ ਗੁੱਡ ਡੇ। ਬਹੁਤ ਵਧੀਆ ਗੱਲ ਹੈ ਜੀ, ਥੈਂਕ ਯੂ ਸਾਡੇ ਲਈ ਸ਼ੁਭ ਸ਼ਾਮਾਂ ਭੇਜਣ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਅੱਗੇ ਜਸਵਿੰਦਰ ਸਿੰਘ ਕਹਿੰਦੇ ਪਿੰਡ ਪਹਿਰਾ ਲੱਗਦਾ ਬਾਈ ਬੱਬੂ ਮਾਨ ਦਾ ਗਾਣਾ ਸੁਣਾ ਦੋ। ਲਓ ਜੀ ਫਿਰ ਪਿੰਡ ਪਹਿਰਾ ਲੱਗਦਾ ਬੱਬੂ ਮਾਨ ਦਾ ਗਾਣਾ ਦੇ ਕੋ ਸੁਣਾਵਾਂਗੇ। ਵੈਸੇ ਹੁਣ ਪਹਿਰੇ ਲੱਗਦੇ ਨੀ ਹੈਗੇ ਮੇਰੇ ਖਿਆਲ ਦੇ ਵਿੱਚ, ਹੁਣ ਤਾਂ ਲੋਕੀ ਵੀ ਡਰਦੇ ਰਹਿੰਦੇ ਆ ਵਿਚਾਰੇ ਵੀ, ਹਾਏ ਹਾਏ ਰਾਤ ਨੂੰ ਪਤਾ ਨੀ ਕਿਹੜੇ ਵੇਲਿਓ ਕਿੱਧਰੋਂ ਕੀ ਮਲਾਮਤ ਆ ਜਾਣੀ। ਲਾਉਣ ਵਾਲੇ ਵੀ ਨੀ ਰਹਿ ਗਏ, ਬਹੁਤ ਘੱਟ ਆ ਜੀ ਜਿਹੜੇ ਪਹਿਰੇ ਲਾਉਣ ਵਾਲੇ ਰਹਿ ਗਏ ਆ, ਕਿਉਂਕਿ ਜੋ ਉੱਥੋਂ ਦੇ ਹਾਲਾਤ ਆ, ਨਸ਼ਿਆਂ ਨੇ ਅੱਜ ਤੋਂ ਵੱਧ ਸਾਡੀ ਜਨਰੇਸ਼ਨ ਆ ਜਿਹੜੀ ਨੌਜਵਾਨ ਪੀੜੀ ਖਾ ਲਈ ਆ, ਮੰਨੀਏ ਜਾਂ ਨਾ ਮੰਨੀਏ ਰਿਐਲਿਟੀ ਹੈਗੀ ਆ। ਤੇ ਬਾਕੀ ਦੇਖਦੇ ਆ ਜੀ, ਪਿੰਡ ਪਹਿਰਾ ਲੱਗਦਾ ਬਹੁਤ ਪਿਆਰਾ ਜਿਹਾ ਗਾਣਾ ਬੱਬੂ ਮਾਨ ਦਾ, ਜ਼ਰੂਰ ਸੁਣਾਂਗੇ। ਅੱਗੇ ਜੀ ਕੁਲਵਿੰਦਰ ਢਿੱਲੋਂ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ, ਮੈਨੂੰ ਲੱਗਦਾ ਲੇਡੀਜ਼ ਦੇ ਉਮਰ ਉਸ ਦੇ ਮੂੰਹ ਤੇ ਲਿਖੀ ਹੁੰਦੀ ਹੈ, ਤਾਂ ਹੀ ਉਸ ਨੂੰ ਲੁਕਾਉਣ ਲਈ ਇੰਨਾ ਮੇਕਅਪ ਕਰਦੀਆਂ ਨੇ। ਸੋ ਹਾਈ ਸੌਂਗ ਬਾਏ ਲਾ ਦਿਓ ਜੀ, ਕਹਿੰਦੇ ਸਿੱਧੂ ਮੂਸਾ ਵਾਲੇ ਦਾ। ਕਿਆ ਬਾਤ ਹੈ ਜੀ, ਸਿੱਧੂ ਮੂਸਾ ਵਾਲੇ ਦਾ, ਇਹਨਾਂ ਦਾ ਵੀ ਹੈਗਾ ਨਾ, ਦੇਖ ਲਓ ਬੰਦੇ ਤੇ ਟਾਈਮ ਟਾਈਮ ਦੀ ਗੱਲ ਆ। ਸੋ ਦੇਖ ਰਹੀ ਸੀ ਮੈਂ ਇਹਨਾਂ ਬਾਰੇ ਵੀ ਕਿ ਇੱਕ ਸਟੇਜ ਤੋਂ ਇਹਨਾਂ ਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਭਾਈ ਕਾਕਾ ਬੱਸ ਕਰ, ਤੂੰ ਸਟੇਜ ਤੋਂ ਥੱਲੇ ਆ ਜਾ। ਤੇ ਅੱਜ ਕਹਿੰਦੇ ਹੁੰਦੇ ਨਾ, ਕਿਸਮਤ ਜਦੋਂ ਪਲਟਦੀ ਆ ਤਾਂ ਬੰਦੇ ਦੀ ਦੇਰ ਨੀ ਲੱਗਦੀ। ਅੱਜ ਮੇਰੇ ਖਿਆਲ ਹਰ ਇੱਕ ਦੀ ਜ਼ੁਬਾਨ ਤੇ ਜਾਣੀ ਜਨਰੇਸ਼ਨ ਨਾਲ ਉਹਨਾਂ ਦੀ ਸੋ ਹਾਈ ਕਹਿੰਦੇ ਸੌਂਗ। ਤੇ ਜਿਹੜਾ ਸਿੱਧੂ ਮੂਸੇ ਵਾਲਾ, ਉਹਦੇ ਗਾਣੇ ਕਾਫੀ ਲੋਕਾਂ ਦੀ ਜ਼ੁਬਾਨ ਤੇ ਚੜੇ ਹੋਏ ਨੇ। ਸੋ ਜ਼ਰੂਰ ਜੀ ਤੁਹਾਡੀ ਇਹ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਤੇ ਅੱਗੇ ਮਨਦੀਪ ਗਿੱਲ ਕਹਿੰਦੇ ਸਤਿ ਸ਼੍ਰੀ ਅਕਾਲ, ਬ੍ਰਿਕ ਸਾਈਜ਼ ਕਹਿੰਦੇ ਲੈਂਥ 9 ਇੰਚ, ਬ੍ਰੈਥ 3 ਇੰਚ ਤੇ ਹਾਈਟ 3 ਇੰਚ, ਸੋਰੀ 4 ਇੰਚ ਤੇ ਹਾਈਟ 3 ਇੰਚ। ਸੋ ਲਓ ਉਹਨਾਂ ਨੇ ਵੀ ਦੱਸ ਦਿੱਤਾ ਵਾ ਜੀ, ਇਹ ਜੁੜੀ ਸੀ ਸਾਡੇ ਨਾਲ ਈਮੇਲ ਦੇ ਜ਼ਰੀਏ। ਤੇ ਅੱਗੇ ਜੀ ਗੁਰਸਾਹਿਬ ਸਿੰਘ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕੀ ਹਾਲ ਚਾਲ ਆ ਜੀ ਮੇਰਾ ਵਾਰ ਬਚਿੱਤਰ ਮੋੜ ਭੁੱਲਰ ਫਿਰੋਜ਼ਪੁਰ ਵਾਲਾ ਜੇਲ ਚ ਗਿਆ ਹੋਇਆ ਵੀਰ, ਹਰਮਨ ਰੇਡੀਓ ਸਤਿ ਸ਼੍ਰੀ ਅਕਾਲ ਬੋਲ ਰਿਹਾ ਸਭ ਨੂੰ। ਹੈਂ, ਆ ਕੀ ਚੱਕਰ ਆ, ਮੇਰਾ ਵੀਰ ਬਚਿੱਤਰ ਮੋੜ ਭੁੱਲਰ ਫਿਰੋਜ਼ਪੁਰ ਵਾਲਾ ਜੇਲ ਚ ਗਿਆ ਹੋਇਆ ਵਾ, ਤੇ ਹਰਮਨ ਰੇਡੀਓ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ, ਤੇ ਦੀਪਕ ਢਿੱਲੋਂ ਦਾ ਜ਼ਮਾਨਤ ਸੌਂਗ ਵੀ ਲਾ ਦਿਓ। ਅੱਛਾ ਠੀਕ ਆ ਜੀ, ਜ਼ਮਾਨਤ ਸੌਂਗ ਸੁਣਨਾ ਚਾਹਿਆ, ਪਰ ਵਿਚਾਰੇ ਨੂੰ ਜੇਲ ਚ ਕਿਉਂ ਭੇਜਦੇ ਹੋ, ਉਦਾਂ ਹੀ ਨਾਲ ਦੋ, ਅਸੀਂ ਤਾਂ ਸੱਚੀ ਸਾਨੂੰ ਗਾਣਾ ਸੁਣਾ ਦਾਂਗੇ। ਤੇ ਅੱਗੇ ਜੀ ਗੁਰਿੰਦਰ ਸਿੰਘ, ਉਹਨਾਂ ਨੇ ਜਿਹੜਾ ਸਾਨੂੰ ਵਿਊ ਭੇਜਿਆ ਸੀਗਾ, ਕਹਿੰਦੇ ਨਾਗਰਾ ਫਾਲ ਆ ਜੀ, ਵਾਕਈ ਬੜਾ ਹੀ ਪਿਆਰਾ ਵਿਊ ਆ, ਸੱਚੀ ਦੇਖ ਕੇ ਬੜਾ ਹੀ ਵਧੀਆ ਲੱਗਾ। ਸੋ ਕੋਸ਼ਿਸ਼ ਕਰੂੰਗੀ, ਰਿਕੁਐਸਟ ਕਰੂੰਗੀ ਸਰਬਜੀਤ ਭਾਜੀ ਨੂੰ, ਅਗਰ ਉਹ ਇਸ ਵਿਊ ਨੂੰ ਹਰਮਾ ਰੇਡੀਓ ਦੇ ਪੇਜ ਤੇ ਪਾ ਦੇਣ ਤਾਂ ਬੜਾ ਹੀ ਪਿਆਰਾ ਜਿਹਾ, ਤੁਸੀਂ ਵੀ ਸਾਰੇ ਦੇਖਿਓ। ਵੈਸੇ ਨਾਗਰਾ ਫਾਲ ਦਾ ਜਿਹੜਾ ਵਿਊ ਹੈਗਾ ਉਹ ਆਲਵੇਜ਼ ਹੀ ਪਿਆਰਾ ਹੁੰਦਾ, ਬਟ ਆਹ ਤਾਂ ਕੁਛ ਜ਼ਿਆਦਾ ਹੀ ਹੈ ਜੀ। ਲਓ ਫਿਰ ਆਪਾਂ ਨੂੰ ਗਾਣੇ ਦੀਆਂ ਫਰਮਾਇਸ਼ਾਂ ਵੀ ਆ ਚੁੱਕੀਆਂ ਨੇ, ਤੇ ਨਾਲ ਦੀ ਨਾਲ ਗਾਣਾ ਵੀ ਸੁਣਾ ਦਿੰਦੇ ਨੇ, ਤੇ ਨਾਲ ਦੀ ਨਾਲ ਗਾਣੇ ਤੋਂ ਬਾਅਦ ਮੈਂ ਦੱਸ ਦੂੰਗੀ ਕਿ ਮੈਂ ਸਾਡੇ ਕਿਹੜੇ ਪ੍ਰੈਜ਼ੈਂਟਰ ਦੀ ਰੇਸ ਲਾਈ ਆ ਤੇ ਗਾਣਾ ਡੈਡੀਕੇਟ ਉਹਨਾਂ ਨੂੰ ਫਿਰ ਬਾਅਦ ਵਿੱਚ ਆਪਾਂ ਜ਼ਰੂਰ ਕਰਾਂਗੇ। ਪਰ ਫਿਲਹਾਲ ਸੁਣਦੇ ਹਾਂ ਇੱਕ ਫਰਮਾਇਸ਼ੀ ਸੌਂਗ, ਦੇਖਦੇ ਹਾਂ ਜੀ ਕਿਹਦੀ ਫਰਮਾਇਸ਼ ਪੂਰੀ ਹੁੰਦੀ ਆ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਨਾ ਫੁਕਰੀ ਆਉਂਦੀ ਐ ਮੈਨੂੰ, ਨਾ ਐਸ਼ ਕਰਾ ਸਕਦਾ ਤੈਨੂੰ।
ना फुकरी आउंदी है मैनू ना ऐश करा सकदा तैनू मैं ओडी नहीं रेत परे दे रेटा वाला हां चंडीगढ़ ता वेख्या नी मैं वट्टा उत्ते रुलदा हां जदो फसल तुले मेरी मंडिया ते मैं ओदे नाल ही तुलदा हां मखमल ते ना तो मखदर दे खेता वाला हां
नी मैं
मैं करा सवारी ट्रैक्टर दी मेरे कोल महंगी कार नहीं मैं रिक्की खान ना ओना तो मेरे कोल कोई हथियार नहीं एसी वाले कमरे नहीं मैं डिक्का वाला हां किन्ने चाने मेरे जो पैखेता दे विच दबे ने मिट्टी दे नाल लिपड़े पग दे बेचा वाला हां
ਗਾਣਾ ਸੁਣ ਰਹੇ ਸੀ ਤੁਸੀਂ ਖੇਤਾਂ ਵਾਲੇ ਜੱਟ ਗੈਰੀ ਸੰਧੂ ਜੀ ਨੇ ਗਾਇਆ ਸੀ ਤੇ ਇਸਦੀ ਫਰਮਾਇਸ਼ ਸਾਨੂੰ ਕੀਤੀ ਸੀ ਪਿੰਡਾ ਪਿੰਡਾ ਸ਼ਕਣ ਵਾਲਿਆਂ ਨੇ ਤੇ ਲਓ ਤੁਹਾਡੀ ਫਰਮਾਇਸ਼ ਦਾ ਗਾਣਾ ਪੂਰਾ ਹੋ ਗਿਆ ਮੈਨੂੰ ਲੱਗਦਾ ਤੁਸੀਂ ਵੀ ਖੇਤਾਂ ਚ ਹੀ ਕੰਮ ਕਰਦੇ ਹੋ ਜਿਹੜਾ ਗਾਣਾ ਵੀ ਫਿਰ ਖੇਤਾਂ ਵਾਲਾ ਜੱਟ ਹੀ ਸੁਣਿਆ ਵਾ ਤੇ ਇੱਧਰ ਲਓ ਜੀ ਆਪਾਂ ਤੁਹਾਨੂੰ ਕਿਹਾ ਸੀ ਨਾ ਕਿ ਆਪਾਂ ਇੱਕ ਕਲੂ ਦੇਵਾਂਗੇ ਤੇ ਕਲੂ ਤਾਂ ਤੁਸੀਂ ਲੱਭ ਲਿਓ ਕਿ ਮੈਂ ਕਿਹੜੇ ਪ੍ਰੈਜੈਂਟਰ ਦੀ ਰਾਈ ਸਲਾਈ ਆ ਸੋ ਲੱਭ ਲਿਆ ਵਾ ਜੀ ਹਰਪ੍ਰੀਤ ਸਿੰਘ ਕੋਹਲੀ ਪਾਜੀ ਨੇ ਹਿੰਟ ਵੀ ਦੇ ਦਿੱਤਾ ਵਾ ਤੇ ਹਿੰਟ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਪਹਿਲਾਂ ਉਹਨਾਂ ਦਾ ਮੈਸੇਜ ਪੜ੍ਹ ਲੈਂਦੇ ਹਾਂ ਕਹਿੰਦੇ ਕਿ ਹਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਹਰਮਾ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਾਰਿਆਂ ਨੂੰ ਕਹਿੰਦੇ ਤੁਹਾਡੇ ਘਰ ਪਰਿਵਾਰ ਦਾ ਤੇ ਵਿਹੜੇ ਦੇ ਵਿੱਚ ਬੈਠੇ ਸਭ ਦਾ ਦਿਨ ਆ ਜਿਹੜਾ ਜਿਹੜਾ ਬਹੁਤ ਹੀ ਵਧੀਆ ਲੱਗੇ ਹਨਾ ਤੇ ਕਹਿੰਦੇ ਹੁਣ ਤੁਸੀਂ ਮਿੰਟੂ ਭਾਜੀ ਦੀ ਰੀਸ ਲਾਈ ਸੀ ਨਹੀਂ ਹਜੇ ਨੀ ਲਾਈ ਮਿੰਟੂ ਭਾਜੀ ਦੀ ਰੀਸ ਨਾਲ ਲਾਉਂਗੀ ਬੜੇ ਵਧੀਆ ਤਰੀਕੇ ਦੇ ਨਾਲ ਪਹਿਲਾਂ ਤਾਂ ਹਿਸਾਬ ਕਿਤਾਬ ਜੇ ਨਾਲ ਹੀ ਰੀਸ ਲਾਉਂਦੇ ਹਾਂ ਪਹਿਲਾਂ ਸਟਾਰਟ ਕਰਦੇ ਹਾਂ ਜਿਹਨਾਂ ਜਿਹਨਾਂ ਤੋਂ ਪਰਮਿਸ਼ਨ ਮਿਲ ਗਈ ਆ ਮਿੰਟੂ ਭਾਜੀ ਦੀ ਰੀਸ ਲਾਉਂਗੀ ਤੇ ਨਾਲੇ ਸਿੱਧੂ ਭਾਜੀ ਦੀ ਵੀ ਰੀਸ ਲਾਉਣੀ ਆ ਸਵਾਕਸ਼ਨਾ ਥੋੜੋ ਆ ਕੋਈ ਆਪਾਂ ਸਾਰਿਆਂ ਨੂੰ ਕਹਿ ਦਿੱਤਾ ਵੀ ਗੁੱਸਾ ਨਾ ਕਰਿਓ ਜੇ ਗੁੱਸਾ ਆਇਆ ਤਾਂ ਖਾ ਖੂ ਲਿਓ ਵੈਸੇ ਨਾਲ ਰੋਟੀ ਖਾਂਦੇ ਹੋਏ ਚਾਹ ਨਾ ਘਰ ਦੇ ਵਿੱਚ ਕੋਈ ਮਿੱਠੀ ਚੀਜ਼ ਹੁੰਦੀ ਆ ਖਾ ਲਿਓ ਗੁੱਸੇ ਨੂੰ ਤੇ ਉਹ ਸਾਰੇ ਕਹਿੰਦੇ ਨਹੀਂ ਚੱਕਰ ਹੀ ਕੋਈ ਨੀ ਤੁਸੀਂ ਕਰ ਦੋ ਸੋ ਹਿੰਟ ਜੀ ਇਹਨਾਂ ਨੇ ਦਿੱਤਾ ਨਾਲ ਦੀ ਨਾਲ ਸੋ ਹਿੰਟ ਮੇਰੀਆਂ ਗੱਲਾਂ ਦੇ ਵਿੱਚ ਸੀ ਜੀ ਨਾਲ ਦੀ ਨਾਲ ਤੇ ਮੈਂ ਰੀਸ ਲਾਈ ਸੀ ਸਾਡੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਦਲਜੀਤ ਭਾਜੀ ਦੀ ਦਲਜੀਤ ਭਾਜੀ ਦੀ ਰੀਸ ਲਾਈ ਸੀ ਜੀ ਮੈਂ ਨਾਲ ਦੀ ਨਾਲ ਕਿਉਂਕਿ ਉਹ ਜਦੋਂ ਪ੍ਰੋਗਰਾਮ ਕਰਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਬੋਲਦੇ ਆ ਨਾਲ ਦੀ ਨਾਲ ਨਾਲ ਦੀ ਨਾਲ ਸੋ ਮੈਂ ਉਹਨਾਂ ਦੀ ਰੀਸ ਲਾ ਦਿੱਤੀ ਆ ਤੇ ਸਾਡਾ ਤੁਹਾਨੂੰ ਲੱਗ ਹੀ ਗਿਆ ਹੋਏਗਾ ਤੇ ਹੁਣ ਉਹਨਾਂ ਲਈ ਇੱਕ ਪਹਿਲਾਂ ਕਿਉਂ ਗੁੱਸਾ ਨਾ ਕਰ ਜਾਣ ਹਨਾ ਕਿ ਵੀ ਮੇਰੀਆਂ ਰੀਸਾਂ ਲਾਈ ਜਾਂਦੀ ਆ ਕੁੜੀ ਤੇ ਉਹਨਾਂ ਲਈ ਆਪਾਂ ਇੱਕ ਗਾਣਾ ਪਿਆਰਾ ਜਿਹਾ ਗਾਣਾ ਵੀ ਡੈਡੀਕੇਟ ਜ਼ਰੂਰ ਕਰਾਂਗੇ ਤੇ ਜਾਂ ਫਿਰ ਸਾਰੇ ਪ੍ਰੈਜੈਂਟਰਾਂ ਲਈ ਇਕੱਠਾ ਹੀ ਇੱਕ ਗਾਣਾ ਡੈਡੀਕੇਟ ਕਰ ਦਾਂਗੇ ਸੋ ਇਹ ਆਪਾਂ ਜ਼ਿੰਮੇਵਾਰੀ ਛੱਡਦੇ ਹਾਂ ਸਰਬਜੀਤ ਭਾਜੀ ਦੀ ਤੇ ਉਹ ਸਾਰਿਆਂ ਨੂੰ ਖੁਸ਼ ਰੱਖਣਗੇ ਕਿਉਂਕਿ ਜੇ ਕੋਈ ਸ਼ਿਕਾਇਤ ਆਉਣੀ ਆ ਕੋਈ ਫੀਡਬੈਕ ਆਉਣੀ ਆ ਤਾਂ ਉਹਨਾਂ ਕੋਲ ਹੀ ਆਉਣੀ ਆ ਸੰਭਾਲਣਾ ਤਾਂ ਉਹਨਾਂ ਨੂੰ ਪੈਣਾ ਆਪਾਂ ਤਾਂ ਬਹਿ ਬਹਿ ਕੇ ਨਿਕਲ ਜਾਣਾ ਵਾ ਸੋ ਬਿਲਕੁਲ ਜੀ ਮੈਂ ਰੀਸ ਲਾਈ ਸੀਗੀ ਦਲਜੀਤ ਭਾਜੀ ਦੀ ਜਿਹੜੀ ਕਿ ਬ੍ਰਿਸਬਨ ਤੋਂ ਹਮੇਸ਼ਾ ਵੀਰਵਾਰ ਦੇ ਦਿਨ ਸ਼ੋਅ ਕਰਦੇ ਪਹਿਲਾਂ ਉਹ ਗੁਰਸੇਵਕ ਭਾਜੀ ਦੇ ਨਾਲ ਸ਼ੋਅ ਕਰਦੇ ਹੁੰਦੇ ਸੀ ਮਾਰਨਿੰਗ ਲਹਿਰਾਂ ਬਟ ਹੁਣ ਉਹਨਾਂ ਦਾ ਸ਼ਾਮ ਦਾ ਸ਼ੋਅ ਹੁੰਦਾ ਵਾ ਸੋ ਮਾਫ਼ੀ ਚਾਹੂੰਗੀ ਭਾਜੀ ਅਗਰ ਬੁਰਾ ਲੱਗਾ ਤਾਂ, ਪਰ ਕੀ ਕਰੀਏ ਹੁਣ ਰੀਸ ਤਾਂ ਲਾਉਣੀ ਸੀ ਨਾ, ਮੇਰੀਆਂ ਵੀ ਕਿੰਨੀਆਂ ਰੀਸਾਂ ਲਾ ਰਹੀਆਂ ਪਰ ਮੇਰੀ ਕਿਸੇ ਨੇ ਰੀਸ ਨਹੀਂ ਲਾਈ, ਇਹਦਾ ਮਤਲਬ ਮੈਂ ਬਿਲਕੁਲ ਸਹੀ ਬੋਲਦੀ ਹਾਂ। ਅੱਗੇ ਜੀ ਜਸਪਾਲ ਸਿਡਨੀ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ, ਡਰਾਈਵਿੰਗ ਕਰਦੇ ਸੁਣਦੇ ਆ ਜੀ, ਕਹਿੰਦੇ ਗੀਤ ਭੇਜਤਾ ਜੀ ਬਹੁਤ ਸੋਹਣਾ ਸੀ। ਕਿਹੜਾ ਗੀਤ ਭੇਜਤਾ? ਕਹਿੰਦੇ ਬਹੁਤ ਸੋਹਣਾ ਸੀ। ਅੱਛਾ ਜੀ, ਇਹਨਾਂ ਨੇ ਕੋਈ ਗੀਤ ਦੀ ਤਾਰੀਫ ਕੀਤੀ ਆ? ਮੇਰੇ ਖਿਆਲ ਡਰਾਈਵਿੰਗ ਕਰਦੇ ਲਿਖਣ ਦੇ ਵਿੱਚ ਗੜਬੜ ਹੋਈ ਹੋਈ ਹੈ, ਚਲੋ ਕੋਈ ਗੱਲ ਨੀ ਸੀ। ਅੱਗੇ ਰਵਿੰਦਰ ਰਵੀ ਤੇ ਕਹਿ ਰਿਹਾ ਕਿ ਹਾਂਜੀ ਭੈਣ ਜੀ ਬਹੁਤ ਵਧੀਆ ਜੀ, ਮੈਂ ਥੋੜਾ ਬਿਜ਼ੀ ਸੀ, ਇੰਡੀਆ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਪਰ ਅੱਜ ਤਾਂ ਕਹਿੰਦੇ ਮੈਂ ਡਿਊਟੀ ਕਰ ਰਿਹਾ ਵਾਂ ਤੇ ਨਾਲੇ ਹਰਮਾ ਰੇਡੀਓ ਇੰਜੋਏ ਕਰ ਰਿਹਾ। ਚਲੋ ਬਹੁਤ ਵਧੀਆ ਗੱਲ ਆ ਭਾਜੀ, ਤੁਸੀਂ ਇੰਡੀਆ ਜਾ ਰਹੇ ਹੋ, ਵਧੀਆ ਜੀ, ਖੁਸ਼ੀ ਖੁਸ਼ੀ ਜਾਓ ਤੇ ਆਪਣਾ ਵਧੀਆ ਟੂਰ ਆ ਜਿਹੜਾ ਪਲਾਨ ਕਰੋ ਤੇ ਵਧੀਆ ਇੰਜੋਏ ਕਰਕੇ ਆਇਓ ਆਪਣੀ ਫੈਮਿਲੀ ਦੇ ਨਾਲ, ਸੋਹਣੀਆਂ ਸੋਹਣੀਆਂ ਯਾਦਾਂ ਬਣਾ ਕੇ ਲੈ ਕੇ ਆਇਓ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲੀ ਕਹਿੰਦੇ ਰੰਬੀ ਗੋਡੀ ਕਰਨ ਲਈ ਹੁੰਦੀ ਆ ਤੇ ਖੁਰਪਾ ਘਾਹ ਖੋਤਣ ਤੇ ਗਾਜਰਾਂ ਪੁੱਟਣ ਲਈ ਕੰਮ ਆਉਂਦਾ ਹੈ। ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ। ਹਾਂਜੀ ਬਾਜੀ ਬਿਲਕੁਲ ਸਹੀ ਆ ਜੀ। ਅੱਗੇ ਸੁੱਖਾ ਧੂਰ ਕਹਿੰਦੇ ਮੈਂ ਕਦੇ ਆਪਣੀ ਉਮਰ ਨੀ ਲਗੋਈ, ਕੀ ਕਰੀਏ ਹਰ ਉਮਰ ਦੀ ਕੁੜੀ ਸਮਾਈਲ ਦੇ ਹੀ ਜਾਂਦੀ ਆ, ਨਾਲੇ ਹੱਸ ਰਹੇ ਆ। ਕਿਆ ਬਾਤ ਆ ਜੀ, ਹਰ ਉਮਰ ਦੀ ਕੁੜੀ ਸਮਾਈਲ ਦੇ ਹੀ ਜਾਂਦੀ ਆ। ਦੇਖੋ ਹਨਾ ਇਸ ਲਾਈਨ ਦੇ ਵਿੱਚ ਕਿੰਨਾ ਕੁਛ ਭਰ ਦਿੱਤਾ ਉਹਨਾਂ ਨੇ, ਹਰ ਉਮਰ ਦੀ ਕੁੜੀ, ਕੋਈ ਮਾਂ ਦੀ ਉਮਰ ਦੀ ਆ ਤਾਂ ਉਹ ਵੀ ਸਮਾਈਲ ਦੇ ਕੇ ਆਸ਼ੀਰਵਾਦ ਵਾਲੀ ਸਮਾਈਲ ਦੇ ਜਾਂਦੀ ਆ, ਤੇ ਜੇ ਕੋਈ ਹਮ ਉਮਰ ਆ ਤਾਂ ਉਹਦੇ ਨਾਲ ਵੀ ਰਿਸ਼ਤਾ ਹੁੰਦਾ ਹੀ ਆ। ਬਥੇਰੇ ਰਿਸ਼ਤੇ ਹੁੰਦੇ ਆ ਇਨਸਾਨ ਦੇ, ਇਨਸਾਨ ਬਣਾਉਣ ਵਾਲਾ ਹੋਵੇ, ਮਾਂ ਭੈਣ ਦੋਸਤ ਤੇ ਇੱਕ ਲਾਈਫ ਪਾਰਟਨਰ ਦਾ, ਉਹਦੇ ਤੋਂ ਤੁਸੀਂ ਸਾਰੇ ਬਾਹਲੇ ਅੱਕੇ ਹੋਏ ਹੋ, ਤਾਂਹੀਓ ਤਾਂ ਦੱਸਦੇ ਨੀ ਕਿਸੇ ਉਮਰ ਦਾ, ਦੱਸ ਦਿੱਤਾ ਤਾਂ ਫਿਰ ਘਰੇ ਜਾ ਕੇ ਰੋਟੀ ਮਿਲੂਗੀ ਵੀ ਚਾਹੇ ਨਹੀਂ, ਉਹਦੀ ਵੀ ਗਰੰਟੀ ਨੀ। ਸੋ ਬਹੁਤ ਵਧੀਆ ਜੀ, ਥੈਂਕ ਯੂ ਪ੍ਰੋਗਰਾਮ ਦੇ ਸ਼ਿਰਕਤ ਕਰਨ ਲਈ। ਤੇ ਅੱਗੇ ਜੀ ਧਾਨੀ ਸਾਹਿਬ ਪਹੁੰਚ ਗਿਆ ਵੋਇਸ ਮੈਸੇਜ ਦੇ ਨਾਲ, ਇਹਨਾਂ ਦਾ ਵੋਇਸ ਮੈਸੇਜ ਵੀ ਸੁਣ ਲਈਏ ਜੀ, ਫਿਰ ਗੱਲਬਾਤ ਅੱਗੇ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੇ ਦੀਪਕ ਢਿੱਲੋਂ ਦਾ ਅਗਲਾ ਗਾਣਾ ਸੁਣਾਂਗੇ ਜੀ, ਜ਼ਮਾਨਤ, ਦੇਖਾਂਗੇ ਜੀ ਗੁਰ ਸਾਹਿਬ ਨੇ ਸਾਨੂੰ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ, ਸੋ ਜ਼ਮਾਨਤ ਗਾਣਾ ਵੀ ਸੁਣਾਂਗੇ। ਪਰ ਪਹਿਲਾਂ ਸੁਣਦੇ ਹਾਂ ਜੀ ਕੀ ਕਹਿੰਦੇ ਨੇ ਧਾਨੀ ਸਾਹਿਬ।
ਸਤਿ ਸ੍ਰੀ ਅਕਾਲ ਬੋਬੀ, ਕੀ ਹਾਲ ਚਾਲ ਆ? ਤੇ ਸਾਰੇ ਹਰਮਾ ਰੇਡੀਓ ਨੂੰ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਹੋਰ ਵੀ ਸੁਣਾਓ, ਕੀ ਹਾਲ ਚਾਲ ਆ ਤੁਹਾਡਾ? ਠੀਕ ਠਾਕ ਹੋ? ਅੱਛਾ ਜੀ, ਰੰਬਾ ਤੇ ਰੰਬੀ ਬਾਰੇ ਗੱਲ ਕਰਦੇ ਪਏ ਸੀ ਤੁਸੀਂ, ਮੈਂ ਕਿਹਾ ਟਰੱਕ ਸਾਈਡ ਤੇ ਲਾ ਕੇ ਫੇਰ ਗੱਲ ਕਰਦੇ ਆ, ਥੋੜਾ ਬਿਜ਼ੀ ਸੀ ਹੁਣੇ ਫੋਨ ਕੀਤਾ ਰੇਡੀਓ, ਤੇ ਬੜਾ ਵਧੀਆ ਲੱਗਦਾ ਜੀ, ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ। ਅੱਛਾ ਗੱਲ ਇੱਦਾਂ ਜੀ, ਉਹ ਐਕਚੁਲੀ ਨਾ ਰੰਬਾ ਤੇ ਜਿਹੜਾ ਰੰਬੀ ਆ ਨਾ, ਮੇਰੇ ਹਿਸਾਬ ਨਾਲ ਜਿਹੜਾ ਰੰਬਾ ਨਾ ਉਹ ਰੰਬੀ ਨਾ ਉਹਦੀ ਹੈਗੀ ਆ ਘਰ ਵਾਲੀ, ਠੀਕ ਆ ਜੀ, ਰੰਬੀ ਉਹਦੀ ਹੈਗੀ ਘਰ ਵਾਲੀ। ਤਾਂ ਇੱਕ ਦਿਨ ਨਾ ਜੀ ਉਹ ਦੋਵੇਂ ਜਾਣੇ ਚਲ ਗਏ ਡੰਡੀ ਨੋਂਗ ਨਾਨਕ ਬੇਕਰੀ ਦੇ ਕੋਲ, ਤੇ ਉੱਥੇ ਜਾ ਕੇ ਜੀ ਉਹਨਾਂ ਨੇ ਆਰਡਰ ਕਰ ਲਿਆ। ਰੰਬੀ ਕਹਿੰਦੀ ਮੈਂ ਰਸ ਮਲਾਈ ਖਾਣੀ ਆ, ਉਹ ਕਹਿੰਦਾ ਮੈਂ ਕੁਲਚਾ ਖਾਣਾ, ਠੀਕ ਆ ਜੀ। ਤੇ ਉਹ ਉਹਨੂੰ ਕਿਹਾ ਤੂੰ ਰਸ ਮਲਾਈ ਨਾ ਖਾ, ਤੂੰ ਕੁਲਚਾ ਹੀ ਖਾ ਲਾ। ਉਹ ਆਪਸ ਵਿੱਚ ਹੀ ਲੜ ਪਏ ਜੀ ਉੱਥੇ, ਤੇ ਪੈਸੇ ਚਲੋ ਉਹਨਾਂ ਨੇ ਕੱਟ ਲਏ ਸੀ ਪਹਿਲਾਂ ਹੀ ਨਾਨਕ ਬੇਕਰੀ ਵਾਲਿਆਂ ਨੇ। ਉਹ ਆਪਸ ਵਿੱਚ ਲੜ ਪਏ, ਲੜਦੇ ਲੜਦੇ ਜੀ ਉਹ ਉਹਨਾਂ ਦੀ ਲੜਾਈ ਜ਼ਿਆਦੀ ਵੱਧ ਗਈ, ਜ਼ਿਆਦੀ ਵੱਧ ਗਈ। ਤੇ ਉਹਨਾਂ ਨੂੰ ਹੋਇਆ ਕੀ ਜੀ, ਫਿਰ ਉਹ ਉੱਥੇ ਪੁਲਿਸ ਆ ਗਈ, ਇੱਕ ਦੂਜੇ ਨਾਲ ਛਿੱਤਰ ਛਿੱਤਰ ਹੋ ਗਏ। ਉੱਥੇ ਪੁਲਿਸ ਆ ਗਈ ਜੀ, ਪੁਲਿਸ ਨੇ ਜੀ ਫੜ ਕੇ ਥਾਣੇ ਲੈ ਗਏ ਜੀ ਉਹਨਾਂ ਨੂੰ, ਥਾਣੇ ਲੈ ਗਏ, ਥਾਣੇ ਜਦੋਂ ਲੈ ਗਏ ਤੇ ਫਿਰ ਹੁਣ ਤੁਹਾਨੂੰ ਪਤਾ ਹੀ ਆ ਥਾਣੇ ਵਾਲੇ ਕੀ ਕਰਦੇ ਆ, ਇਹ ਸੁੱਕਾ ਤਾਂ ਛੱਡਦੇ ਨੀ ਹੈਗੇ। ਥਾਣੇ ਜਾ ਕੇ ਜਦੋਂ ਉਹ ਥਾਣੇ ਗਏ, ਉਹਨਾਂ ਨੇ ਪੁੱਛਿਆ ਕਿ ਹਾਂ ਵੀ ਰੰਬਿਆ ਵੀ ਤੇਰੀ ਉਮਰ ਕਿੰਨੀ ਆ, ਉਹਨੇ ਦੱਸਤਾ ਵੀ ਹਾਂ ਵੀ 40 ਸਾਲ। ਤੇ ਜਦੋਂ ਰੰਬੀ ਨੇ ਪੁੱਛਿਆ ਜੀ, ਉਹ ਕਹਿੰਦੀ 18 ਸਾਲ। ਰੰਬਾ ਹੈਰਾਨ ਹੋ ਗਿਆ, ਕਹਿੰਦਾ ਯਾਰ ਵਿਆਹ ਹੋਏ ਨੂੰ ਤੇ 20 ਸਾਲ ਹੋ ਗਏ ਆ, ਇਹ 18 ਸਾਲ ਦੱਸਾਂ ਦੀ ਆ। ਤੇ ਉਹ ਜੀ ਉੱਥੇ ਉੱਥੇ ਹੋਰ ਪਰਚਾ ਹੋਏ ਲੱਗਾ ਜੀ, ਤੂੰ ਮਤਲਬ ਕਿ ਜਵਾਕੜੀ ਜੀ ਨਾਲ ਵਿਆਹ ਕਰ ਲਿਆ। ਤੇ ਚਲੋ ਜੀ ਉਹਨਾਂ ਨੇ ਗੱਲ ਗੁੱਲ ਠੰਡੀ ਪਾਈ, ਇਧਰੋਂ ਫੋਨ ਫਾਨ ਗਿਆ ਸਿਡਨੀ ਬ੍ਰਿਸਬੇਨ ਤੋਂ ਜੀ, ਸਾਰਿਆਂ ਨੇ ਫੋਨ ਫਾਨ ਕਰਕੇ, ਤੇ ਕੁਝ ਬੰਦੇ ਬੁੰਦੇ ਉੱਥੇ ਗਏ, ਉਹਨਾਂ ਨੇ ਜ਼ਮਾਨਤ ਕਰਾ ਕੇ ਲੈ ਕੇ ਆਂਦਾ ਉਹਨੂੰ। ਤੇ ਜਦੋਂ ਘਰ ਆਇਆ ਘਰ ਨੇ ਪੁੱਛਿਆ ਤੂੰ 18 ਸਾਲ ਦੀ ਕਦੋਂ ਸੀ, ਕਹਿੰਦੀ ਬਸ ਇੱਦਾਂ ਹੀ ਉਮਰ ਤੇ ਜੇ ਮੈਂ ਕਹਿੰਦੀ ਉਮਰ ਦੱਸ ਦਿੰਦੀ ਉੱਥੇ ਮੇਰੀ ਬੇਇੱਜ਼ਤੀ ਨਹੀਂ ਹੋਈ ਨੀ, ਮੈਂ ਤੇ ਯੰਗ ਆ ਹਮੇਸ਼ਾ ਆਲਵੇਜ਼ ਯੰਗ ਹੀ ਰਹਿਣਾ, ਇਹ ਗੱਲ ਆ ਜੀ। ਸੋ ਉਮਰ ਤੇ ਦੇਖੋ ਜੀ, ਮੇਰੇ ਕਹਿਣ ਦਾ ਮਤਲਬ ਇਹ ਆ ਕਿ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ਚ ਕੀ ਰੱਖਿਆ। ਚੰਗਾ ਜੀ, ਸਤਿ ਸ੍ਰੀ ਅਕਾਲ।
ਬਿਲਕੁਲ ਜੀ ਬਿਲਕੁਲ, ਕਿਆ ਬਾਤ ਆ ਜੀ, ਲੜਾਈ ਖਾਣ ਤੋਂ ਪਈ ਸੀ ਤੇ ਦੋਨੇ ਚੀਜ਼ਾਂ ਦਾ ਮੇਰੀਆਂ ਫੇਵਰੇਟ ਆ, ਦਸ ਮਲਾਈ ਵੀ ਤੇ ਕੁਲਚੇ ਵੀ, ਮੈਨੂੰ ਦੱਸ ਦੇਣਾ ਸੀ, ਮੈਂ ਲੜਾਈ ਖਤਮ ਹੀ ਕਰਾ ਦਿੰਦੀ ਵੀ ਤੁਸੀਂ ਰਹਿਣ ਦੋ, ਖਾਈ ਮੈਂ ਰਹਿੰਦੀ ਆ। ਇੰਨੀ ਨੌਬਤ ਲਿਆਤੀ ਹੈ ਉਮਰ ਵਿਚਾਰੀ ਨੇ 18 ਸਾਲ ਲਿਖਾ ਕੇ, ਉਹਦੇ ਕਿੱਦਾਂ ਹਨਾ ਉਹ ਕਰ ਦਿੱਤਾ, ਮੁਸੀਬਤ ਵਿੱਚ ਪਾ ਦਿੱਤਾ। ਤੇ ਜੇ ਹੁਣ ਇਧਰੋਂ ਬ੍ਰਿਸਬੇਨ ਤੋਂ ਫੋਨ ਨਾ ਜਾਂਦੇ ਤਾਂ ਉਹਦਾ ਕੀ ਬਣਨਾ ਸੀ, ਪਤਾ ਨੀ ਵਿਚਾਰੇ ਨੂੰ ਪੁਲਿਸ ਨੇ ਗੈਂਗਸਟਰ ਬਣਾ ਕੇ ਉਹਨੂੰ ਕਿੱਥੇ ਸੁੱਟਿਆ ਹੋਣਾ ਸੀਗਾ। ਦੇ ਲਓ ਫਿਰ ਬਹੁਤ ਵਧੀਆ ਵਾ ਜੀ, ਧਾਨੀ ਸਾਹਿਬ ਨੇ ਬੜਾ ਸੋਹਣਾ ਭੇਜਿਆ ਵਾ ਸਾਨੂੰ ਵੋਇਸ ਮੈਸੇਜ ਤੇ ਉਮਰ ਦੇ ਬਾਰੇ। ਸੋ ਚਲੋ ਹਾਸਾ ਮਜ਼ਾਕ ਤਾਂ ਇਹ ਚੱਲਦਾ ਹੀ ਰਹਿੰਦਾ ਵਾ, ਪਿਛਲੀ ਵਾਰੀ ਵੀ ਆਪਣੀ ਗੱਲ ਇੱਥੋਂ ਹੀ ਸ਼ੁਰੂ ਹੋਈ ਸੀ ਨਾ ਕਿ ਦੋ ਕੁੜੀਆਂ ਹੁੰਦੀਆਂ ਨੇ ਇੱਕ ਸੀਟ ਪਿੱਛੇ ਲੜੀ ਜਾਂਦੀਆਂ ਤਾਂ ਬੱਸ ਵਾਲਾ ਕਹਿੰਦਾ ਕਿ ਉਹ ਕਹਿੰਦੀ ਵੀ ਮੈਂ ਬੈਠਣਾ, ਉਹ ਕਹਿੰਦੀ ਮੈਂ ਬੈਠਣਾ, ਤੇ ਕੋਲੇ ਜਿਹੜਾ ਕੋਈ ਖੜਾ ਹੁੰਦਾ ਬੱਸ ਦੇ ਵਿੱਚ ਉਹ ਕਹਿੰਦਾ ਭਾਈ ਏਦਾਂ ਕਰੋ ਜਿਹੜੀ ਉਮਰ 'ਚ ਵੱਡੀ ਆ ਉਹ ਬੈਠ ਜਾਊ। ਤਾਂ ਹੁੰਦਾ ਕੀ ਅਸੀਂ ਫਿਰ ਉਮਰ ਦੇ ਵਿੱਚ ਕੀ ਸਾਰੀ ਜਿਹੜੀ ਰਾਸਤਾ ਸੀ ਉਹ ਸੀਟ ਖਾਲੀ ਰਹੀ ਤੇ ਉਹ ਇੱਕ ਦੂਜੇ ਨੂੰ ਕਹਿੰਦੇ ਰਹੀਆਂ ਕਿ ਦੀਦੀ ਤੁਸੀਂ ਬੈਠ ਜਾਓ ਤੇ ਦੀਦੀ ਤੁਸੀਂ ਬੈਠ ਜਾਓ, ਹਨਾ। ਤੇ ਉਮਰ ਦਾ ਜਿੱਥੇ ਗੱਲ ਆ ਜਾਂਦੀ ਆ ਨਾ ਉੱਥੇ ਸਾਰੇ ਹੀ ਝਿਜਕ ਜਾਂਦੇ ਨੇ। ਕਿਉਂ ਝਿਜਕਦੇ ਨੇ? ਉਸਦਾ ਇੱਕ ਛੋਟਾ ਜਿਹਾ ਹੀ ਆਨਸਰ ਆ, ਪਤਾ ਮੈਨੂੰ ਵੀ ਨਹੀਂ ਸੀ, ਕਾਪੀ ਲੈ ਕੇ ਆਈ ਆ, ਕਿਤੋਂ ਪਰਚੀ ਮਿਲੀ ਆ। ਸੋ ਪਰਚੀ ਕੀ ਮਿਲੀ ਸੀ ਉਹ ਜ਼ਰੂਰ ਦੱਸੂਗੀ, ਪਰ ਚਲੋ ਉਮਰ ਦਾ ਪੈਣਾ ਵਾਣਾ ਜੀ। ਹਰ ਉਮਰ ਦਾ ਆਪਣਾ ਹੀ ਇੱਕ ਆਨੰਦ ਹੁੰਦਾ ਵਾ, ਬਚਪਨ ਦਾ ਆਪਣਾ ਹੁੰਦਾ ਵਾ, ਨਿੱਕੀਆਂ ਨਿੱਕੀਆਂ ਖੇਡਾਂ ਸ਼ਰਾਰਤਾਂ ਹੁੰਦੀਆਂ ਨੇ ਤੇ ਬਚਪਨ ਦੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਉਹ ਉਹੀ ਇੱਕ ਸਪੈਸ਼ਲ ਤਰ੍ਹਾਂ ਦੀਆਂ ਯਾਦਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਿ ਇਨਸਾਨ ਕਦੇ ਵੀ ਨਹੀਂ ਭੁਲਾ ਸਕਦਾ। ਫਿਰ ਬਚਪਨ ਦੀਆਂ ਯਾਦਾਂ ਤੇ ਫਿਰ ਜਵਾਨੀ 'ਚ ਜਦੋਂ ਪੈਰ ਰੱਖਦਾ ਉਦੋਂ ਦੀਆਂ ਸ਼ਰਾਰਤਾਂ ਤੇ ਉਦੋਂ ਦੀਆਂ ਮੌਜ ਮਸਤੀਆਂ ਕਿਸੇ ਨੂੰ ਵੀ ਨਹੀਂ ਭੁੱਲਦੀਆਂ, ਤੇ ਬਾਕੀ ਜਿਹੜੇ ਉਸ ਟਾਈਮ ਆਪਣੇ ਆਪ ਦੇ ਵਿੱਚ ਹੁਦਰਾਪਨ ਆ ਜਾਂਦਾ ਵਾ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੁੰਦਾ, ਤੇ ਉਹ ਜਿਹੜਾ ਹੁਦਰਾਪਨ ਆ ਫਿਰ ਕੀ ਕਾਰੇ ਕਰਾਉਂਦਾ ਵਾ ਉਸ ਤੋਂ ਵੀ ਅਸੀਂ ਅਣਜਾਣ ਨਹੀਂ ਹੈਗੇ। ਤੇ ਫਿਰ ਪਿੰਡ ਦੀਆਂ ਯਾਦਾਂ ਤੇ ਫਿਰ ਪਿੰਡ ਦੀਆਂ ਯਾਦਾਂ ਦੇ ਵਿੱਚ ਘੁਲੀਆਂ ਮਿਲੀ ਮਿੱਠੀ ਮਿੱਠੀ ਹਵਾ, ਤੇ ਅੱਜ ਵੀ ਜਦੋਂ ਯਾਦ ਆਉਂਦੀ ਆ ਤਾਂ ਕਿਤੇ ਨਾ ਕਿਤੇ ਸਰੀਰ ਦੇ ਵਿੱਚ ਇੱਕ ਤਰ੍ਹਾਂ ਦੀ ਝੁੰਚਣੀ ਜੀ ਲਾ ਦਿੰਦੀ ਆ, ਤੇ ਮਨ ਕਰਦਾ ਵਾ ਪਹੁੰਚ ਜਾਈਏ ਉੱਡ ਕੇ ਉਸ ਜਗ੍ਹਾ ਤੇ ਜਿੱਥੇ ਅਸੀਂ ਇਹ ਬਚਪਨ ਵੀ ਬਿਤਾਇਆ ਤੇ ਸਾਡੀ ਜਵਾਨੀ ਵੀ ਲੰਘੀ। ਬੁਢਾਪਾ ਕਿਹਨੂੰ ਯਾਦ ਹੁੰਦਾ ਵਾ, ਕਿਉਂਕਿ ਬੁੱਢਾ ਕੌਣ ਹੋਣਾ ਚਾਹੁੰਦਾ ਵਾ, ਜਦੋਂ ਕਿ ਮੂੰਹ ਦੀ ਸੁੰਦਰਤਾ ਵੀ ਖਰਾਬ ਹੁੰਦੀ ਆ ਤੇ ਦਿਲ ਅਤੇ ਦਿਮਾਗ ਤੇ ਵੀ ਅਸਰ ਪੈਂਦਾ ਵਾ। ਸੋ ਕਿਤੇ ਨਾ ਕਿਤੇ ਜਦੋਂ ਜ਼ਿਆਦਾ ਬੁਢਾਪਾ ਆ ਜਾਂਦਾ ਵਾ ਤਾਂ ਜਿਹੜੇ ਆਉਣ ਵਾਲੇ ਬੱਚੇ ਹੁੰਦੇ ਆ ਜਾਂ ਆਉਣ ਵਾਲੇ ਜੋ ਵੀ ਸਾਡੇ ਆਪਣੇ ਬੱਚੇ ਹੁੰਦੇ ਆ ਉਹ ਕਿਤੇ ਨਾ ਕਿਤੇ ਘਰ ਦੇ ਇੱਕ ਖੂੰਜੇ ਦੇ ਵਿੱਚ ਸਾਨੂੰ ਲਾ ਕੇ ਬਿਠਾ ਦਿੰਦੇ ਨੇ। ਕਿਤੇ ਨਾ ਕਿਤੇ ਉਹ ਇਹ ਸੋਚ ਲੈਂਦੇ ਨੇ ਕਿ ਬਸ ਇਹਨਾਂ ਦਾ ਟਾਈਮ ਗਿਆ ਤੇ ਇਹ ਤਾਂ ਹੁਣ ਘਰ ਦੀ ਰਾਖੀ ਲਈ ਕਿ ਚੌਂਕੀਦਾਰ ਵਜੋਂ ਬੈਠ ਸਕਦੇ ਨੇ। ਬਹੁਤ ਥਾਵਾਂ ਤੇ ਇੱਦਾਂ ਹੋਇਆ, ਸਾਰੇ ਨਹੀਂ ਕਰਦੇ, ਬਹੁਤ ਸਾਰੇ ਲੋਕ ਇੱਦਾਂ ਦੇ ਵੀ ਆ ਜਿਹੜੇ ਆਪਣੇ ਮਾਂ ਪਿਓ ਨੂੰ ਉਹਨਾਂ ਦੀ ਜ਼ਿੰਦਗੀ ਦੇ ਉਹ ਹਰ ਪਲ ਯਾਦ ਵੀ ਕਰਾਉਂਦੇ ਆ ਤੇ ਉਹਨਾਂ ਦੇ ਨਾਲ ਹਰ ਪਲ ਨੂੰ ਮਾਣਦੇ ਵੀ ਆ। ਸੋ ਚਾਹਾਂ ਦੇ ਇਸ ਪਾਵਰ ਦੇ ਵਿੱਚੋਂ ਬਾਹਰ ਜ਼ਰੂਰ ਨਿਕਲਾਂਗੇ। ਤੇ ਅੱਗੇ ਚੀਮਾ ਸਿੰਘ, ਸਤਿ ਸ਼੍ਰੀ ਅਕਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਹੈਲੋ ਕਹਿ ਰਹੇ ਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਉਮੀਦ ਕਰਦੇ ਆ ਤੁਹਾਡਾ ਅੱਜ ਦਿਨ ਸਾਰਿਆਂ ਦਾ ਬਹੁਤ ਵਧੀਆ ਹੋਵੇਗਾ। ਤੇ ਲਓ ਫਿਰ ਗਾਣਾ ਸੁਣ ਲੈਂਦੇ ਆ ਆਗਰਾ, ਤੇ ਗਾਣੇ ਤੋਂ ਬਾਅਦ ਦੱਸਦੀ ਆ ਕਿ ਕਲੂ ਮੈਂ ਤੁਹਾਨੂੰ ਇੱਕ ਹੋਰ ਵੀ ਦੇ ਦਿੱਤਾ ਵਾ, ਜੇ ਲੱਭ ਸਕਦੇ ਹੋਏ ਲੱਭ ਲਿਓ। ਤੇ ਹਰਪ੍ਰੀਤ ਸਿੰਘ ਕੋਹਲੀ, ਹਰਪ੍ਰੀਤ ਕੋਹਲੀ ਭਾਜੀ ਆ ਜਿਹੜੇ, ਉਹਨਾਂ ਨੇ ਦੱਸ ਦਿੱਤਾ ਵਾ ਜੀ ਦਲਜੀਤ ਸਿੰਘ ਭਾਜੀ ਦਾ, ਜੋ ਉਹਨਾਂ ਨੂੰ ਗਾਣਾ ਅਸੀਂ ਜ਼ਰੂਰ ਡੈਡੀਕੇਟ ਕਰਾਂਗੇ। ਪਰ ਹਜੇ ਅਸੀਂ ਹੋਰ ਜਿਹੜੀਆਂ ਰੀਤਾਂ ਉਹ ਵੀ ਲਾਈ ਜਾ ਰਹੇ ਹਾਂ, ਤੇ ਤੁਸੀਂ ਦੱਸ ਦਿਓ ਵੀ ਕਿਹਦੀਆਂ ਕਿਹਦੀਆਂ। ਕਾਨੂੰਨ ਗਾਣਾ ਸੁਣ ਲੈਂਦੇ ਆ, ਸਾਨੂੰ ਫਰਮਾਇਸ਼ ਕੀਤੀ ਸੀ ਹਰਮੀਤ ਸਿੰਘ ਚਾਨਾ ਭਾਜੀ ਨੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹੀ। ਸੋ ਲਓ ਫਿਰ ਉਹ ਗਾਣਾ ਸੁਣਦੇ ਹਾਂ ਜੀ ਕਾਨੂੰਨ, ਤੇ ਉਸ ਤੋਂ ਬਾਅਦ ਮਿਲਦੇ ਹਾਂ ਤੁਹਾਡੇ ਸਾਰਿਆਂ ਦੇ ਨਾਲ।
ਚੰਗੀਆਂ ਸੁਭਾ ਦੇ ਨੀ ਉਹ ਹੱਥ ਘੁੱਟਦੇ, ਦੇਖ ਲਈ ਤੂੰ ਤਾਰੇ ਅਸਮਾਨ ਟੁੱਟਦੇ। ਉਹ ਚੰਗੀਆਂ ਸੁਭਾ ਦੇ ਨੀ ਉਹ ਹੱਥ ਘੁੱਟਦੇ, ਦੇਖ ਲਈ ਤੂੰ ਤਾਰੇ ਅਸਮਾਨ ਟੁੱਟਦੇ। ਕੁਕਰੀ ਨੀ ਮਾਰੀ ਕਦੇ ਭੁੱਲ ਜਾਣ ਕੇ, ਦਾਦੇ ਦੀਆਂ ਦਿੱਤੀਆਂ ਤੇ ਕੌਣ ਹੁੰਦਾ ਏ। ਬੜੀ ਰੱਖਦੇ ਯਾਰ ਹੁਣੀ ਕੈਮ ਸਦਾ ਤੜੀ ਰੱਖਦੇ, ਮੁੱਖੜੇ ਹੱਥੀ ਨੇ ਅੱਖ ਬੜੀ ਰੱਖਦੇ ਯਾਰ ਹੁਣੀ ਕੈਮ ਸਦਾ ਤੜੀ ਰੱਖਦੇ। ਹੋਈ ਕੋਈ ਐਟੀਟਿਊਡ ਪੈਰਾ ਥੱਲੇ ਰੋਲੀਏ, ਕਹਿੰਦੀਆਂ ਕਿ ਹੁੰਦੀਆਂ ਦੇ ਦਿਲ ਖੋਲੀਏ, ਉਹਦੇ ਜਾ ਕੇ ਯਾਰਾਂ ਨਾਲ ਲਾਈਏ ਮਹਿਫਲਾਂ ਜੀ ਸਾਡਾ ਵਧੀਆ ਬਤੀਤ ਗੁੱਟ ਨੂਨ ਹੁੰਦਾ ਏ। ਅੰਮਾ ਜੋ ਵੀ ਪਾਲੀਆ ਬਰੈਂਡ ਬਣ ਜਾਂਦਾ, ਆਪਾਂ ਜੋ ਵੀ ਪਾਲੀਆ ਬਰੈਂਡ ਬਣ ਜਾਂਦਾ। अपना स्वैग कर दे नी कापियां ओ टूटी पैंदी पट्टां उत्ते मार थापियां अपना स्वैग कर दे नी कापियां ओ कुकड़ां दी फाइट दे शकीन गोरिए मित्रां जरी सदा लीन गोरिए चढ़ती जवानी जदों जिम मारती खरे आत संभर भी जून हुंदा ए ਉਪਗਾਉਣ ਜਾਣ ਦੇ ਉਹ ਦੀਪੂ ਕੱਕ ਵਾਲੀਏ ਨਿਭਾਉਣ ਜਾਣ ਦੇ ਉਹ ਮੂੰਹ ਕੱਢੀ ਗੱਲ ਉਪਗਾਉਣ ਜਾਣ ਦੇ ਉਹ ਦੀਪੂ ਕੱਕ ਵਾਲੀਏ ਨਿਭਾਉਣ ਜਾਣ ਦੇ ਲਈਏ ਰਨ ਜੈਜ ਫੈਦੇ ਹਥਿਆਰ ਦੇ ਸੱਚ ਦਿਲੋਂ ਫਿਰਦੇ ਆ ਮੱਗੇ ਮਾਰਦੇ ਲੰਘੇ ਸਿਰੋਂ ਪਾਣੀ ਹੱਥ ਕਰ ਦੀਏ ਹੌਲਾ ਕਿਲੋ ਮਾੜਾ ਮੋਟਾ ਰੌਲਾ ਪਰ ਚੂਣ ਹੁੰਦਾ ਏ ਅੰਮਾ ਜੋ ਵੀ ਪਾਲੀਏ ਪਰੈਡ ਬਣ ਜਾਂਦਾ ਆਪਾਂ ਜੋ ਵੀ ਪਾਲੀਏ
ਕਾਨੂੰਨ ਗਾਣਾ ਸੁਣਨਾ ਚਾਹਿਆ ਸੀ ਹਰਮੀਤ ਸਿੰਘ ਤਾਨਾਬਾ ਜੀ ਨੇ ਗਾਣਾ ਆਪਾਂ ਪੂਰਾ ਕਰ ਦਿੱਤਾ ਸੀ ਉਹਨਾਂ ਦੀ ਫਰਮਾਇਸ਼ ਦਾ ਤੇ ਇੱਧਰ ਕੁਲਵਿੰਦਰ ਢਿੱਲੋਂ ਲਓ ਜੀ ਸਾਡੇ ਅਗਲੇ ਵਿਨਰ ਆ ਗਏ ਨੇ ਪਹਿਲਾਂ ਹਰਪ੍ਰੀਤ ਸਿੰਘ ਕੋਹਲੀ ਤੇ ਦੂਸਰੇ ਆ ਗਿਆ ਕੁਲਵਿੰਦਰ ਢਿੱਲੋਂ ਤੇ ਉਹਨਾਂ ਨੇ ਵੀ ਦੱਸ ਦਿੱਤਾ ਸੀ ਮੈਂ ਬਸ ਆ ਗਾਣੇ ਤੋਂ ਥੋੜਾ ਚਿਰ ਪਹਿਲਾਂ ਹੀ ਇੱਕ ਦੱਸਿਆ ਸੀਗਾ ਕਿ ਸਾਡੇ ਹੋਰ ਸਾਥੀ ਪ੍ਰੈਜੈਂਟਰ ਦੀ ਰੀਸ ਲਾਈ ਸੀ ਤੇ ਉਹ ਸਨ ਜੀ ਮੇਰੀ ਭੈਣ ਸੁਖਪ੍ਰੀਤ ਤੇ ਉਹਨਾਂ ਨੇ ਲਿਖ ਦਿੱਤਾ ਜੀ ਕਹਿੰਦੇ ਰੀਸ ਲਾਈ ਆ ਪਿੰਡ ਦੀਆਂ ਯਾਦਾਂ ਬਾਰੇ ਸੁਖਪ੍ਰੀਤ ਬਾਤ ਹੈ ਜੀ ਤੁਸੀਂ ਲੱਭ ਹੀ ਲਿਆ ਹੈ ਤੇ ਫਿਰ ਕਹਿੰਦੇ ਹੋਣਗੇ ਕੁੜੀ ਯਾਦਾਂ ਦੇ ਵਿੱਚ ਚਲੇ ਗਈ ਆ ਤੇ ਯਾਦਾਂ ਦੇ ਵਿੱਚ ਤਾਂ ਸੁਖਪ੍ਰੀਤ ਦੀਦੀ ਜਾਂਦੇ ਆ ਜੀ ਹਰੇਕ ਬੁੱਧਵਾਰ ਨੂੰ ਉਹਨਾਂ ਦਾ ਸ਼ੋਅ ਹੁੰਦਾ ਵਾ 8 to 10 PM ਤੱਕ ਬੜੀਆਂ ਸੋਹਣੀਆਂ ਯਾਦਾਂ ਸ਼ੇਅਰ ਕਰਦੇ ਆ ਉਹ ਪ੍ਰੋਗਰਾਮ ਦੇ ਵਿੱਚ ਬੜੇ ਹੀ ਇਮੋਸ਼ਨਲ ਜੇ ਆ ਉਹ ਤੇ ਤਾਂ ਕਰਕੇ ਉਹਨਾਂ ਯਾਦਾਂ ਦੇ ਨਾਲ ਜੁੜੇ ਹੋਏ ਆ ਕਿਤੇ ਨਾ ਕਿਤੇ ਅੱਜ ਇੱਥੇ ਆਇਆ ਨੂੰ ਵੀ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਪਰ ਕਿਤੇ ਨਾ ਕਿਤੇ ਅੱਜ ਵੀ ਉਹ ਉਹਨਾਂ ਹੀ ਯਾਦਾਂ ਦੇ ਵਿੱਚ ਉਹਨਾਂ ਹੀ ਪਿੰਡ ਦੀਆਂ ਹਵਾਵਾਂ ਦੀਆਂ ਖੁਸ਼ਬੂਆਂ ਮਾਣਦੇ ਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਸੋ ਬੜੀ ਮੇਰੀ ਸੈਂਸਿਟਿਵ ਜੀ ਭੈਣ ਆ ਵੈਸੇ ਮੈਂ ਇੰਨੀ ਹੈ ਨੀ ਗੀ ਪਰ ਉਹ ਬਹੁਤ ਜ਼ਿਆਦਾ ਨੇ ਸੋ ਬਹੁਤ ਹੀ ਜ਼ਿਆਦਾ ਇਮੋਸ਼ਨਲ ਨੇ ਬਾਕੀ ਜੀ ਮੈਂ ਉਹਨਾਂ ਦੀ ਰੀਸ ਲਾਈ ਸੀ ਪਿੰਡ ਦੀਆਂ ਯਾਦਾਂ ਦੇ ਵਿੱਚ ਸੋ ਦੋ ਕਲੂ ਸਾਨੂੰ ਮਿਲ ਚੁੱਕੇ ਆ ਸੋ ਦੋ ਦੀ ਮੈਂ ਰੀਸ ਲਾ ਚੁੱਕੀ ਆ ਸੋ ਅਗਰ ਦੀਦੀ ਸੁਣਦੇ ਹੋ ਤਾਂ ਸੋਰੀ ਹੈ ਨਾ ਪਰ ਤੁਹਾਡਾ ਜਿਹੜਾ ਪ੍ਰੋਗਰਾਮ ਹੁੰਦਾ ਵਾ ਬਹੁਤ ਵਧੀਆ ਹੁੰਦਾ ਵਾ ਇਨਸਾਨ ਨੂੰ ਪਿੱਛੇ ਖਿੱਚ ਕੇ ਲੈ ਜਾਂਦਾ ਵਾ ਉਸਦੇ ਬਚਪਨ ਤੇ ਉਸਦੀ ਜਵਾਨੀ ਦੇ ਵਿੱਚ ਤੇ ਬੁਢਾਪੇ ਦੇ ਵਿੱਚ ਕੀ ਹੋਣਾ ਵਾ ਉਹ ਤਾਂ ਹਜੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਾਂਗੇ ਤੇ ਲਓ ਫਿਰ ਸਾਡੇ ਇਹਨਾਂ ਦੋਨਾਂ ਦੇ ਲਈ ਆਪਾਂ ਇੱਕ ਚੀਜ਼ ਡੈਡੀਕੇਟ ਕਰਦੇ ਹਾਂ ਦੱਸਿਓ ਸੁਣ ਕੇ ਕਿੱਦਾਂ ਲੱਗੀ ਸੁਣਦੇ ਹਾਂ ਜੀ ਇਹ ਕਲਿੱਪ ਤੇ ਫਿਰ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ ਇਸ ਕਲਿੱਪ ਤੋਂ ਬਾਅਦ
ਜਗਨੂ ਤੂੰ ਕੋਈ ਵੀ ਗੱਲ ਨਾ ਥੱਲੇ ਨਹੀਂ ਡਿੱਗਣ ਦਿੰਦਾ ਮੈਂ ਤੈਨੂੰ ਗੱਲ ਕਹਾਂ ਬੁਰਾ ਨਾ ਮੰਨੀ ਜੇ ਤੇਰੇ ਜੰਮਣ ਤੋਂ ਪਹਿਲਾਂ ਆ ਮਹਿਕਮੇ ਵਾਲੇ ਨੂੰ ਪਤਾ ਹੁੰਦਾ ਵੀ ਤੂੰ ਐ ਤਵਾ ਲਾਏਗਾ ਐ ਉਹਨਾਂ ਦੀ ਜੜ ਪੱਟੇਗਾ ਤਾਂ ਕਈ ਮਹਿਕਮਿਆਂ ਨੇ ਤੇਰੇ ਜੰਮਣ ਵਾਲੇ ਦਿਨ ਹੜਤਾਲ ਕਰ ਦੇਣੀ ਸੀ
ਲੈ ਹੜਤਾਲ ਦੀ ਸੁਣ ਲਾ
ਸੁਣਾ
ਬਈ ਹੜਤਾਲ ਦਾ ਕਈ ਮਹਿਕਮਿਆਂ ਨੂੰ ਫਾਇਦਾ ਹੁੰਦਾ ਤੇ ਕਈਆਂ ਨੂੰ ਨੁਕਸਾਨ ਹੁੰਦਾ ਤੇ ਕਈ ਵਾਰੀ ਕੀ ਹੁੰਦਾ ਹੜਤਾਲ ਕੋਈ ਹੋਰ ਮਹਿਕਮਾ ਕਰਦਾ ਤੇ ਮੰਗਾਂ ਹੋਰ ਮਹਿਕਮਾ ਆਪਣੀ ਅੱਗੇ ਰੱਖ ਜਾਂਦਾ
ਕਿਵੇਂ
ਆ ਪਿੱਛੇ ਜੇ ਰੇਡੀਓ ਦੇ ਸਾਰੇ ਸਟਾਫ ਨੇ ਹੜਤਾਲ ਕਰਤੀ ਕਿ ਸਾਡੀਆਂ ਤਨਖਾਹਾਂ ਵਧਾਓ ਜੀ ਤੇ ਜਦੋਂ ਹੜਤਾਲ ਕਰਤੀ ਤੇ ਰੇਡੀਓ ਬੰਦ ਤਾਂ ਹੋ ਨਹੀਂ ਸਕਦਾ ਵੱਡੇ ਅਫਸਰਾਂ ਨੇ ਸੋਚਿਆ ਕਿ ਜਿੰਨੇ ਚਿਰ ਚ ਹੋਰ ਅਨਾਊਂਸਰਾਂ ਦਾ ਪ੍ਰਬੰਧ ਕਰਦੇ ਆ ਦੋ ਵਾਲੀਆਂ ਖਬਰਾਂ ਦਾ ਟਾਈਮ ਹੋਈ ਜਾਂਦਾ ਖਬਰਾਂ ਤਾਂ ਪੜ੍ਹਨੀ ਪੜ੍ਹਨੀਆਂ ਨੇ ਉਹਨਾਂ ਨੇ ਪਤਾ ਕੀ ਕੀਤਾ
ਕਿ
ਗੇਟ ਤੇ ਡਿਊਟੀ ਲੱਗੀ ਸੀ ਹੌਲਦਾਰ ਬਿੱਕਰ ਸਿੰਘ ਦੀ
ਅੱਛਾ
ਪੁਲਿਸ ਵਾਲੇ ਦੀ ਡਿਊਟੀ ਲਾਤੀ ਕਿ ਦੋ ਵਾਲੀਆਂ ਖਬਰਾਂ ਤਾਂ ਪੜ੍ਹਨੀਆਂ ਨੇ
ਫੇਰ ਕੀ ਹੋਇਆ
ਹੋਣਾ ਕੀ ਸੀ ਨਾ ਤਾਂ ਹੌਲਦਾਰ ਬਿੱਕਰ ਸਿੰਘ ਦੀ ਖਬਰਾਂ ਵਾਲੀ ਆਵਾਜ਼ ਤੇ ਨਾ ਹੀ ਅੰਦਾਜ਼ ਤੇ ਖਬਰਾਂ ਪੜ੍ਹਨ ਦੇ ਨਾਲ ਨਾਲ ਪਤੰਦਰ ਆਪਣੇ ਵਿਊ ਵੀ ਨਾਲ ਦੇਈ ਗਿਆ
ਕਿਵੇਂ
ਲੈ ਸੁਣ
ਇਹ ਬਕਵਾਸ ਬਾਣੀ ਏ ਹੁਣ ਤੁਸੀਂ ਹੌਲਦਾਰ ਬਿੱਕਰ ਸਿੰਘ ਕੋਲੋਂ ਬੰਦੇ ਬਣ ਕੇ ਖਬਰਾਂ ਸੁਣੋ ਜੇ ਨਹੀਂ ਸੁਣਨੀਆਂ ਨਾ ਸੁਣੋ ਅਸੀਂ ਖਬਰਾਂ ਸੁਣਾਉਣ ਦਾ ਕੋਈ ਠੇਕਾ ਨਹੀਂ ਲਿਆ ਪ੍ਰਧਾਨ ਮੰਤਰੀ ਅਗਲੇ ਮਹੀਨੇ ਦੀ 20 ਤਰੀਕ ਨੂੰ ਪੰਜਾਬ ਦੇ ਦੌਰੇ ਤੇ ਆਉਣਗੇ ਲੈ ਪੈ ਗਿਆ ਸਾਡੀ ਜਾਨ ਨੂੰ ਸਿਆਪਾ ਉਹ ਯਾਰ ਇਸ ਬੰਦੇ ਦੇ ਗੋਡੇ ਖੜ ਗਏ ਇਹ ਤੋਂ ਘਰੇ ਨੀ ਬੈਠਿਆ ਜਾਂਦਾ ਯਾਰ 20 ਤਰੀਕ ਨੂੰ ਤਾਂ ਮੇਰੀ ਸਾਲੀ ਦਾ ਵੀ ਵਿਆਹ ਸੀ
ਚਲੋ ਕੋਈ ਗੱਲ ਨੀ, ਮੈਂ ਆਪਣੇ ਸਹੁਰੇ ਪਰਿਵਾਰ ਨੂੰ ਅੱਜ ਹੀ 20 ਤਰੀਕ ਵਾਲੇ ਵਿਆਹ ਦੀ ਹਾਜ਼ਰੀ ਲਵਾਉਂਦਾ ਹਾਂ, ਕਿਉਂਕਿ ਭਾਵੇਂ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ 'ਚ ਇੱਕ ਘੰਟਾ ਹੀ ਰਹਿਣਾ, ਪਰ ਸਾਡੀ ਜਾਨ ਨੂੰ ਤਾਂ ਸਿਆਪਾ 20-25 ਦਿਨ ਪੈਣਾ। ਹੁਣ ਚੱਪੇ ਚੱਪੇ ਤੇ ਸੜਕ ਦੀ ਪੁਲੀ ਪੁਲੀ ਤੇ ਸਾਡੇ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਾ ਦੇਣਗੇ, ਨਾ ਕੋਈ ਚਾਹ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਬੰਧ। ਜੇ ਅਸੀਂ ਆਪਣੇ ਚਾਹ ਪਾਣੀ ਦਾ ਪ੍ਰਬੰਧ ਆਪ ਕਰਦੇ ਹਾਂ, ਫਿਰ ਲੋਕ ਕਹਿੰਦੇ ਜੀ ਪੁਲਿਸ ਪੈਸੇ ਖਾਂਦੀ ਹੈ। ਇਹਦੇ ਨਾਲ ਹੀ ਖਬਰਾਂ ਖਤਮ ਹੋਈਆਂ। ਹੁਣ ਸੁਣੋ ਮੰਡੀਆਂ ਦੇ ਭਾਅ। ਉਹ ਯਾਰ ਮੰਡੀਆਂ ਦੇ ਭਾਅ ਵਾਲਾ ਕਾਗਜ਼ ਪਤਾ ਨੀ ਕਿੱਧਰ ਗਿਆ ਯਾਰ, ਪਤਾ ਨੀ ਕਿੱਥੇ ਗੁਆਚ ਗਿਆ। ਚਲੋ ਕੋਈ ਗੱਲ ਨੀ, ਮੈਂ ਅੱਜ ਸਵੇਰੇ ਸਵੇਰੇ ਮੰਡੀ ਹੋ ਕੇ ਆਇਆ, ਮੈਨੂੰ ਸਾਰੇ ਭਾਅ ਯਾਦ ਹੀ ਨੇ। ਗੋਭੀ ਦੇ ਭਾਅ ਨੂੰ ਅੱਗ ਲੱਗੀ ਪਈ ਹੈ, ਟਮਾਟਰ ਦਾ ਸੁਣ ਕੇ ਦੌਰਾ ਪੈਂਦਾ ਹੈ, ਅਮਰੂਦਾਂ 'ਚ ਸੁੰਡ ਪੈ ਗਏ ਤੇ ਕੱਦੂਆਂ ਨੂੰ ਕੋਈ ਬੇਰਾਂ ਬੱਟੇ ਨੀ ਪੁੱਛਦਾ। ਉੱਤੋਂ ਰਾਂਝਿਆ ਹੋ ਗਿਆ ਟਾਈਮ ਗੀਤ ਦਾ।
ਅੱਛਾ
ਲਓ ਜੀ, ਨਾ ਤਾਂ ਉਹਨੂੰ ਕੋਈ ਕੈਸਟ ਲੱਭੇ ਨਾ ਕੋਈ ਤਵਾ ਲੱਭੇ। ਫਿਰ ਉਹਨੇ ਕੀ ਕੀਤਾ, ਵਾਜੇ ਢੋਲਕੀਆਂ ਪਏ ਸੀ, ਦੋ ਮੁੰਡੇ ਆਪਦੇ ਨਾਲ ਦੇ ਹੋਰ ਬੁਲਾਏ ਤੇ ਨਾਲ ਹੀ ਰੇਡੀਓ ਸਟੇਸ਼ਨ ਦੀ ਬਿਲਡਿੰਗ ਦੇ ਕੋਈ ਪੰਸਾਰੀ ਵਾਲਾ ਲਾਲਾ ਦੁਕਾਨ ਕਰਦਾ ਸੀ।
ਅੱਛਾ
ਉਹ ਲਾਲੇ ਨੂੰ ਆਖਿਆ ਵੀ ਆ ਜਾ, ਤੈਨੂੰ ਵੀ ਰੇਡੀਓ ਤੇ ਚਾਂਸ ਦਿੰਨੇ ਆ, ਚੱਲ ਗੀਤ ਗਾ ਦੇ।
ਲੈ
ਹਾਂ
ਫਿਰ
ਲਾਲੇ ਨੇ ਪਤਾ ਕਿਵੇਂ ਗਾਇਆ?
ਕਿਵੇਂ?
ਲੈ ਸੁਣ।
ਖੰਜ ਕਹਾਂ ਜਾ ਸਾਬਨ ਅੱਖਾਂ, ਅੱਖਾਂ ਤੇਰੀਆਂ ਨਿਰੀਆਂ ਦਾਖਾਂ। ਖੰਡ ਕਹਾਂ ਜਾ ਸਾਬਨ ਅੱਖਾਂ, ਅੱਖਾਂ ਤੇਰੀਆਂ ਨਿਰੀਆਂ ਦਾਖਾਂ। ਫੁੱਲ ਮਿਰਚ ਦੀ ਪੁੜੀਏ ਨੀ, ਤੈਨੂੰ ਗੁੜ ਦੀ ਰੋੜੀ ਕਹਿ ਲਾਂਗੇ।
ਅੱਗੇ
ਅੱਗੇ ਕਹਿੰਦਾ ਠੀਕ ਠੀਕ ਲਾਲਾ, ਦੋ ਲੈ ਲਾਂਗੇ।
ਉਹ ਤੋਂ ਬਾਅਦ ਹੌਲਦਾਰ ਬਿੱਕਰ ਸਿੰਘ ਨੇ ਵੀ ਪੜਾਸ ਕੱਢੀ ਗੀਤ ਗਾਉਣ ਵਾਲੀ।
ਕਿਵੇਂ ਬਈ?
ਉਹਨੇ ਆਪਣੇ ਅੰਦਾਜ਼ ਚ ਗਾਇਆ।
ਗੱਲ ਸੁਣ ਲੈ ਭੁੱਕੀ ਦੀ ਬੋਰੀ ਨੀ, ਕਿਸੇ ਅੱਧੀ ਰਾਤ ਦੀ ਚੋਰੀ ਨੀ। ਦੱਸ ਕਿਹੜੀ ਦਫਾ ਬਣਾਈਏ ਨੀ, ਸਾਡੇ ਦਿਲ ਤੇ ਮਾਰੇ ਡਾਕੇ ਤੇ। ਤੈਨੂੰ ਰਾਜਾਂ ਦੀ ਨੂੰ ਰੋਕਾਂਗੇ, ਯਾਰਾਂ ਦੀ ਡਿਊਟੀ ਨਾਕੇ ਤੇ। ਰਾਜਾਂ ਦੀ ਨੂੰ ਰੋਕਾਂਗੇ, ਯਾਰਾਂ ਦੀ ਡਿਊਟੀ ਨਾਕੇ ਤੇ।
ਲਓ ਜੀ, ਆਪਾਂ ਡੈਡੀਕੇਟ ਕਰ ਦਿੱਤਾ ਜੀ ਸਾਡੇ ਦੋਨਾਂ ਪ੍ਰੈਜੈਂਟਰਾਂ ਨੂੰ ਵੀ, ਤੇ ਜਿਨ੍ਹਾਂ ਨੇ ਸਾਨੂੰ ਇਸ ਇਹਨਾਂ ਦਾ ਜੋ ਕਲੂ ਆ, ਜੋ ਗੈਸਟ ਭੇਜਿਆ ਸੀ, ਕੁਲਵਿੰਦਰ ਢਿੱਲੋਂ ਤੇ ਹਰਪ੍ਰੀਤ ਸਿੰਘ ਕੋਹਲੀ। ਸੋ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ। ਤੇ ਅੱਗੇ ਜੀ ਧਾਨੀ ਸਾਹਿਬ ਨੇ ਫਿਰ ਸਾਨੂੰ ਇੱਕ ਵੋਇਸ ਮੈਸੇਜ ਭੇਜਿਆ ਵਾ, ਉਹਨਾਂ ਦਾ ਵੋਇਸ ਮੈਸੇਜ ਵੀ ਸੁਣਦੇ ਹਾਂ ਤੇ ਬਾਕੀ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਵੀ ਖਤਮ ਹੋ ਗਿਆ। ਸੋ ਜ਼ਰੂਰ ਅੱਗੇ ਤੁਹਾਡੇ ਗਾਣੇ ਦੀਆਂ ਫਰਮਾਇਸ਼ਾਂ ਬਹੁਤ ਆ ਚੁੱਕੀਆਂ ਨੇ, ਪਰ ਕੀ ਕਰੀਏ ਜੀ, ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰੱਖਣਾ ਹੁੰਦਾ। ਸੋ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਹੜਾ ਗੀਤ ਸੰਗੀਤ ਆ ਉਹ ਨਾਲ ਨਾਲ ਚੱਲਦਾ ਰਹੇ, ਪਰ ਕਿਤੇ ਨਾ ਕਿਤੇ ਟਾਈਮ ਇਜਾਜ਼ਤ ਨਹੀਂ ਦਿੰਦਾ। ਤੇ ਬਾਕੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਗੀਤ ਸੰਗੀਤ ਵੀ ਸੁਣਾਈਏ, ਕਿਉਂਕਿ ਅੱਗੇ ਫਿਰ ਹੋਰ ਵੀ ਗੱਲਾਂ ਬਾਤਾਂ ਤੇ ਇੰਟਰਵਿਊ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਹੁੰਦੀਆਂ ਨੇ ਤੇ ਸਮੇਂ ਦੀ ਘਾਟ ਕਾਰਨ ਅਸੀਂ ਇੱਦਾਂ ਨਹੀਂ ਕਰ ਸਕਦੇ। ਸੋ ਲਓ ਜੀ, ਫਿਰ ਹੁਣ ਸਮੇਂ ਦੀ ਘਾਟ ਤਾਂ ਆਲਰੇਡੀ ਆ ਚੁੱਕੀ ਆ ਤੇ ਪ੍ਰੋਗਰਾਮ ਦੇ ਵਿੱਚ ਟਾਈਮ ਵੀ ਖਤਮ ਹੋਣ ਵਾਲਾ ਵਾ, ਤੇ ਆਪਾਂ ਸੁਣਦੇ ਹਾਂ ਜੀ ਧਾਨੀ ਸਾਹਿਬ ਨੇ ਸਾਨੂੰ ਕਿਹੜਾ ਵੋਇਸ ਮੈਸੇਜ ਭੇਜਿਆ ਵਾ।
ਸਤਿ ਸ੍ਰੀ ਅਕਾਲ ਜੀ, ਦੁਬਾਰਾ ਫੇਰ ਆ ਗਿਆ ਮੈਂ, ਇੱਕ ਗੱਲ ਚੇਤੇ ਆਈ ਸੀ, ਮੈਂ ਤੁਹਾਨੂੰ ਗੱਲ ਸੁਣਾਦਾ। ਇੱਕ ਵਾਰੀ ਦੀ ਗੱਲ ਆ ਜੀ, ਮੈਂ ਬੋਵੀ ਇੰਡੀਆ ਜਾਂਦੀ ਜੀ ਗਵਾਲੀਅਰ, ਗਵਾਲੀਅਰ ਦੇ ਕਹਿੰਦੀ ਕਿਲੇ ਵੇਖਣੇ ਆ ਤੇ ਉੱਥੇ ਚਲੇ ਜਾਂਦੀ, ਤੇ ਉੱਥੇ ਚਲੇ ਜਾਂਦੀ ਤੇ ਜਦੋਂ ਉੱਥੇ ਜਾਂਦੀ ਜੀ ਇਹਨੇ ਆਪਣਾ ਕੈਮਰਾ ਲੈ ਕੇ ਜਾਂਦੀ, ਕੈਮਰਾ ਲੈ ਕੇ ਜੀਨ ਪਾਈ, ਉੱਚੀ ਹੀਲ ਪਾਈ, ਟਿੱਕ ਟਿੱਕ ਕਰਦੀ ਜਾਂਦੀ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ, ਆਵਾਜ਼ ਆਈ ਜਾਵੇ, ਦੇਖੀ ਜਾਂਦੀ ਦੇਖੀ ਜਾਂਦੀ, ਸਾਰੇ ਪਾਸੇ ਫੋਟੋ ਖਿੱਚੀ ਜਾਵੇ, ਕੜਕ 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 ਕੜਕ, ਕਦੀ ਇਧਰੋਂ ਫੋਟੋ ਖਿੱਚੇ, ਕਦੀ ਇਧਰੋਂ ਫੋਟੋ, ਵਾਹ ਨਾਈਸ ਵਿਊ, ਵਾਹ ਨਾਈਸ ਵਿਊ, ਕਰੀ ਜਾਵੇ ਕਰੀ ਜਾਵੇ, ਤੇ ਫੋਟੋਆਂ ਖਿੱਚਦੀ ਪਈ ਜੀ, ਫੋਟੋਆਂ ਖਿੱਚਦੀ ਖਿੱਚਦੀ ਜਦੋਂ ਉਹਨਾਂ ਥੋੜੀ ਅੰਦਰ ਅੰਦਰ ਗਈ ਤੇ ਉੱਥੇ ਨਾ ਇੱਕ ਚੌਂਕੀਦਾਰ ਲੱਗਾ ਸੀ ਕੰਮ, ਮਤਲਬ ਜਿੱਦਾਂ ਚੌਂਕੀਦਾਰੀ ਕਰਦੇ ਉਹ ਅੰਦਰ ਲੱਗਾ ਸੀ, ਤੇ ਉਹਨੂੰ ਕਹਿੰਦੇ ਹਾਏ ਅੰਕਲ ਹਾਵ ਯੂ, ਤੇ ਅੰਕਲ ਅੰਕਲ ਉਹਦੇ ਮੂੰਹ ਵੱਲ ਵੇਖਣ ਲੱਗ ਪਿਆ, ਕਹਿੰਦਾ ਬੇਟਾ ਵੀ ਆਪਣੀ ਮਾਤ ਭਾਸ਼ਾ ਮੈਂ ਬਾਤ ਮਤਲਬ ਕਰੋ, ਆਪਣੀ ਪੰਜਾਬੀ 'ਚ ਗੱਲ ਕਰੋ, ਹਿੰਦੀ ਵਿੱਚ ਬੋਲਿਆ ਵੈਸੇ ਉਹ, ਮੈਂ ਪੰਜਾਬੀ 'ਚ ਦੱਸਦਾ ਪਿਆ, ਕਹਿੰਦਾ ਵੀ ਪੰਜਾਬੀ 'ਚ ਗੱਲ ਕਰੋ। ਕਹਿੰਦੀ ਠੀਕ ਆ ਅੰਕਲ, ਹੋਰ ਸੁਣਾਓ ਠੀਕ ਹੋ? ਕਹਿੰਦਾ ਹਾਂਜੀ ਹਾਂਜੀ ਬੇਟਾ ਆਪ ਸੁਣਾਓ ਠੀਕ ਹੋ? ਕਹਿੰਦੇ ਹਾਂਜੀ ਅੰਕਲ, ਮੈਂ ਇੱਦਾਂ ਮਤਲਬ ਆਸਟ੍ਰੇਲੀਆ ਤੋਂ ਆਈ ਹਾਂ, ਤੇ ਮੈਨੂੰ ਇੱਥੇ ਬਾਰੇ ਥੋੜ੍ਹਾ ਬਹੁਤਾ ਦੱਸੋ। ਤੇ ਕਹਿੰਦਾ ਹਾਂਜੀ ਹਾਂਜੀ ਬੇਟਾ ਪੁੱਛੋ। ਕਹਿੰਦੀ ਵੀ ਅੰਕਲ ਮੈਨੇ ਇੱਕ ਬਾਤ ਸੁਣੀ ਹੈ ਕਿ ਜਹਾਂ ਪਰ ਬਹੁਤ ਮਤਲਬ ਬੂਤ ਬਰੇਤ ਹੋਤੇ ਹੈ, ਤੋ ਯੇ ਬਾਤ ਕਿਤਨੀ ਸੱਚ ਹੈ? ਤੇ ਅੰਕਲ ਅੰਕਲ ਕਹਿੰਦਾ ਜਬ ਸੇ ਮੈਂ ਮਤਲਬ ਜੋਬ ਕਰ ਰਹਾ ਹੂੰ ਤਬ ਸੇ ਤੋ ਮੈਨੇ ਕਭੀ ਕੋਈ ਨਹੀਂ ਦੇਖਾ, ਤੇ ਕਹਿੰਦੀ ਅੱਛਾ ਤੇ ਮਤਲਬ ਉਹ ਵੀ ਫਿਰ ਅੱਗੇ ਉਹ ਕਹਿੰਦੀ ਵੀ ਅੰਕਲ ਆਪ ਕਬ ਸੇ ਜੋਬ ਕਰ ਰਹੇ ਹੋ ਤੇ ਕਹਿੰਦਾ 400 ਸਾਲ ਸੇ ਸਾਰੇ ਜਾਣੇ ਬੋਬੀ ਡਿੱਗ ਪਈ ਕੀ ਸੀ ਜੀ ਬੋਤਲ ਪਿਆਈ ਪਾਣੀ ਦੀ ਪੂਰੀ ਫੇਰ ਠਾ ਲਿਆ ਇਹਨੂੰ ਕੀ
ਲਓ ਜੀ ਕਹਿੰਦੇ ਵੀ ਬੰਦਾ 4 ਸਾਲ ਤੋਂ ਕੰਮ ਕਰਦਾ ਸੀ ਤੇ ਮੈਂ ਗਈ ਸੀ ਪਹਿਲੀ ਗੱਲ ਤਾਂ ਮੈਨੂੰ ਹਿੰਦੀ ਨੀ ਆਉਂਦੀ ਗਵਾਲੀਅਰ ਦੇ ਕਿਲੇ ਬਾਰੇ ਪਹਿਲਾਂ ਹੀ ਅਗਾਹ ਕਰ ਦੇ ਤਾ ਵੈਸੇ ਮੈਂ ਪਲਾਨ ਤਾਂ ਬਣਾ ਰਹੀ ਸੀ ਇੰਡੀਆ ਜਾਣ ਦਾ ਹੁਣ ਮੈਨੂੰ ਉੱਥੇ ਨੀ ਜਾਣਾ ਪੈਣਾ ਕਿਉਂਕਿ ਸੱਚੀ ਕਿਤੇ ਉਹੀ ਨਾ ਹੋਵੇ ਨਾ ਮੇਰੇ ਨਾਲ ਏਦਾਂ ਹੀ ਹੋ ਜਾਏਗੀ 400 ਸਾਲ ਵਾਲਾ ਜਿਹੜਾ ਅੰਕਲ ਆ ਮੈਨੂੰ ਸੱਚੀ ਗੁਰੂ ਮਿਲ ਜਾਵੇ ਉਠਾਉਣਾ ਦਾ ਕੀ ਮੈਨੂੰ ਤਾਂ ਪੱਕੀ ਉੱਠ ਜੂਗੀ ਮੈਂ ਤਾਂ ਮੈਂ ਨੀ ਜਾਂਦੀ ਹਾਲੇ ਗਵਾਲੀਅਰ ਦੇ ਕਿਲੇ ਚ ਤਾਂ ਬਹੁਤ ਵਧੀਆ ਜੀ ਥੈਂਕ ਯੂ ਦਾਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਜੀ ਪ੍ਰੋਗਰਾਮ ਨੂੰ ਥੋੜਾ ਚਟਪਟਾ ਵੀ ਬਣ ਜਾਂਦਾ ਥੋੜਾ ਸ਼ੁਗਲ ਮੇਲਾ ਵੀ ਹੋ ਜਾਂਦਾ ਵਾ ਸੋ ਬਾਕੀ ਵੀਕਐਂਡ ਦਾ ਵੀ ਇੰਜੋਏ ਹੋ ਜਾਂਦਾ ਤੁਹਾਡੇ ਸਾਰਿਆਂ ਦੇ ਨਾਲ ਤੇ ਮੈਂ ਹੁਣ ਪ੍ਰੋਗਰਾਮ ਦੇ ਵਿੱਚ ਜਦੋਂ ਗੱਲ ਕੀਤੀ ਸੀ ਤੇ ਮੈਂ ਇੱਕ ਸਾਡੇ ਹੋਰ ਸਾਥੀ ਪ੍ਰੈਜੈਂਟਰ ਦੇ ਵੀ ਸਲਾਹ ਚੁੱਕੀ ਆ ਸੋ ਅਗਰ ਕਿਸੇ ਨੇ ਪਿੱਕ ਕੀਤਾ ਤਾਂ ਜ਼ਰੂਰ ਦੱਸਿਓ ਕਿਉਂਕਿ ਜਿਹੜੇ ਬਾਕੀ ਦੇ ਰਹਿ ਗਏ ਆ ਉਹਨਾਂ ਦਾ ਆਪਾਂ ਨੈਕਸਟ ਵੀਕ ਉਹਨਾਂ ਦੀਆਂ ਰੀਸਾਂ ਵੀ ਲਾਵਾਂਗੇ ਸੋ ਸਾਡਾ ਨਾਲ ਇੱਕ ਹੋਰ ਟੋਪਿਕ ਚੱਲ ਰਿਹਾ ਸੀ ਕੁੜੀਆਂ ਆਪਣੀ ਏਜ ਕਿਉਂ ਨੀ ਦੱਸਦੀਆਂ ਜਾਂ ਕੋਈ ਵੀ ਉਮਰ ਦਾ ਇਨਸਾਨ ਆ ਆਪਣੀ ਉਮਰ ਕਿਉਂ ਨੀ ਦੱਸਦਾ ਸੋ ਚਲੋ ਹਾਸਾ ਮਜ਼ਾਕ ਬਹੁਤ ਹੋ ਗਿਆ ਸੀਗਾ ਤੇ ਇਸ ਦੇ ਬਾਰੇ ਜੋ ਮਤਲਬ ਕਿ ਮੈਨੂੰ ਜੋ ਪਰਚੀ ਮਿਲੀ ਸੀ ਉਸ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿਉਂਕਿ ਸਮਝ ਤਾਂ ਮੇਰੀ ਵੀ ਨਹੀਂ ਇੰਨੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਲਾਸਟ ਵੀਕ ਹੀ ਦੱਸ ਦੇਣਾ ਸੀ ਕਿ ਕੁੜੀਆਂ ਉਮਰ ਕਿਉਂ ਲਗਾਉਂਦੀਆਂ ਨੇ ਜਾਂ ਬਾਕੀ ਸਾਰੇ ਉਮਰ ਕੱਲੀ ਕੁੜੀਆਂ ਨੀ ਕਹੂੰਗੀ ਸਾਰੀ ਉਮਰ ਆਦੀ ਆ ਜਿਹੜੀ ਉਹ ਕਿਉਂ ਲਗਾਉਂਦੇ ਨੇ ਸੋ ਉਸ ਤੇ ਇਸ ਤੇ ਕਈ ਗੱਲ ਹੈਗੀ ਆ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹੀ ਦੱਸ ਚੁੱਕਿਆ ਕਿ ਬਚਪਨ ਦਾ ਆਪਣਾ ਇੱਕ ਆਨੰਦ ਹੁੰਦਾ ਵਾ ਤੇ ਜਿਹੜੇ ਜਵਾਨੀ ਵੇਲੇ ਦਾ ਟਾਈਮ ਹੁੰਦਾ ਉਹ ਸਾਰਿਆਂ ਤੋਂ ਵਧੀਆ ਟਾਈਮ ਹੁੰਦਾ ਵਾ ਉਸ ਦੇ ਵਿੱਚ ਮਸਤੀ ਵੀ ਹੁੰਦੀ ਆ ਹੁੱਲੜ ਵੀ ਹੁੰਦਾ ਵਾ ਥੋੜੀਆਂ ਜਿਹੀਆਂ ਕਹਿੰਦੇ ਹੁੰਦੇ ਆ ਨਜਾਕਤਾਂ ਵੀ ਹੁੰਦੀਆਂ ਨੇ ਤੇ ਸ਼ਰਾਰਤਾਂ ਵੀ ਹੁੰਦੀਆਂ ਨੇ ਸੋ ਸਾਰਾ ਕੁਛ ਹੀ ਉਸ ਵਿੱਚ ਇਕੱਠਾ ਹੋ ਜਾਂਦਾ ਵਾ ਬਚਪਨ ਵੀ ਹੁੰਦਾ ਤੇ ਬੁਢਾਪਾ ਵੀ ਹੁੰਦਾ ਮੈਂ ਤਾਂ ਸਿਰਫ ਇਹੀ ਕਹਿ ਸਕਦੀ ਹਾਂ ਕਿ ਜਵਾਨੀ ਆ ਜਿਹੜੀ ਉਹ ਮਸਤਾਨੀ ਹੁੰਦੀ ਆ ਉਸ ਟਾਈਮ ਕਿਸੇ ਨੂੰ ਕਿਸੇ ਦੀ ਹੋਸ਼ ਨੀ ਹੁੰਦੀ ਉਸ ਟਾਈਮ ਜਿਹੜੀ ਚੀਜ਼ ਸੀ ਵੀ ਬੰਦੇ ਨੂੰ ਕਹਿੰਦੇ ਹੁੰਦੇ ਨਾ ਕਿ ਮਨ ਦੇ ਵਿੱਚ ਜੋ ਆ ਜੇ ਕਿ ਆਹ ਮੈਂ ਕਰਨਾ ਵਾ ਤਾਂ ਉਸ ਟਾਈਮ ਜੋਸ਼ ਵੀ ਹੁੰਦਾ ਤੇ ਸਰੀਰ ਵੀ ਇਜਾਜ਼ਤ ਦਿੰਦਾ ਵਾ ਕਿਉਂਕਿ ਸਰੀਰ ਦੇ ਸਾਰੇ ਜਿਹੜੇ ਆ ਹੱਥ ਪੈਰ ਹੁੰਦੇ ਸਲਾਮਤ ਹੁੰਦੇ ਆ ਤੇ ਕਿਤੇ ਨਾ ਕਿਤੇ ਬੰਦਾ ਬਿਮਾਰੀਆਂ ਤੋਂ ਵੀ ਦੂਰ ਹੁੰਦਾ ਵਾ ਸੋ ਪੂਰਾ ਤੰਦਰੁਸਤ ਹੁੰਦਾ ਸੀ ਉਸ ਟਾਈਮ ਦੇ ਵਿੱਚ ਜਦੋਂ ਬੰਦੇ ਤੇ ਜਵਾਨੀ ਹੁੰਦੀ ਆ ਤਾਂ ਉਸ ਟਾਈਮ ਦੇ ਵਿੱਚ ਉਹ ਕੁਛ ਵੀ ਕਰ ਸਕਦਾ ਵਾ ਕਿਹੜੇ ਰਾਸਤੇ ਚੋ ਜੋ ਜ਼ਿੰਦਗੀ ਦੇ ਵਿੱਚ ਕੁਛ ਵੀ ਹਾਸਲ ਕਰਨਾ ਚਾਹੁੰਦਾ ਵਾ ਸੋ ਉਸਦੀ ਸ਼ੁਰੂਆਤ ਕਰ ਸਕਦਾ ਵਾ ਸੋ ਇਸੇ ਲਈ ਇਹ ਜਿਹੜਾ ਜਵਾਨੀ ਦਾ ਪੀਰੀਅਡ ਹੁੰਦਾ ਵਾ ਸਭ ਤੋਂ ਬੈਸਟ ਪੀਰੀਅਡ ਹੁੰਦਾ ਵਾ ਸਾਡੀ ਲਾਈਫ ਦਾ ਬਚਪਨ ਦੇ ਵਿੱਚ ਵੀ ਅਸੀਂ ਮਾਂ ਬਾਪ ਦੇ ਸਹਾਰੇ ਹੁੰਦੇ ਹਾਂ ਤੇ ਬੁਢਾਪੇ ਆ ਜਾਂਦਾ ਵਾ ਜਦੋਂ ਉਹ ਤੋਂ ਕਿਤੇ ਨਾ ਕਿਤੇ ਅਸੀਂ ਆਪਣੇ ਪਰਿਵਾਰ ਦੇ ਸਹਾਰੇ ਤੇ ਆ ਜਾਂਦੇ ਹਾਂ ਤੇ ਬਸ ਜੀ ਇੰਨਾ ਹੀ ਹੁੰਦਾ ਵਾ ਹਿਸਾਬ ਕਿਤਾਬ ਜੋ ਜ਼ਿੰਦਗੀ ਦਾ ਹੁੰਦਾ ਵਾ ਕਿ ਜਿਹੜਾ ਇਹ ਗੋਲਡਨ ਪੀਰੀਅਡ ਕਹਿ ਸਕਦੇ ਹਾਂ ਨਾ ਆਪਾਂ ਨੂੰ ਜਿਹੜਾ ਜਵਾਨੀ ਦਾ ਪੀਰੀਅਡ ਹੁੰਦਾ ਗੋਲਡਨ ਪੀਰੀਅਡ ਹੁੰਦਾ ਵਾ ਤੇ ਇਸ ਪੀਰੀਅਡ ਨੂੰ ਕੋਈ ਵੀ ਨਹੀਂ ਚਾਹੁੰਦਾ ਕਿ ਉਸ ਤੋਂ ਦੂਰ ਹੋ ਜਾਵੇ ਸੋ ਇਸੇ ਲਈ ਮੇਰੇ ਖਿਆਲ ਦੇ ਨਾਲ ਜੋ ਵੀ ਹੈਗਾ ਵਾ ਇਸੇ ਲਈ ਲੋਕ ਉਸ ਪੀਰੀਅਡ ਨੂੰ ਬੰਨ ਕੇ ਰੱਖਣਾ ਚਾਹੁੰਦੇ ਨੇ ਹਮੇਸ਼ਾ ਆਪਣੇ ਨਾਲ ਚੱਕ ਰੱਖਣਾ ਚਾਹੁੰਦੇ ਨੇ ਚਾਹੇ ਉਹਨਾਂ ਦੀ ਉਮਰ ਆ ਜਿਹੜੀ ਵੱਧ ਵੀ ਜਾਂਦੀ ਆ ਫਿਰ ਵੀ ਉਸ ਨੂੰ ਕਿਤੇ ਨਾ ਕਿਤੇ ਘੱਟ ਉਮਰ ਦੱਸ ਕੇ ਆਪਣੇ ਦਿਲ ਨੂੰ ਤਰਬਾਸਾ ਦਿੰਦੇ ਨੇ ਤੇ ਨਾਲ ਹੀ ਕਹਿੰਦੇ ਨੇ ਕਿ ਅਭੀ ਤੋ ਮੈਂ ਜਵਾਨ ਹੂੰ ਤੇ ਬਾਕੀ ਜਵਾਨ ਹੋਣਾ ਵੀ ਚਾਹੀਦਾ ਵਾ ਜੀ ਉਮਰ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਹੈ ਨਾ ਗਾਣੇ ਵੀ ਬਣ ਚੁੱਕੇ ਆ ਤੇ ਜਵਾਨੀ ਹਮੇਸ਼ਾ ਹੀ ਜ਼ਿੰਦਾਬਾਦ ਹੁੰਦੀ ਆ ਤੇ ਜਵਾਨੀ ਦੇ ਵਿੱਚ ਜੋ ਵੀ ਅਸੀਂ ਕੀਤਾ ਹੁੰਦਾ ਵਾ ਤੇ ਜਦੋਂ ਢਲਦੀ ਉਮਰ ਦਾ ਪਰਛਾਵਾਂ ਹੁੰਦਾ ਵਾ ਉਹ ਸਾਰੀਆਂ ਯਾਦਾਂ ਉਹ ਸਾਰੀਆਂ ਗੱਲਾਂ ਯਾਦ ਕਰਕੇ ਅਸੀਂ ਹਮੇਸ਼ਾ ਹੱਸਦੇ ਆ ਤੇ ਕਿਤੇ ਨਾ ਕਿਤੇ ਉਹ ਜਿਹੜੀਆਂ ਯਾਦਾਂ ਹੁੰਦੀਆਂ ਨੇ ਜਾਂ ਉਹ ਜਿਹੜੇ ਬੀਤੇ ਪਲ ਹੁੰਦੇ ਸਾਡਾ ਸਰਮਾਇਆ ਹੁੰਦੇ ਆ ਕਈ ਵਾਰੀ ਔਖੇ ਟਾਈਮ ਦੇ ਵਿੱਚ ਜਾਂ ਜਦੋਂ ਅਸੀਂ ਬਹੁਤ ਜ਼ਿਆਦਾ ਇਕੱਲਾ ਮਹਿਸੂਸ ਕਰਦੇ ਹਾਂ ਸੋ ਇਹ ਜਿਹੜੇ ਬੀਤੇ ਪਲ ਹੁੰਦੇ ਆ ਸਾਡਾ ਸਹਾਰਾ ਬਣਦੇ ਨੇ ਸੋ ਇਸੇ ਲਈ ਹੁੰਦਾ ਵਾ ਜੀ ਕੋਈ ਵੀ ਨਹੀਂ ਚਾਹੁੰਦਾ ਕਿ ਉਸ ਤੇ ਬੁਢਾਪਾ ਆਵੇ ਕਿਉਂਕਿ ਬਚਪਨ ਦੇ ਵਿੱਚ ਕੋਈ ਵੀ ਨਹੀਂ ਜਾਣਾ ਚਾਹੁੰਦਾ ਕਾਹਤੋਂ ਉਦੋਂ ਸਕੂਲ ਦਾ ਭਾਰ ਹੁੰਦਾ ਕੁੱਟ ਵੀ ਪੈਂਦੀ ਹੁੰਦੀ ਆ ਹਰ ਚੀਜ਼ ਦੇ ਲਈ ਪੁੱਛ ਕੇ ਜਾਣਾ ਹੁੰਦਾ ਇੱਕ ਸਹਾਰਾ ਹੁੰਦਾ ਨਾਲ ਕਿ ਬੱਚੇ ਨੂੰ ਕਿਤੇ ਵੀ ਜਾਣ ਨਹੀਂ ਦਿੰਦੇ ਪਰ ਜਵਾਨੀ ਦੇ ਵਿੱਚ ਇੱਦਾਂ ਦਾ ਸਾਰਾ ਕੁਛ ਨਹੀਂ ਹੁੰਦਾ ਪੇਰੈਂਟਸ ਨੂੰ ਵੀ ਹੁੰਦਾ ਵਾ ਕਿ ਸਾਡੇ ਬੱਚੇ ਵੱਡੇ ਹੋ ਗਏ ਤਾਂ ਉਹਨਾਂ ਨੂੰ ਆਪਣੀ ਲਾਈਫ ਆ ਜਿਹੜੀ ਆਪਣੇ ਹਿਸਾਬ ਨਾਲ ਇੰਜੋਏ ਕਰਨ ਦੋ ਪਰ ਹਾਂ ਠੀਕ ਗਲਤ ਦਾ ਉਹ ਜ਼ਰੂਰ ਸਿਖਾਉਂਦੇ ਨੇ ਪੇਰੈਂਟਸ ਕਿ ਕਿਹੜਾ ਰਸਤਾ ਸਹੀ ਆ ਤੇ ਕਿਹੜਾ ਗਲਤ ਆ ਸੋ ਇਸੇ ਲਈ ਮੇਰੇ ਖਿਆਲ ਦੇ ਵਿੱਚ ਹੁੰਦਾ ਵਾ ਜੀ ਲੋਕ ਆ ਜਿਹੜੇ ਚਾਹੇ ਕਿਹੜੀ ਵੀ ਵਰਗ ਦੇ ਆ ਚਾਹੇ ਉਹ ਮੁੰਡਾ ਵਾ ਚਾਹੇ ਉਹ ਕੁੜੀ ਆ ਕੋਈ ਵੀ ਆ ਇਸੇ ਕਰਕੇ ਉਹ ਹਮੇਸ਼ਾ ਆਪਣੀ ਉਮਰ ਤੋਂ ਛੋਟੇ ਹੀ ਦੱਸਦੇ ਆ ਆਪਣੇ ਆਪ ਨੂੰ ਤਾਂ ਜੋ ਉਹ ਹਮੇਸ਼ਾ
ਉਹ ਜਵਾਨੀ ਵੇਲੇ ਦੇ ਜਿਹੜੇ ਅਹਿਸਾਸ ਆ, ਅਨੁਭਵ ਆ, ਉਹਨਾਂ ਨੂੰ ਮਹਿਸੂਸ ਕਰਦੇ ਰਹਿਣ। ਸੋ ਇਸੇ ਲਈ ਜੀ ਸਾਰੇ ਆਪੋ ਆਪਣੀ ਉਮਰ ਦਾ ਝੂਠ ਬੋਲਦੇ ਨੇ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਨਾ ਅੰਮ੍ਰਿਤ ਗੁਰਾਇਆ, ਆਈ ਥਿੰਕ ਅੰਮ੍ਰਿਤ ਗੁਰਾਇਆ ਹਨਾ, ਤੇ ਕਹਿੰਦੇ ਚਲੋ ਇਹ ਵੀ ਲਾ ਗਏ ਸੀ ਤਸੀਬ ਲਾਉਂਦੇ ਹੁੰਦੇ ਆ, ਕਹਿੰਦੇ ਵਾਹ 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 ਹੁੰਦਾ ਵਾਹ, ਠੀਕ ਆ ਜੀ ਮੰਨ ਲੈਂਦੇ ਵੀ ਵਾਹ ਵਾਹ ਹੀ ਹੁੰਦਾ ਵਾ, ਇਹ ਲਾਗੇ ਆ ਜੀ ਮੇਰੀ ਰੀਸ ਰੀਸ। ਸੋ ਬਹੁਤ ਵਧੀਆ ਜੀ, ਨਾਲ ਬਹੁਤ ਜਿਆਦਾ ਹੱਸ ਰਹੇ ਆ, ਤੇ ਵਧੀਆ ਲੱਗਦਾ ਜੀ ਆਪਾਂ ਪ੍ਰੋਗਰਾਮ ਹੀ ਇਹਨਾਂ ਦਾ ਰੱਖਿਆ। ਚਲੋ ਮੇਰੀ ਰੀਸ ਵੀ ਲੱਗ ਗਈ, ਮੈਂ ਤਾਂ ਸੱਸ ਸੇਸ਼ੀ ਨਿਬੜ ਗਿਆ ਹਨਾ, ਤੇ ਵਾਹ 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 ਹੁੰਦਾ ਵਾ ਪ੍ਰੋਗਰਾਮ ਦੇ ਵਿਚ ਜੀ। ਹੁਣ ਟਾਈਮ ਆ ਉਹ ਵੀ ਲੰਘ ਚੁੱਕਾ ਤੇ ਕੰਮ ਵੀ ਸਟਾਰਟ ਕਰਨਾ ਵਾ ਜੀ, ਜਾਣਾ ਵਾ ਜੋਬ ਤੇ ਹਨਾ, ਤੇ ਇਸੇ ਲਈ ਹੁਣ ਆਪਾਂ ਆਪਣਾ ਜੋ ਕੁੜੀਆਂ ਉਮਰ ਕਿਉਂ ਲਗਾਉਂਦੀਆਂ ਨੇ ਜਾਂ ਕੋਈ ਵੀ ਉਮਰ ਕਿਉਂ ਲਗਾਉਂਦਾ ਉਸਦਾ ਆਈ ਥਿੰਕ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਏਗਾ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਜੀ, ਕਿਉਂਕਿ ਜਦੋਂ ਢਲਦੀ ਉਮਰ ਹੁੰਦੀ ਆ ਤਾਂ ਬੰਦੇ ਨੂੰ ਸਿਆਣੇ ਬਣਨ ਲਈ ਮਜਬੂਰ ਹੋਣਾ ਪੈਂਦਾ ਵਾ। ਵੈਸੇ ਤਾਂ ਆਪਾਂ ਕਹਿ ਦਿੰਦੇ ਆ ਕਿ ਉਮਰ ਦੇ ਨਾਲ ਸਿਆਣਪ ਦਾ ਕੋਈ ਉਹ ਨਹੀਂ ਹੁੰਦਾ, ਕੋਈ ਤਾਂ ਹਮੇਸ਼ਾ ਹੀ ਸਿਆਣੀਆਂ ਗੱਲਾਂ ਕਰਦੇ ਆ, ਤੇ ਕਈਆਂ ਦੀ ਜੇ ਦਾੜੀ ਵੀ ਚਿੱਟੀ ਹੋ ਜਾਏ ਉਹ ਤਾਂ ਵੀ ਨੀ ਸਿਆਣੀਆਂ ਗੱਲਾਂ ਕਰਦੇ ਗੇ, ਉਹਨਾਂ ਚ ਤਾਂ ਵੀ ਸਿਆਣਪ ਆ ਜਿਹੜੀ ਉਹ ਨਹੀਂ ਆਉਂਦੀ। ਸੋ ਉਮਰ ਦਾ ਸਿਆਣਪ ਨਾਲ ਕੋਈ ਤਕਾਜ਼ਾ ਨੀ ਹੁੰਦਾ, ਪਰ ਫਿਰ ਵੀ ਕਹਿੰਦੇ ਆ ਨਾ ਕਿ ਜਦੋਂ ਬੰਦਾ ਬਜ਼ੁਰਗ ਹੱਲ ਜਾਂਦਾ ਜਾਂ ਉਮਰ ਉਹਦੀ ਜਿਹੜੀ ਆ ਜਵਾਨੀ ਤੋਂ ਬੁਢਾਪੇ ਵਿੱਚ ਪੈਰ ਧਰਦਾ ਵਾ, ਤਾਂ ਨਾ ਚਾਹੁੰਦੇ ਹੋਏ ਵੀ ਉਹਨੂੰ ਸਿਆਣੀਆਂ ਗੱਲਾਂ ਕਰਨੀਆਂ ਹੀ ਪੈਂਦੀਆਂ ਨੇ ਕਿਤੇ ਨਾ ਕਿਤੇ। ਦੂਜਾ ਡਰ ਇਹ ਵੀ ਹੁੰਦਾ ਵਾ ਕਿ ਹੁਣ ਮੌਜ ਮਸਤੀ ਆ ਜਿਹੜੀ, ਜਾਂ ਜਿਹੜਾ ਯਾਰਾਂ ਦੋਸਤਾਂ ਚ ਬੈਠ ਕੇ ਖੱਪ ਪਾਈ ਦੀ ਆ ਜਾਂ ਕਿੱਦਾਂ ਵੀ, ਉਹਦੇ ਤੇ ਥੋੜਾ ਜਿਹਾ ਸੰਕੋਚ ਲੱਗ ਜਾਂਦਾ ਵਾ। ਘਰ ਦੇ ਵਿੱਚ ਵੀ ਫਿਰ ਜਿਹੜਾ ਘਰ ਦਾ ਵੱਡਾ ਇਨਸਾਨ ਹੁੰਦਾ, ਬਜ਼ੁਰਗ ਬਣ ਜਾਂਦਾ ਵਾ, ਉਹਨੂੰ ਉਸ ਹਿਸਾਬ ਦੇ ਨਾਲ ਹੀ ਗੱਲ ਕਰਨੀ ਪੈਂਦੀ ਆ। ਕਈ ਵਾਰੀ ਉਸ ਇਨਸਾਨ ਨੂੰ ਆਪਣੀਆਂ ਇੱਛਾਵਾਂ ਵੀ ਮਾਰਨੀਆਂ ਪੈਂਦੀਆਂ ਨੇ ਆਪਣੀ ਫੈਮਿਲੀ ਦੇ ਲਈ। ਸੋ ਵੱਡੇ ਹੋਣਾ ਕਾਫੀ ਜ਼ਿਆਦਾ ਵਧੀਆ ਵੀ ਆ ਤੇ ਨੁਕਸਾਨ ਵੀ ਆ। ਸੋ ਇਸੇ ਕਰਕੇ ਕਿਤੇ ਨਾ ਕਿਤੇ ਇਨਸਾਨ ਵੱਡੇ ਹੋਣ ਤੋਂ ਜਾਣੀ ਕਿ ਨਾ ਉਮਰ ਦੇ ਵੱਧਦੇ ਵਧਣ ਤੋਂ ਡਰਦਾ ਹੀ ਹੁੰਦਾ ਵਾ। ਸੋ ਇਸੇ ਕਰਕੇ ਮੇਰੇ ਖਿਆਲ ਉਹ ਆਪਣੀ ਜਿਹੜੀ ਉਮਰ ਆ ਉਹ ਹਮੇਸ਼ਾ ਘੱਟ ਹੀ ਦੱਸਦੇ ਆ। ਸੋ ਮੇਰੇ ਖਿਆਲ ਲੱਗ ਗਿਆ ਹੋਊਗਾ ਜੀ ਸਾਰਿਆਂ ਨੂੰ ਪਤਾ, ਤੇ ਮੇਰੀ ਰੀਸ ਲੱਗ ਚੁੱਕੀ ਆ ਜੀ। ਤੇ ਮੈਂ ਇੱਕ ਹੋਰ ਸਾਡੇ ਸਾਥੀ ਪ੍ਰੈਜੈਂਟਰ ਦੀ ਰੀਸ ਲਾਈ ਸੀ, ਉਹ ਚਲੋ ਜੇ ਹਜੇ ਤੱਕ ਕਿਸੇ ਨੂੰ ਨਹੀਂ ਪਤਾ ਆਪਾਂ ਨੈਕਸਟ ਟਾਈਮ ਉੱਥੋਂ ਹੀ ਸ਼ੁਰੂ ਕਰਾਂਗੇ, ਤੇ ਜਿਹੜੇ ਰਹਿ ਗਏ ਆ ਉਹਨਾਂ ਦੀਆਂ ਰੀਸਾਂ ਆਪਾਂ ਜ਼ਰੂਰ ਲਵਾਂਗੇ। ਤੇ ਹੁਣ ਫਿਲਹਾਲ ਮੈਨੂੰ ਇਜਾਜ਼ਤ ਦਿਓ, ਤੇ ਤੁਸੀਂ ਵੀ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਮਸਤ ਰਹੋ, ਤੇ ਤੁਹਾਡੇ ਲਈ ਬੜਾ ਹੀ ਪਿਆਰੇ ਜਿਹੇ ਗਾਣੇ ਛੱਡ ਕੇ ਜਾ ਰਹੀ ਹਾਂ। ਤੇ ਜੇ ਕਿਸੇ ਦਾ ਮੈਸੇਜ ਰਹਿ ਗਿਆ ਹੋਵੇ ਤਾਂ ਸੌਰੀ, ਵੈਸੇ ਕੋਸ਼ਿਸ਼ ਮੈਂ ਕੀਤੀ ਆ ਕਿ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਤੇ ਰੀਸਾਂ ਦਾ ਜਿਹੜਾ ਸਿਲਸਿਲਾ ਵਾ ਉਹ ਆਪਾਂ ਅਗਲੇ ਹਫਤੇ ਵੀ ਜਾਰੀ ਰੱਖਾਂਗੇ। ਸੋ ਅੱਜ ਲਈ ਇੰਨਾ ਹੀ, ਮੈਨੂੰ ਇਜਾਜ਼ਤ ਦਿਓ ਜੀ ਬ੍ਰਿਸਬਨ ਤੋਂ, ਤੇ ਸਰਬਜੀਤ ਭਾਜੀ ਜਿਨ੍ਹਾਂ ਕੋਲ ਜੀ ਪ੍ਰੋਗਰਾਮ ਦਾ ਸਾਰਾ ਤਾਣਾ ਬਣਾ ਵਾ, ਉਹ ਵੀ ਜੀ ਇੰਡੀਆ ਦੇ ਵਿੱਚ ਵੱਡੇ ਤੜਕੇ ਉੱਠ ਕੇ ਤੁਹਾਡੇ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਨੇ। ਸੋ ਉਹਨਾਂ ਨੂੰ ਵੀ ਇਜਾਜ਼ਤ ਦਿਓ। ਜਾਣ ਤੋਂ ਪਹਿਲਾਂ ਮੈਂ ਇੰਨਾ ਹੀ ਕਹੂੰਗੀ ਕਿ ਮੇਰੇ ਦਿਲ ਦੇ ਬੂਹੇ ਤੇ ਘੰਟੀਆਂ ਚੋ, ਮੇਰੇ ਦਿਲ ਦੇ ਬੂਹੇ ਤੇ ਘੰਟੀਆਂ ਚੋ ਤੇਰੀ ਯਾਦ ਨੇ ਫਿਰ ਖੜਕਾਈਆਂ ਨੇ, ਮੈਂ ਕੁੰਡਾ ਖੋਲਿਆ ਉਹਨਾਂ ਨੂੰ ਅੰਦਰ ਕੀਤਾ, ਵਿਛਾਈਆਂ ਬੈਠਣ ਲਈ ਤਲਾਈਆਂ ਨੇ, ਸਤਿਕਾਰ ਇਹਨਾਂ ਦਾ ਤਾਂ ਇੰਨਾ, ਸਤਿਕਾਰ ਇਹਨਾਂ ਦਾ ਤਾਂ ਇੰਨਾ, ਇਹ ਸਭੇ ਤੇਰੀਆਂ ਜਾਈਆਂ ਨੇ, ਲੰਘਦੀਆਂ ਵੜਦੀਆਂ ਆਪੇ ਆ ਜਾਵਣ, ਪਰ ਮੈਂ ਤੇ ਕਦੇ ਬੁਲਾਈਆਂ ਨੇ। ਸੋ ਲਓ ਜੀ ਫਿਰ ਯਾਦਾਂ ਸੋਹਣੀਆਂ ਬਣਾਵਾਂਗੇ ਤਾਂ ਯਾਦ ਕਰਨ ਦੀ ਲੋੜ ਨੀ, ਲੰਘਦੇ ਵੜਦੇ ਆਪਣੇ ਆਪ ਹੀ ਆ ਜਾਂਦੀਆਂ ਨੇ। ਸੋ ਇਸੇ ਆਸ ਦੇ ਨਾਲ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਹੋਵੇ ਤੇ ਬਹੁਤ ਸੋਹਣੀਆਂ ਸੋਹਣੀਆਂ ਯਾਦਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰੋ। ਫਿਰ ਮਿਲਦੇ ਹਾਂ ਅਗਲੇ ਹਫਤੇ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮਨ ਰੇਡੀਓ ਤੇ। ਤੇ ਤਦ ਤੱਕ ਦੇ ਲਈ ਰੱਬ ਰਾਖਾ, ਹੱਸਦੇ ਵਸਦੇ ਰਹੋ।
दसना नी मैं अजे न दसना नी के जग तक साडा प्यार कुआरा
दस मेरे अगे बड़ा